नानक देव जियो महाराज गंगोत बंदन यन कुमार सर्व कर समरथ दोलन तेरा खो प्रभु नानक दे कर हथ फिरत फिरत प्रव्याया परया तो शरणाए नानक की प्रभु बेनती
ਸੰਕੋਚ ਦੇਖਦੇ ਆ ਅੱਜ ਪੂਰਨਮਾਸੀ ਦਾ ਦਿਹਾੜਾ ਗੁਰੂ ਦਰਬਾਰ ਚ ਪਹੁੰਚੇ ਹਾਂ ਜ਼ਿੰਦਗੀ ਦੇ ਅੰਦਰ ਕੋਈ ਬੰਦਾ ਐਸਾ ਹੀ ਹੋਣਾ ਹੈ ਬਿਰਲਾ ਹੀ ਜਿਸ ਤੋਂ ਕੋਈ ਨਾ ਕੋਈ ਉਹ ਕੰਮ ਨਾ ਹੋ ਗਿਆ ਹੋਵੇ ਜੋ ਦਰਗਾਹ ਦੇ ਵਿੱਚ ਸ਼ਰਮਿੰਦਾ ਕਰਦਾ ਭਾਵੇਂ ਬਾਣੀ ਸਾਨੂੰ ਵਾਰ ਵਾਰ ਉਪਦੇਸ਼ ਦਿੰਦੀ ਹੈ ਫਰੀਦਾ ਜਿੰਨੀ ਕਮੀ ਨਾਹੇ ਗੁਣ ਤੇ ਕੰਬੜੇ ਵਿਸਾਰ ਮਤ ਸ਼ਰਮਿੰਦਾ ਥੀ ਵਈ ਸਾਈਂ ਦੇ ਦਰਬਾਰ ਸੱਚੇ ਸਾਹਿਬ ਦੇ ਦਰਬਾਰ ਵਿੱਚ ਜਾਣਾ ਸੱਚ ਦਾ ਨਿਵੇੜਾ ਹੋਣਾ ਉੱਥੇ ਕੋਈ ਵੀ ਰੀਜ਼ਨ ਸੁਣਿਆ ਨਹੀਂ ਜਾਣਾ ਸੱਚੇ ਨਿਬੜ ਜਾਣੇ ਨੇ ਤੇ ਜਿਹੜੇ ਪਖੰਡ ਕਰਨ ਵਾਲੇ ਧੋਖੇ ਦੇਣ ਵਾਲੇ ਹਾਰ ਜਾਣੇ ਨੇ ਉੱਥੇ ਸੱਚਾ ਹੀ ਸੱਚ ਨਿਬੜੈ ਤੁਣ ਵੱਕ ਕੱਢਿਆ ਜਮਾਲਿਆ ਥਾਂ ਨਾ ਪਾਇਨ ਕੂੜਿਆ ਮੂੰਹ ਕਾਲੇ ਦੁੱਧ ਚਾਲਿਆ ਬੜੀ ਬੁਰੀ ਸਥਿਤੀ ਹੈ ਦੁਨੀਆਂ ਵਿੱਚ ਤਾਂ ਮਾਨਤਾ ਹੋ ਰਹੀ ਹੈ ਸਾਰੇ ਪ੍ਰਭਤਾ ਕਰ ਰਹੇ ਨੇ ਪਰ ਉਹੀ ਰੂਹ ਜਦ ਦਰਗਾਹ ਵਿੱਚ ਪਹੁੰਚਦੀ ਹੈ ਤੇ ਸਾਰੇ ਔਗਣ ਨੰਗੇ ਹੋ ਜਾਂਦੇ ਨੇ ਜਿਹੜੇ ਮਹਾਰਾਜ ਕਹਿੰਦੇ ਪੈਰਾਂ ਦੇ ਥੱਲੇ ਤਾਂ ਪਾਪ ਦੱਬ ਕੇ ਰੱਖੇ ਹੋਏ ਨੇ ਪ੍ਰਗਟ ਨਹੀਂ ਹੋਣ ਦਿੰਦਾ ਪਰ ਦਰਗਾਹ ਜਾਏਗਾ ਉੱਥੇ ਪ੍ਰਗਟ ਹੋ ਜਾਣੇ ਨੇ ਬਹੁਤ ਮੁਸ਼ਕਿਲ ਹੋ ਜਾਏਗਾ ਕਹਿਣ ਲੱਗੇ ਉੱਥੇ ਫਿਰ ਮੁੱਖ ਜਿਹੜਾ ਤੂੰ ਹੁਣ ਲਈ ਫਿਰਦਾ ਬਹੁਤ ਸੋਹਣਾ ਕਾਲਾ ਹੋ ਜਾਇਆ ਕਰੇ ਇਹੋ ਜਿਹਾ ਨਹੀਂ ਰਹਿੰਦਾ ਹੈ ਖੇੜੇ ਵਾਲਾ ਪਸ਼ਚਾਤਾਪ ਨਾਲ ਕਾਲਾ ਹੋ ਜਾਂਦਾ ਤੇ ਫਿਰ ਦੋਜ਼ਖ ਨੂੰ ਚੱਲਦਾ ਕੋਈ ਤਰੀਕਾ ਹੈ ਆਦਮੀ ਗਲਤੀਆਂ ਕਰਕੇ ਸਭ ਤੇ ਹੀ ਹੁੰਦੀਆਂ ਕੌਣ ਹੈ ਜੋ ਨਹੀਂ ਗਲਤੀ ਕਰਦਾ ਕਿਉਂਕਿ ਹਿਊਮਨ ਇਜ਼ ਐਰਰ ਮਨੁੱਖ ਹੈ ਗਲਤੀ ਦਾ ਪੁਤਲਾ ਇੱਕ ਗਲਤੀ ਚੋਂ ਨਿਕਲਦਾ ਦੂਸਰੀ ਦੂਸਰੀ ਚੋਂ ਨਿਕਲਦਾ ਤੀਸਰੀ ਮੁੜ ਕੇ ਫਿਰ ਉੱਥੇ ਹੀ ਆ ਜਾਂਦਾ ਸਵਾਦ ਏ ਬਸ ਗਲਤੀਆਂ ਕਰਦਾ ਗੁਨਾਹ ਕਰਦਾ ਕਿਵੇਂ ਹੋਵੇ ਉਮਰ ਬੀਤ ਜਾਂਦੀ ਹੈ ਕੋਈ ਤਰੀਕਾ ਹੈ ਜਿਹਦੇ ਨਾਲ ਇਹ ਕਰਮ ਮਿਟ ਜਾਣ ਇੱਕ ਪਾਸੇ ਮਹਾਰਾਜ ਕਹਿੰਦੇ ਆ ਵੀ ਕਰਮ ਨਹੀਂ ਮਿਟਣੇ ਜਿਹਾ ਬੀਜਾ ਸੋ ਲੁਣਾ ਕਰਮਾ ਸੰਦੜਾ ਖੇਤ ਕਤਲ ਕਰਮ ਕਮਾਲ ਨੇ ਦੋਸ਼ ਨਾ ਕਹੂੰ ਦੇ। ਕਹਿੰਦੇ ਇਹ ਸਰੀਰ ਦੇ ਵਿੱਚ ਤੂੰ ਕਰਮ ਕਰਦਾ, ਕਰਮਾਂ ਦਾ ਜਦ ਫਲ ਭੁਗਤਣਾ ਪੈਣਾ ਫਿਰ ਤਾਂ ਔਖਾ ਹੋਏਗਾ। ਭੋਗੇ ਬਿਨ ਭਾਗੇ ਨਹੀਂ ਕਰਮ ਗਤੀ ਬਲਵਾਨ। ਪਰ ਇੱਕ ਆਸਰਾ ਇੱਕ ਸਹਾਰਾ ਲੱਭਦਾ, ਪਿਛਲੇ ਕੀਤਿਆਂ ਹੋਇਆ ਤਾਂ ਸਾਨੂੰ ਪਤਾ ਨਹੀਂ ਵੀ ਕੀ ਅਸੀਂ ਕਰਿਆ, ਕੀ ਮਾੜਾ ਕੰਮ ਕਰਿਆ, ਕੀ ਠੱਗੀਆਂ ਕਰੀਆਂ, ਕੀ ਧੋਖੇ ਕਰੇ ਨੇ। ਸਰੀਰ ਜਿਹੜਾ ਇਹ ਪਾਪ ਤੇ ਪੁੰਨ ਨਾਲ ਮਿਲਦਾ, ਜੇ ਦੋ ਨਾ ਹੋਣ ਸਰੀਰ ਨਹੀਂ ਮਿਲਦਾ। ਇਹਦੇ ਚ ਦੋਵੇਂ ਮਿਸ਼ਰਿਤ ਹੁੰਦੇ ਨੇ, ਪਾਪ ਵੀ ਹੁੰਦਾ ਪੁੰਨ ਵੀ ਹੁੰਦਾ। ਜੇ ਪਾਪ ਨਾ ਹੋਣ ਕੱਲਾ ਪੁੰਨ ਹੋਵੇ ਤਾਂ ਸਰੀਰ ਨਹੀਂ ਮਿਲਿਆ ਕਰਦਾ। ਇਹਨੂੰ ਫਿਰ ਸਰੀਰ ਕਿਹੜਾ ਮਿਲਦਾ? ਦੇਵਤਿਆਂ ਦਾ ਸਰੀਰ ਮਿਲਦਾ। ਫਿਰ ਨਿਰੋਲ ਨਿਰਦੋਖ ਸਰੀਰ ਮਿਲਦਾ ਜੇ ਪਾਪ ਨਾ ਹੋਣ। ਪਾਪਾਂ ਦੇ ਪੁੰਨਾਂ ਦੇ ਨਾਲ ਸਰੀਰ ਦਾ ਆਉਣਾ। ਜੇ ਪਾਪ ਵਧੇ ਹੋਏ ਹੋਣ ਸਰੀਰ ਦੁਖੀ ਹੁੰਦਾ, ਪਰੇਸ਼ਾਨੀਆਂ ਹੁੰਦੀਆਂ, ਇਹੋ ਜਿਹੇ ਪਰਿਵਾਰਾਂ ਚ ਆ ਜਾਏਗਾ ਜਿੱਥੇ ਸ਼ਾਂਤੀ ਉਹ ਨਾ ਆਵੇ, ਫਾਈਨੈਂਸ਼ੀਅਲ ਹਾਲਤ ਐਸੀ ਹੋਏਗੀ ਜਿੱਥੇ ਗੁਜ਼ਾਰਾ ਨਾ ਚੱਲਦਾ ਹੋਵੇ, ਵਿਸ਼ਿਆਂ ਵਿਕਾਰਾਂ ਨਸ਼ਿਆਂ ਦੇ ਵਿੱਚ ਪੈ ਜਾਏਗਾ, ਭੁੱਲ ਜਾਏਗਾ, ਕਿਉਂਕਿ ਪਾਪਾਂ ਦਾ ਫਲ ਜ਼ਿਆਦਾ ਹੈ, ਭੋਗਣ ਵਾਸਤੇ ਆਇਆ ਹੋਇਆ। ਪਰੇਸ਼ਾਨੀਆਂ ਹੀ ਪਰੇਸ਼ਾਨੀਆਂ ਸਾਹਮਣੇ ਆਉਣੀਆਂ ਸ਼ੁਰੂ ਹੋ ਜਾਣਗੀਆਂ, ਦੁੱਖ ਆਉਣਗੇ, ਜੀਵ ਐਸੇ ਆਉਣਗੇ, ਸੰਯੋਗ ਐਸੇ ਜੀਵਾਂ ਨਾਲ ਹੋਏਗਾ ਜਿਹੜੇ ਲੇਖੇ ਲੈਣ ਆਉਣਗੇ। ਜੇ ਪੁੰਨ ਦਾ ਵਧਿਆ ਹੋਇਆ ਹੋਵੇ ਫਲ ਤਾਂ ਸ਼ਾਂਤੀ ਹੋਇਆ ਕਰਦੀ ਹੈ, ਸਾਧੂਆਂ ਦੀ ਸੰਗਤ ਮਿਲ ਜਾਇਆ ਕਰਦੀ ਹੈ, ਗੁਰੂ ਨਾਲ ਮਿਲਾਪ ਹੋ ਜਾਇਆ ਕਰਦਾ। ਸੋ ਪਾਪ ਪੁੰਨ ਦਾ ਬਣਿਆ ਹੋਇਆ ਸਰੀਰ ਸੰਸਾਰ ਤੇ ਆਉਂਦਾ, ਪਿਛਲੇ ਜਿਹੜੇ ਨੇ ਕੀਤੇ ਹੋਏ ਉਹ ਤਾਂ ਤਰਕਸ਼ ਵਿੱਚੋਂ ਛੁੱਟ ਚੁੱਕੇ ਨੇ ਕਮਾਣ ਦੇ ਵਿੱਚੋਂ, ਉਹ ਤਾਂ ਸਾਡੇ ਕੋਲ ਕੋਈ ਇਲਾਜ ਨਹੀਂ ਹੈ ਸਿਵਾਏ ਭੋਗਣ ਤੇ। ਉਹ ਤਾਂ ਭੋਗਣੇ ਹੀ ਪੈਣੇ ਆ, ਭੋਗੇ ਬਿਨ ਭਾਗੇ ਨਹੀਂ ਕਰਮ ਗਤੀ ਬਲਵਾਨ। ਉਹ ਤਾਂ ਸਾਡੇ ਹੱਥ ਵਿੱਚ ਨਹੀਂ ਹੁਣ ਹੈ, ਪਰਮੇਸ਼ਰ ਵੱਲ ਨੂੰ ਰਹਾਂਗੇ, ਚੰਗੇ ਕੰਮ ਕਰਾਂਗੇ, ਨੇਕ ਕੰਮ ਕਰਾਂਗੇ, ਉਹਨਾਂ ਦਾ ਬਲ ਘੱਟ ਜਾਏਗਾ, ਲੇਕਿਨ ਭੋਗਣੇ ਪੈਣੇ ਆ। ਐਸਾ ਦੱਸਦੇ ਨੇ ਵੀ ਸੂਲੀ ਦੀ ਥਾਂ ਤੇ ਸੂਲ ਹੋ ਜਾਏਗੀ, ਸੁਪਨੇ ਵਿੱਚ ਕੱਟਿਆ ਜਾਏਗਾ, ਲੇਕਿਨ ਭੋਗਣਾ ਜ਼ਰੂਰ ਪਏਗਾ। ਉਹ ਵੀ ਗੁਰੂ ਦੀ ਮਿਹਰ ਹੋ ਜਾਏ, ਮਹਾਂਪੁਰਸ਼ਾਂ ਦੀ ਮਿਹਰ ਹੋ ਜਾਏ, ਕਰਮ ਕੱਟ ਜਾਂਦਾ, ਹਲਕਾ ਪੈ ਜਾਂਦਾ, ਉਨਾ ਜ਼ੋਰ ਨਹੀਂ ਉਹਦੇ ਚ ਰਹਿੰਦਾ। ਜੇ ਨਾ ਹੋਵੇ ਤਾਂ ਪੂਰੇ ਜ਼ੋਰ ਨਾਲ ਉਹ ਤਾਂ ਛੁੱਟ ਚੁੱਕੇ ਨੇ, ਉਹਨਾਂ ਨੇ ਤਾਂ ਕਰਨਾ ਹੀ ਆਪਣਾ ਕੰਮ, ਉੱਥੇ ਅਸੀਂ ਬੇਵਸ ਹਾਂ, ਕੁਛ ਕਰ ਨਹੀਂ ਸਕਦੇ। ਜਿਹੜਾ ਕੁਛ ਅਸੀਂ ਕਰਨਾ ਉਹ ਸਾਤੋਂ ਹੋ ਨਹੀਂ ਸਕਦਾ। ਜੇ ਅਸੀਂ ਕਰਮ ਟਾਲਣੇ ਚਾਹੀਏ, ਸਾਡੇ ਕੋਲ ਇੱਕੋ ਹੀ ਚੀਜ਼ ਹੈ, ਉਹ ਹੈ ਅਰਦਾਸ। ਅਰਦਾਸ ਹਰ ਬੰਦਾ ਨਹੀਂ ਕਰ ਸਕਦਾ, ਕੋਈ ਕੋਈ ਹੁੰਦਾ ਹਜ਼ਾਰਾਂ ਲੱਖਾਂ ਚੋਂ ਜਿਹੜਾ ਇੱਕ ਬੰਦੇ ਦੀ ਅਰਦਾਸ ਮਨਜ਼ੂਰ ਹੁੰਦੀ ਹੈ, ਕਿਉਂਕਿ ਅਰਦਾਸ ਦਾ ਬਲ ਨਹੀਂ ਆਉਂਦਾ। ਉਹ ਪਰਮੇਸ਼ਰ ਵਾਹਿਗੁਰੂ ਜੇ ਸਹਾਈ ਹੋ ਜਾਵੇ ਤਾਂ ਉਹ ਜਿਹੜੇ ਕਰਮ ਨੇ ਥੋੜਾ ਜਿਹਾ ਦੁੱਖ ਦੇ ਕੇ ਹੀ ਟਲ ਜਾਇਆ ਕਰਦੇ ਨੇ, ਨਹੀਂ ਤਾਂ ਭੋਗਣਾ ਪੈਂਦਾ। ਸੋ ਮਤਲਬ ਇਹ ਹੈ ਕਿ ਜਿਹੜੇ ਤਾਂ ਚੱਲ ਚੁੱਕੇ ਤੀਰ, ਉਹ ਤਾਂ ਲੱਗਣੇ ਹੀ ਲੱਗਣੇ ਨੇ, ਉਹਨਾਂ ਤੋਂ ਤਾਂ ਬਚ ਨਹੀਂ ਕੋਈ ਵੀ ਸਕਦਾ। ਪਰ ਕੁਛ ਐਸੇ ਨੇ ਜਿਹੜੇ ਪਏ ਨੇ, ਅਜੇ ਚੱਲੇ ਨਹੀਂ ਹੈ, ਅੜੀਕ ਰਹੇ ਨੇ ਸਮੇਂ ਨੂੰ। ਇਹ ਜਨਮ ਚ ਤਾਂ ਨਹੀਂ ਉਹਨਾਂ ਦਾ ਫਲ ਮਿਲਣਾ, ਅਗਲੇ ਜਨਮ ਦੇ ਵਿੱਚ ਤਿਆਰੀ ਹੋ ਰਹੀ ਹੈ ਵੀ ਕਿਹੜਾ ਕਿਹੜਾ ਕਰਮ ਹੈ ਜਿਹਦਾ ਇਸ ਨੂੰ ਅਗਲੇ ਜਨਮ ਦੇ ਵਿੱਚ ਫਲ ਭੋਗਣਾ ਪੈਣਾ। ਗੱਲ ਸਮਝਣ ਵਾਲੀ ਹੈ, ਬੜੀ ਜ਼ਬਰਦਸਤ ਹੈ, ਇਹ ਕੋਈ ਕਹਾਣੀਆਂ ਨਹੀਂ ਹੈ, ਇਹ ਸਿਧਾਂਤ ਨੇ, ਪ੍ਰਤਿਆਈਆਂ ਹੋਈਆਂ ਗੱਲਾਂ। ਜਿਵੇਂ ਪਰਮੇਸ਼ਰ ਦਾ ਸੰਸਾਰ ਦਾ ਕਾਨੂੰਨ ਹੈ, ਪਰਮੇਸ਼ਰ ਦਾ ਵੀ ਕਾਨੂੰਨ ਹੈ, ਉਹ ਤਾਂ ਵੱਢਣਾ ਹੀ ਪੈਣਾ, ਉਹ ਤੋਂ ਦੂਸਰਾ ਹੱਲ ਨਹੀਂ ਮਿਲ ਸਕਦਾ, ਦੂਸਰੀ ਚੀਜ਼ ਮਿਲੇ ਨਹੀਂ ਸਕਦੀ। ਇਸ ਤਰ੍ਹਾਂ ਬਾਣੀ ਦੇ ਅੰਦਰ ਫੈਸਲਾ ਹੀ ਕਰ ਦਿੱਤਾ,
ਕਿੱਥੋਂ ਭਾਲਦਾ ਤੂੰ ਦਾਖ ਵਿਦਾਰੀਆਂ, ਕਿਕਰਾਂ ਦੇ ਬੀਜ ਬੀਜ ਕੇ ਭਾਲਦਾ ਤੂੰ ਦਾਖ ਵਿਦਾਰੀਆਂ, ਕਿਕਰਾਂ ਦੇ ਬੀਜ ਬੀਜ ਕੇ ਭਾਲਦਾ ਤੂੰ ਦਾਖ ਵਿਦਾਰੀਆਂ।
ਖੁਆਸ਼ ਦੇ ਮੁਤਾਬਕ ਹੋਵੇ ਉਹ ਨਹੀਂ ਹੋਣਾ। ਜਿਹਾ ਜਿਹਾ ਬੀਜ ਕੇ ਆਇਆ ਵੱਢਣਾ ਹੀ ਪੈਣਾ। ਔਖਾ ਹੋ ਕੇ ਖਾ ਲੈ, ਸੌਖਾ ਹੋ ਕੇ ਖਾ ਲੈ, ਕੌੜੇ ਫਲ ਜਿਹੜੇ ਬੀਜੇ ਨੇ ਉਹ ਤਾਂ ਖਾਣੇ ਹੀ ਪੈਣੇ ਨੇ। ਇਸ ਤਰ੍ਹਾਂ ਦੇ ਨਾਲ ਸਾਡੇ ਸਾਹਮਣੇ ਇੱਕ ਬੜਾ ਮਸਲਾ ਆ ਜਾਂਦਾ ਹੈ ਕਿ ਫਿਰ ਕੋਈ ਤਰੀਕਾ ਵੀ ਹੈ, ਕੋਈ ਗੱਲ ਐਸੀ ਬਣ ਸਕਦੀ ਹੈ ਵੀ ਪਿੱਛੇ ਤਾਂ ਗਲਤੀਆਂ ਹੋ ਗਈਆਂ, ਉਹ ਤਾਂ ਸਾਡੇ ਹੱਥ ਵਿਚ ਨਹੀਂ ਰਹੀਆਂ। ਉਸ ਵੇਲੇ ਮਹਾਂਪੁਰਸ਼ ਬੁੱਧੀਮਾਨ, ਵਿਚਾਰਵਾਨ, ਅਨੁਭਵੀ ਮਹਾਂਪੁਰਸ਼, ਗੁਰੂ ਪੀਰ, ਸਾਧੂ ਮਹਾਂਪੁਰਸ਼ ਇਸ ਨੂੰ ਦੱਸਦੇ ਨੇ ਕਿ ਪਿਆਰਿਆ, ਜਿਹੜਾ ਤਾਂ ਹੋ ਚੁੱਕਿਆ, ਜਿਹੜਾ ਤਾਂ ਕਮਾਨ ਵਿੱਚੋਂ ਤੀਰ ਚੱਲ ਚੁੱਕੇ ਨੇ, ਉਹਨਾਂ ਦੀ ਜਿਹੜੀ ਮਾਰ ਹੈ ਉਹ ਘੱਟ ਕੀਤੀ ਜਾ ਸਕਦੀ ਹੈ। ਐਸਾ ਤਰੀਕਾ ਹੈਗਾ ਵਾਹਿਗੁਰੂ ਨੇ ਰੱਖਿਆ ਹੋਇਆ, ਕਰਮਾਂ ਦਾ ਬਲ ਚੱਲ ਨਹੀਂ ਸਕਦਾ ਉੱਥੇ, ਉਹ ਸਖਾਲੇ ਹੋ ਜਾਣਗੇ ਭੋਗਣੇ। ਜਿੱਥੇ ਸੂਲੀਆਂ ਤੇ ਚੜ ਕੇ ਗਲਦੇ ਵਿੱਚ ਦੀ ਲੰਘਣੀ ਹੈ ਸੂਲੀ, ਉੱਥੇ ਪੈਰ ਵਿੱਚ ਕੰਡਾ ਚੁਭ ਕੇ ਹੀ ਕੰਮ ਚੱਲ ਜਾਏਗਾ, ਲੇਕਿਨ ਚੁਭੇਗਾ ਜ਼ਰੂਰ। ਪਰ ਇੱਕ ਗੱਲ ਹੈ ਪੱਕੀ, ਉਹ ਇਹ ਹੈ ਕਿ ਤੂੰ ਹੁਣ ਦੇ ਕੀਤੇ ਹੋਏ ਕਰਮਾਂ ਨੂੰ ਵਿਚਾਰ, ਜਿਹੜੇ ਹੁਣ ਕਰ ਰਹੇ ਹਾਂ, ਇਹਨਾਂ ਵਿੱਚੋਂ ਥੋੜੇ ਜਿਹੇ ਤਾਂ ਹੁਣੇ ਹੀ ਰਲ ਜਾਣੇ ਨੇ ਪਰਲਬਧ ਚ ਜਾ ਕੇ, ਬਹੁਤਾ ਚਿਰ ਨਹੀਂ ਲਾਉਂਦੇ ਇਧਰੋਂ ਕਰੇ ਉਧਰ ਰਲ ਗਏ। ਕੋਈ ਬੰਦਾ ਕਹੇ ਵੀ ਇਹ ਕਿਵੇਂ ਹੋ ਸਕਦਾ ਵੀ ਜਿਹੜੇ ਹੁਣੇ ਅਸੀਂ ਕਰਮ ਕਰਦੇ ਹਾਂ ਉਹ ਕਿਵੇਂ ਜਾ ਕੇ ਰਲ ਜਾਂਦੇ ਨੇ ਪਰਲਬਧ ਨਾਲ, ਹੁਣੇ ਇੱਥੇ ਕਿਸੇ ਦੇ ਮੁੱਕਾ ਮਾਰੋ ਨਾਲ ਦੀ ਨਾਲ ਇੱਕ ਸੁਣ ਆ ਜਾਣੇ, ਕਿਉਂ ਹੁਣੇ ਕਰਮ ਕਰੇ ਆ ਹੁਣੇ ਭੋਗਣਾ ਪੈ ਗਿਆ। ਛੋਟਾ ਮਾਰੋ, ਛੋਟਾ ਖਾਣ ਵਾਸਤੇ ਤਿਆਰ ਹੋ ਜਾਓ, ਉਹਨੂੰ ਦੇਰ ਨਹੀਂ ਲੱਗਦੀ, ਇਮੀਡੀਏਟ ਫਲ ਦਿੰਦੇ ਨੇ। ਇੱਕ ਉਹ ਨੇ ਜਿਹੜੇ ਇਕੱਠੇ ਹੋਏ ਪਏ ਨੇ, ਉਹਨਾਂ ਨੇ ਵੱਡਾ ਵੱਡਾ ਕੰਮ ਕਰਨਾ, ਪਰੇਸ਼ਾਨੀਆਂ ਪੈਦਾ ਕਰਨੀਆਂ, ਬਹੁਤ ਮਾੜੇ ਕੰਮ ਆਉਣੇ ਨੇ ਸਾਹਮਣੇ, ਵਿਛੜਨਾ, ਕਿਸੇ ਨੇ ਮਿਲਣਾ ਆ ਕੇ। ਉਹਨਾਂ ਨੂੰ ਸੰਚਿਤ ਕਰਮ ਕਹਿੰਦੇ ਨੇ, ਇਕੱਠੇ ਹੋਏ ਕੋਠੇ ਵਿੱਚ ਪਏ ਨੇ, ਸਾਰੇ ਸਟੋਰ ਚ ਪਏ ਨੇ, ਮੂੰਹ ਗੱਡੀ ਬੈਠੇ ਨੇ ਜਿਵੇਂ ਸੱਪ ਬੈਠੇ ਹੋਣ ਵੀ ਮੇਰੀ ਵਾਰੀ ਕਦ ਆਉਂਦੀ ਹੈ, ਮੇਰੀ ਵਾਰੀ ਕਦ ਆਉਂਦੀ ਹੈ, ਉਡੀਕ ਰਹੇ ਨੇ ਉਸੇ ਰੂਹ ਨੂੰ। ਮਹਾਰਾਜ ਕਹਿੰਦੇ ਵੀ ਉਹਦਾ ਖਾਤਮਾ ਹੋ ਸਕਦਾ, ਉਹ ਜਿਹੜੇ ਕੀਤੇ ਹੋਏ ਪਾਪ ਨੇ ਉਹਨਾਂ ਦੇ ਫਲਾਂ ਦਾ ਨਾਸ਼ ਹੋ ਸਕਦਾ। ਦੂਜਾ ਇਹ ਹੈ ਕਿ ਹੁਣ ਇਹੋ ਜਿਹਾ ਕੋਈ ਕਰਮ ਨਾ ਕਰੋ, ਜਾਲੋ ਐਸੀ ਰੀਤ ਜਿਤ ਮੈਂ ਪਿਆਰਾ ਵਿਸਰੈ ਨਾਨਕ ਸਾਈ ਭਲੀ ਪ੍ਰੀਤ ਜਿਤ ਸਾਹਿਬ ਸੇਤੀ ਪਤ ਰਹਿ ਫਰੀਦਾ ਜਿੰਨੀ ਕਮੀ ਨਾਹੇ ਗੁਣ ਤੇ ਕਮਲੇ ਵਿਸਾਰੋ ਕਮਾਂ ਨੂੰ ਛੱਡ ਦੋ ਜਿਹਦਾ ਲੇਖਾ ਦੇਣਾ ਪੈ ਜੇ ਇਹ ਹੁਣ ਵਾਲੇ ਤਾਂ ਰੋਕ ਸਕਦੇ ਹਾਂ ਵੀ ਗਾਹਾਂ ਨੂੰ ਨਾ ਬੀਜੀਏ ਹੁਣ ਰੋਕ ਦਈਏ ਉਹ ਮਹਾਤਮਾ ਤਰੀਕਾ ਦੱਸ ਦਿੰਦੇ ਹੁੰਦੇ ਨੇ ਬਈ ਕਰਮ ਕਰਕੇ ਤੂੰ ਮੈਂ ਨੂੰ ਧਾਰਨਾ ਕਰ ਵੀ ਮੈਂ ਕਰਦਾ ਕਰਮ ਕਰ ਤੋ ਹੋਵੇ ਨੇ ਕਰਮ ਨਾ ਸੇਵਾ ਕਰਕੇ ਫਲ ਮੰਗ ਤੇ ਨਾ ਕੋਈ ਕਰਮ ਕਰਕੇ ਫਲ ਮੰਗ ਦੁਨੀਆਂ ਸਾਰੀ ਉਸਤਤ ਕਰੀ ਜਾਏ ਕੁਛ ਨਾ ਗਿਣ ਉਹਨਾਂ ਗੱਲ ਨੂੰ ਵੀ ਮੈਂ ਤਾਂ ਕਰਿਆ ਹੀ ਨਹੀਂ ਕਰਨ ਵਾਲਾ ਕੋਈ ਕਰ ਗਿਆ ਜਾਂ ਹੋ ਗਿਆ ਮੇਰੀ ਉਹ ਫਿਰ ਫਲ ਚਿੰਬੜਦਾ ਨਹੀਂ ਹੈ ਕਰਮ ਚਿੰਬੜਦਾ ਨਹੀਂ ਉਹ ਤਾਂ ਉੱਥੇ ਹੀ ਨਾਸ਼ ਹੋ ਜਾਂਦਾ ਕਿਉਂਕਿ ਉਹਨੂੰ ਫੜਨ ਵਾਸਤੇ ਕਿਹਨੂੰ ਫੜੇ ਉਹ ਹਾਂ ਨਹੀਂ ਧਾਰਦਾ ਹਾਂ ਨਾ ਧਾਰਨ ਕਰਕੇ ਕਰਮ ਫੜਦਾ ਨਹੀਂ ਉਹ ਐਵੇਂ ਉਡਾਰੀਆਂ ਮਾਰਦਾ ਫਿਰੀ ਜਾਂਦਾ ਇੱਕ ਕਰਮ ਉਹ ਨੇ ਜਿਹੜੇ ਸਟੋਰ ਵਿੱਚ ਪਏ ਨੇ ਅਗਲੇ ਜਨਮ ਦੇ ਨਾਲ ਤਾਂ ਹੇਤੂ ਨੇ ਕਿਉਂਕਿ ਜਿੰਨਾ ਚਿਰ ਕਰਮ ਬਚਦਾ ਹੈ ਜਨਮ ਮਰਨ ਤੋਂ ਆਦਮੀ ਮੁਕਤ ਨਹੀਂ ਹੋ ਸਕਦਾ ਅਸੀਂ ਤਾਂ ਬੜੀ ਸੁਖਾਲੀ ਅਰਦਾਸ ਕਰ ਦਿੰਦੇ ਹਾਂ ਵੀ ਸੱਚੇ ਪਾਤਸ਼ਾਹ ਫਲਾਣਾ ਸਿਉਂ ਚੜ੍ਹਾਈ ਕਰ ਗਿਆ ਹੁਣ ਤੂੰ ਇਹਨੂੰ ਚਰਨਾਂ 'ਚ ਨਿਵਾਸ ਦੇ ਦੀ ਚਰਨਾਂ 'ਚ ਕੋਈ ਨਿਵਾਸ ਸੁਖਾਲੀ ਗੱਲ ਹੈ ਜੇ ਐਂ ਚਰਨਾਂ 'ਚ ਨਿਵਾਸ ਮਿਲਣ ਲੱਗੇ ਤਾਂ ਫਿਰ ਸਾਰੇ ਹੀ ਕਹਿ ਲਿਆ ਕਰਨੇ ਇਸ ਤਰ੍ਹਾਂ ਨਾਲ ਐਂ ਨਹੀਂ ਮਿਲਦਾ ਚਰਨ ਦਾ ਨਿਵਾਸ ਵੀ ਬਹੁਤ ਔਖਾ ਮਿਲਦਾ ਉਹ ਤਾਂ ਕਰਮਾਂ ਦੇ ਬੰਨੇ ਹੋਏ ਨੇ ਆਉਣਾ ਹੀ ਆਉਣਾ ਹੈ ਤੁਰਨਾ ਹੀ ਹੈ ਸੋ ਜਿਹੜੇ ਕਰਮ ਪਏ ਨੇ ਇਹ ਧਿਆਨ ਨਾਲ ਗੱਲ ਸੁਣੋ ਉਹਨਾਂ ਕਰਮਾਂ ਨੂੰ ਖਤਮ ਕਰਨ ਵਾਸਤੇ ਉਹਦਾ ਇਲਾਜ ਹੈਗਾ ਜੇ ਦੁੱਖਾਂ ਤੋਂ ਬਚਣਾ ਚਾਹੁੰਦੇ ਹਾਂ ਤਾਂ ਉਹਦਾ ਇਲਾਜ ਹੈਗਾ ਵੀ ਗਾਹਾਂ ਨੂੰ ਨਾ ਦੁੱਖ ਮਿਲੇ ਕੋਈ ਜਿਹੜੇ ਹੁਣ ਤਾਂ ਮਿਲ ਗਏ ਤਾਂ ਕੱਟ ਲਾਂਗੇ ਗਾਹਾਂ ਨਾ ਮਿਲ ਜਾ ਉਹ ਸਾਰੇ ਜਿਹੜੇ ਕਰਮ ਪਏ ਨੇ ਕਰੋੜਾਂ ਜਨਮ ਜੀ ਨੇ ਸਾਨੂੰ ਘੁਮੇਟਣੀਆਂ ਦੇਣੀਆਂ ਹੈ ਮਹਾਰਾਜ ਕਹਿੰਦੇ ਉਹ ਤਾਂ ਉਹਨਾਂ ਦਾ ਨਾਸ਼ ਹੋ ਸਕਦਾ ਜਿਹੜੇ ਹੁਣ ਤੁਹਾਡੇ ਗਲ ਪਏ ਹੋਏ ਨੇ ਇਹ ਨਰਮ ਹੋ ਸਕਦੇ ਨੇ ਗਾਂ ਨੂੰ ਕਰਨੇ ਬੰਦ ਕਰ ਦੋ ਗਾਂ ਨੂੰ ਕਰਮ ਜਾਣਗੇ ਨਹੀਂ ਆਪਣੇ ਆਪ ਹੀ ਮੁਕਤੀ ਹੋ ਜਾਏਗੀ ਸੋ ਉਹਦੇ ਕਰਮ ਦਾ ਤਰੀਕਾ ਮਹਾਰਾਜ ਨੇ ਦੱਸਿਆ ਕਿ ਇੱਕ ਐਸੀ ਸ਼ਕਤੀ ਵਾਹਿਗੁਰੂ ਨੇ ਸੰਸਾਰ ਚ ਪੈਦਾ ਕੀਤੀ ਹੈ ਤੇ ਉਹ ਹੈ ਨਾਮ ਦੀ ਸ਼ਕਤੀ ਜੇ ਨਾਮ ਜਪੀਏ ਨਾਮ ਦੇ ਨਾਲ ਮਿਲ ਜਾਈਏ ਨਾਮ ਦੇ ਨਾਲ ਚਿੱਤ ਲੱਗ ਜਾਵੇ ਨਾਮ ਹਿਰਦੇ ਚ ਨਿਵਾਸ ਕਰ ਲਵੇ ਨਾਮ ਯਾਦਦਾਸ਼ਤ ਵਿੱਚ ਬੈਠ ਜਾਵੇ ਫਿਰ ਕੀ ਹੁੰਦਾ ਉਹਦੀ ਗਰਮੀ ਦੇ ਨਾਲ ਜਿਹੜੇ ਅੰਦਰ ਜਮ੍ਹਾਂ ਹੋਏ ਪਏ ਨੇ ਤ੍ਰੁਕਟੀ ਦੇ ਭੰਡਾਰੇ ਦੇ ਅੰਦਰ ਸਾਰੇ ਪਾਪ ਮਹਾਤਮਾ ਦੱਸਦੇ ਹੈ ਕਿ ਜਦੋਂ ਤ੍ਰੁਕਟੀ ਦੇ ਵਿੱਚ ਸੁਰਤੀ ਪਹੁੰਚ ਜਾਂਦੀ ਹੈ ਉੱਥੇ ਨਾਮ ਦਾ ਇੰਨਾ ਬਲ ਹੋਇਆ ਕਰਦਾ ਕਿ ਉਹਦੇ ਨਾਲ ਪਹਿਲਾਂ ਉਸ ਜਿਹੜਾ ਕੋਠਾ ਭਰਿਆ ਪਿਆ ਕਰਮਾਂ ਦਾ ਉਹ ਜਲ ਜਾਇਆ ਕਰਦਾ ਦਗਧ ਹੋ ਜਾਂਦਾ ਜਿਵੇਂ ਬੀ ਰੱਖਿਆ ਹੋਵੇ ਕਿਸੇ ਕਮਰੇ 'ਚ ਤੇ ਅੱਗ ਲੱਗ ਜਾਵੇ ਸੇਕ ਲੱਗ ਜਾਵੇ ਬੀ ਨੂੰ ਉਹ ਬੀ ਮੁੜ ਕੇ ਜੰਮਦਾ ਹੀ ਨਹੀਂ ਹੈ ਕਿੰਨਾ ਹੀ ਖਾਦ ਪਾਈ ਜਾਓ ਕਿਸੇ ਜੀ ਸੋਹਣੀ ਜ਼ਮੀਨ 'ਚ ਪਾ ਦਿਓ ਕਿਉਂਕਿ ਉਹਦੀ ਜੰਮਣ ਸ਼ਕਤੀ ਖਤਮ ਹੋ ਗਈ ਇਸੇ ਤਰ੍ਹਾਂ ਜੇ ਵਾਹਿਗੁਰੂ ਦਾ ਨਾਮ ਜਪ ਕੇ ਅਸੀਂ ਅੰਦਰ ਤਰੱਕੀ ਕਰਕੇ ਤ੍ਰਿਪਤੀ ਪਹੁੰਚਦੇ ਹਾਂ ਦਸਵੇਂ ਦੁਆਰ ਸਾਡੀ ਬਿਰਤੀ ਪਹੁੰਚਦੀ ਹੈ ਉਹ ਜਿਹੜੇ ਕਰਮ ਨੇ ਸਾਰੇ ਦੇ ਸਾਰੇ ਖਤਮ ਹੋ ਜਾਂਦੇ ਆ ਕਿੱਡਾ ਸਕਾਲਾ ਫਾਰਮੂਲਾ ਹੈ ਤੇ ਖਤਮੇ ਨਹੀਂ ਹੁੰਦੇ ਉਸ ਮਨੁੱਖ ਦੇ ਵਿੱਚ ਇੰਨੀ ਉੱਚਤਾ ਆ ਜਾਂਦੀ ਹੈ ਕਿ ਸੰਸਾਰ ਉਹਦੇ ਹੀ ਜਿਹੜਾ ਕੱਲ ਤੱਕ ਪਾਪ ਕਰਦਾ ਸੀ ਉਹਦੇ ਪੈਰਾਂ ਤੇ ਨਮਸਕਾਰਾਂ ਕਰਨ ਲੱਗ ਜਾਂਦੀ ਹੈ ਇਸ ਤਰ੍ਹਾਂ ਮਹਾਰਾਜ ਦਾ ਫਰਮਾਨ ਹੈ
ਨਾਮ ਜਪ ਕੇ ਪਾਪਾਂ ਦਾ ਨਾਸ਼ ਹੋਵੇ ਪੂਜਾ ਕਰੇ ਸਾਰੀ ਜਪ ਕੇ ਪਾਪਾਂ ਦਾ ਨਾਸ਼ ਹੋਵੇ ਪੂਜਾ ਕਰੇ ਸਾਰੀ Thank you.
ਪਾਪੀ ਵੀ ਜਿਹੜਾ ਹੈ ਉਹਦੇ ਸਾਰੇ ਪਾਪ ਨਾਸ਼ ਹੋ ਜਾਂਦੇ ਤੇ ਇੰਨਾ ਪ੍ਰਤਾਪ ਵਧ ਜਾਂਦਾ, ਇੰਨੀ ਪਵਿੱਤਰਤਾ ਉਹਦੇ ਹਿਰਦੇ ਚ ਆ ਜਾਂਦੀ ਹੈ ਕਿ ਦੁਨੀਆਂ ਸਾਰੀ ਉਹਦੇ ਚਰਨਾਂ ਤੇ ਮਸਤਕ ਨਵਾਉਂਦੀ ਹੈ, ਪੂਜਾ ਕਰਦੀ ਹੈ। ਫਰਮਾਨ ਹੈ ਕਿ ਅਤ ਉੱਤਮ ਹਰ ਨਾਮ ਹੈ ਮੇਰੀ ਜਿੰਦਗੀ, ਹੱਦ ਤੋਂ ਜ਼ਿਆਦੇ ਅਤੀ ਜਿਹਨੂੰ ਕਹਿੰਦੇ ਨੇ ਐਕਸਟ੍ਰੀਮ, ਜਿਹਦੋਂ ਗਾਹਾਂ ਕੋਈ ਚੀਜ਼ ਨਾ ਹੋਵੇ। ਕਹਿੰਦੇ ਇੰਨਾ ਉੱਤਮ ਹੈ ਹਰੀ ਦਾ ਨਾਮ, ਜਿੱਤ ਜਪੀਐ ਪਾਪ ਗਵਾਤੇ ਨਾਮ, ਜਿਹਦੇ ਜਪਣ ਦੇ ਨਾਲ ਸਾਰੇ ਪਾਪ ਗਵਾਏ ਜਾਂਦੇ। ਤੇ ਜਿਹੜਾ ਪਤਤ ਹੁੰਦਾ ਹੈ ਉਹ ਮਹਾ ਪਵਿੱਤਰ ਹੋ ਜਾਂਦਾ ਹੈ। ਪਤਤ ਪਵਿੱਤਰ ਗੁਰ ਹਰ ਕੀ ਹੈ ਮੇਰੀ ਜਿੰਦੜੀ, ਚੌ ਕੁੰਡੀ ਚੌ ਜੁਗ ਜਾਤੇ ਰਾਮ, ਉਹ ਇਹ ਨਹੀਂ ਵੀ ਘਰ ਵਿੱਚ ਛੁਪਿਆ ਰਹਿ ਜਾਏਗਾ, ਚਾਰਿਆਂ ਪਾਸਾਂ ਤੇ ਚਾਰੇ ਯੁਗਾਂ ਦੇ ਅੰਦਰ ਉਹਨੂੰ ਫਿਰ ਜਾਣਦੇ ਨੇ, ਭੁੱਲਦੇ ਨਹੀਂ ਹੈ ਉਸਨੂੰ। ਕਿੱਡਾ ਬੜਾ ਫਲ ਹੈ ਨਾਮ ਦਾ। ਉਹਦਾ ਹੋਰ ਕੀ ਕਰਦਾ ਹੈ, ਕਹਿੰਦੇ ਹਉਮੈ ਮੈਲ ਸਭ ਉਤਰੀ ਮੇਰੀ ਜਿੰਦੜੀ, ਹਉਮੈ ਦੀ ਮੈਲ ਦਾ ਜਨਮ ਜਨਮ ਕੀ ਇਸ ਮਨ ਕੋ ਮਨ ਲਾਗੀ, ਕਾਲਾ ਹੋਇਆ ਸਿਆ ਦੁੱਖ ਪਾਉਂਦਾ, ਜੰਮਦਾ ਮਰਦਾ ਜੰਮਦਾ ਮਰਦਾ, ਕਹਿੰਦੇ ਉਹ ਮੈਲ ਹੀ ਉਤਰ ਜਾਂਦੀ ਹੈ। ਹਰ ਅੰਮ੍ਰਿਤ ਹਰ ਰਸ ਮਾਤੇ ਰਾਮ, ਉਹਦੀ ਥਾਂ ਦੇ ਉੱਤੇ ਨਾਮ ਦੇ ਰਸ ਵਿੱਚ ਮਖਮੂਰ ਰਹਿੰਦਾ, ਹਰ ਵਕਤ ਨਾਮ ਦਾ ਰਸ ਚੜਿਆ ਰਹਿੰਦਾ। ਅਪਰਾਧੀ ਪਾਪੀ ਉਧਰੇ ਮੇਰੀ ਜਿੰਦੜੀ, ਵੱਡੇ ਵੱਡੇ ਅਪਰਾਧੀ ਨੇ ਜਿਹੜੇ, ਅਪਰਾਧ ਕਰਨ ਵਾਲੇ, ਹੱਤਿਆ ਕਰਨ ਵਾਲੇ, ਜਿਨ੍ਹਾਂ ਨੂੰ ਕਹਿੰਦੇ ਵੀ ਇਹਨਾਂ ਦਾ ਉਧਾਰ ਹੀ ਨਹੀਂ ਹੋ ਸਕਦਾ, ਕਹਿੰਦੇ ਉਹਨਾਂ ਦਾ ਵੀ ਉਧਾਰ ਹੋ ਜਾਂਦਾ। ਅਪਰਾਧੀ ਪਾਪੀ ਉਧਰੇ ਮੇਰੀ ਜਿੰਦੜੀ, ਜਨ ਨਾਨਕ ਖਿਰਨ ਹਰ ਰਾਤੇ ਰਾਮ। ਜੇ ਥੋੜਾ ਜਿਹਾ ਵੀ ਵਾਹਿਗੁਰੂ ਦੇ ਨਾਮ ਨਾਲ ਰਤਿਆ ਜਾਵੇ, ਕਹਿੰਦੇ ਉਹਨਾਂ ਦਾ ਵੀ ਆਧਾਰ ਹੋ ਜਾਂਦਾ। ਅਜਾ ਮਲ ਵਰ ਗਿਆ ਸੁਣ ਸਾਖੀ ਮਨ ਜਾ ਪਿਆਰ, ਅਜਾ ਮਲ ਉਧਰੇ ਆ ਕਹਿ ਇੱਕ ਵਾਰ ਮਹਾਰਾਜ। ਕਹਿੰਦੇ ਇੱਕੋ ਵਾਰੀ ਕਿਹਾ ਸੀ ਨਾ ਉਹਨੇ, ਕਿੱਡਾ ਪਾਪੀ ਸੀ, ਪਤਤ ਅਜਾ ਮਲ ਪਾਪ ਕਰ ਜਾਏ ਕਲਾ ਬਾਤ ਨਹੀਂ ਦੇ ਰਿਹਾ, ਉਹਦਾ ਵੀ ਆਧਾਰ ਹੋ ਗਿਆ। ਮੈਲ ਲੈ ਜਾਂਦੀ ਹੈ ਸਾਰੀ, ਅਜਾ ਮਲ ਉਧਰੇ ਆ ਕਹਿ ਇੱਕ ਵਾਰ। ਬਾਲਮੀਕਾ ਹੋਆ ਸਾਧੂ ਸੰਗ ਤਰੋਂ ਕੋ ਮਿਲਿਓ ਹਰਨ ਸੰਗ, ਬਾਲਮੀਕ ਦਾ ਜ਼ਿਕਰ ਕਰਦੇ ਨੇ ਇੱਥੇ ਗੁਰੂ ਮਹਾਰਾਜ ਕਿ ਉਹਨੂੰ ਸੰਗਤ ਹੋਈ ਤੇ ਸੰਗਤ ਦੀ ਮਹਿਮਾ ਪ੍ਰਗਟ ਹੋਈ। ਉਹ ਤੋਂ ਪੜੋ ਇਸ ਤਰ੍ਹਾਂ ਦੇ ਨਾਲ,
ਸੁਣੋ ਮੇਰੇ ਪਿਤਾ ਮਹਿਮਾ ਸਾਧ ਮੇਰੇ ਮਿੱਤਰਾਂ
ਪਰਬਤ ਤਾਰ ਪਰੇ ਖਲ ਚਤਰ ਵਕੀਤਾ। ਪਿੰਗਲਾ ਜਿਹੜਾ ਪਹਾੜ ਤੋਂ ਲੰਘ ਜਾਂਦਾ, ਮਹਾਂਮੂਰਖ ਜਿਹੜਾ ਚਾਰੇ ਵੇਦਾਂ ਦਾ ਗਿਆਤਾ ਹੋ ਜਾਂਦਾ, ਅੰਨਾ ਜਿਹੜਾ ਉਹਨੂੰ ਤਿੰਨਾਂ ਭਵਨਾਂ ਦੀ ਸੋਝੀ ਹੋ ਜਾਂਦੀ ਹੈ। ਜਦੋਂ ਗੁਰੂ ਪੁਨੀਤ ਨੂੰ ਭੇਟਦਾ, ਸੰਤਾਂ ਦੀ ਸੰਗਤ ਕਰਦਾ, ਅੰਦਰ ਗਿਆਨ ਦੀ ਉਤਪਤੀ ਹੋ ਜਾਂਦੀ ਹੈ, ਪ੍ਰਕਾਸ਼ ਹੋ ਜਾਂਦਾ। ਉਹਦੇ ਨਾਲ ਕੀ ਹੁੰਦਾ, ਮੈਲ ਖਤਮ ਹੋ ਜਾਂਦੀ, ਕਰੋੜਾਂ ਕਿਸਮ ਦੀਆਂ ਮੈਲਾਂ ਖਤਮ ਹੋ ਕੇ ਨਿਰਮਲ ਹੋ ਜਾਂਦਾ। ਸੋ ਐਸਾ ਇੱਕ ਵਿਅਕਤੀ ਦੁਆਪਰ ਯੁੱਗ ਚ ਅੱਜ ਤੋਂ 5000 ਸਾਲ ਪਹਿਲਾਂ ਬੰਦੇ ਇੱਥੇ ਦਿੱਲੀ ਦੇ ਨੇੜੇ ਰਹਿੰਦੇ ਸੀ। ਕੰਮ ਕੀ ਸੀ ਉਸਦਾ, ਬੰਦੇ ਮਾਰ ਦੇਣੇ, ਮਾਰਨ ਤੋਂ ਬਾਅਦ ਉਹਦੀ ਫੋਲਾ ਫੋਲੀ ਕਰਨੀ ਤੇ ਫੇਰ ਜੇਬ ਚੋਂ ਕੱਢ ਲੈਣਾ, ਜੋ ਕੁਛ ਮਿਲਿਆ ਉਹਦੇ ਨਾਲ ਗੁਜ਼ਾਰਾ ਕਰਦਾ ਸੀ। ਪਹਿਲੀ ਵਾਰੀ ਜਿਸ ਵਕਤ ਮਾਂ ਨੂੰ ਪੁੱਛਿਆ ਇਸਨੇ, ਵੀ ਮਾਤਾ ਮੈਂ ਜਵਾਨ ਹੋ ਗਿਆ, ਮੈਨੂੰ ਕੰਮ ਦੱਸ। ਕਹਿੰਦੀ ਕੰਮ ਕੀ ਹੈ? ਆਪਣਾ ਕੰਮ ਹੈ ਡਾਕੇ ਮਾਰਨਾ, ਲੋਕਾਂ ਨੂੰ ਲੁੱਟਣਾ। ਕਹਿਣ ਲੱਗਿਆ ਕੋਈ ਸਰਕਾਰ ਵੀ ਹੁੰਦੀ ਹੈ? ਕਹਿੰਦੀ ਸਰਕਾਰ ਜੰਗਲਾਂ ਚ ਲੁੱਕ ਕੇ ਮਾਰ, ਪਤਾ ਹੀ ਨਾ ਲੱਗੇ, ਜਗ੍ਹਾ ਬਦਲਦਾ ਰਹੇ, ਕਦੇ ਇੱਥੇ, ਕਦੇ 10 ਮੀਲ ਉਧਰ, ਕਦੇ 20 ਮੀਲ ਉਧਰ। ਮਾੜੀ ਸਿੱਖਿਆ ਮਾਂ ਨੇ ਦੇਤੀ, ਮਾੜੀ ਸਿੱਖਿਆ ਜਿਹੜੀ ਮਾਂ ਦਿੰਦੀ ਹੈ। ਮਹਾਰਾਜ ਕਹਿੰਦੇ ਪਿਆਰਿਓ, ਉਸ ਨੂੰ ਤਾਂ ਗਾਲ ਲੱਗਦੀ ਹੈ, ਜੇ ਕੁਲ ਪੂਤ ਨਾ ਗਿਆ ਵਿਚਾਰੀ, ਵਿਧਵਾ ਕਸ ਨਾ ਪਈ ਮੈਂ ਤਾਰੀ। ਜਿਸ ਘਰ ਦੇ ਅੰਦਰ ਪਰਮੇਸ਼ਰ ਦਾ ਪਿਆਰਾ ਜਨਮ ਨਾ ਲਵੇ, ਉਹ ਮਾਂ ਚੰਗਾ ਹੁੰਦਾ ਜੇ ਵਿਧਵਾ ਹੋ ਜਾਂਦੀ, ਕਿਉਂਕਿ ਐਸੇ ਪੁੱਤਰ ਨੂੰ ਜਨਮ ਨਾ ਦਿੰਦੀ। ਜੇ ਨਾ ਰਾਮ ਭਗਤ ਨਹੀਂ ਸਾਧੀ, ਜਨਮਤ ਕਸ ਨਾ ਹੋਇਓ ਅਪਰਾਧੀ। ਜਿਹਨੇ ਜੰਮ ਕੇ ਫੇਰ ਨਾਮ ਨਹੀਂ ਸੀ ਜਪਣਾ, ਕਹਿੰਦੇ ਉਹ ਜੰਮਦਾ ਹੀ ਮਰ ਜਾਂਦਾ, ਪਾਪ ਤਾਂ ਨਾ ਕਰਦਾ, ਮਾੜੇ ਕੰਮ ਕਰਕੇ ਨਰਕਾਂ ਚ ਤਾਂ ਨਾ ਪੈਂਦਾ, ਇਹਦੇ ਨਾਲ ਤਾਂ ਚੰਗਾ ਸੀ ਜੂਨ ਕੱਟੀ ਤੇ ਖਤਮ ਹੋ ਜਾਂਦਾ। ਕਿਉਂਕਿ ਜਿਹੜਾ ਪੁੱਤਰ ਘਰ ਵਿੱਚ ਗਲਤ ਹੈ, ਉਹ ਕੁਲਾਂ ਨੂੰ ਨਰਕਾਂ ਵਿੱਚ ਲੈ ਜਾਂਦਾ, ਕੋਈ ਕਸੂਰ ਨਹੀਂ ਹੁੰਦਾ ਬਜ਼ੁਰਗਾਂ ਦਾ, ਉਹ ਕਮਾਉਂਦੇ ਨੇ ਸਾਰੇ ਹੀ। ਦੇਖ ਲਓ ਜਿੰਨੇ ਆਪਾਂ ਹੈਗੇ ਬੈਠੇ, ਅਸੀਂ ਕਹਿੰਦੇ ਹਾਂ ਵੀ ਸਾਡੇ ਪੁੱਤ ਧੀ ਖਾਣਗੇ, ਉਹਦੇ ਵਾਸਤੇ ਜਾਇਜ਼ ਨਜਾਇਜ਼ ਕਮਾਈਆਂ ਕਰਕੇ ਲਿਆਉਂਦੇ ਹਾਂ, ਦਿਨ ਰਾਤ ਖਪਦੇ ਹਾਂ। ਜਿਹੜਾ ਅਸਲੀ ਆਪਣਾ ਕੰਮ ਹੈ ਉਹਨੂੰ ਪਾਸੇ ਰੱਖ ਦਿੰਦੇ ਹਾਂ, ਪਰਵਾਹ ਨਹੀਂ ਕਰਦੇ ਵੀ ਦੁਬਾਰਾ ਫੇਰ ਜਨਮ ਹੋਏਗਾ। ਹੁਣੇ ਨਿਬੇੜ ਜੀਏ ਜਿਹੜੇ ਕੰਮ ਨੂੰ ਆਏ ਹੋ, ਭਾਈ ਪ੍ਰਾਪਤ ਮਾਨੁੱਖ ਦੇਹਰੀਆ ਗੋਲ ਮਿਲਣ ਕੀ ਹੈ ਤੇਰੀ ਵਰੀਆ। ਇਹਦਾ ਧਿਆਨ ਨਹੀਂ ਰੱਖਣਾ, ਪੁੱਤਾਂ ਧੀਆਂ ਦਾ ਧਿਆਨ ਰੱਖਣਾ, ਉਹਨਾਂ ਵਾਸਤੇ ਜੋੜਨਾ, ਉਹਨਾਂ ਵਾਸਤੇ ਕੰਮ ਕਰਨਾ, ਪਾਪ ਕਰਦੇ ਨੇ ਉਹਨਾਂ ਵਾਸਤੇ, ਬੱਚਿਆਂ ਨੂੰ ਜੋੜ ਕੇ ਦਿੰਦੇ ਨੇ, ਬੱਚੇ ਨਹੀਂ ਪੁੱਛਿਆ ਕਰਦੇ ਕਦੇ ਵੀ ਕਿਸੇ ਨੂੰ। ਸੋ ਉਹਦੇ ਵਿੱਚ ਅਸੀਂ ਜ਼ਿੰਦਗੀ ਬਰਬਾਦ ਕਰ ਦਿੰਦੇ ਹਾਂ ਸਾਰੀ, ਉਲਟੇ ਕੰਮ ਕਰਦੇ ਨੇ। ਉਹ ਜੇ ਐਸਾ ਪੁੱਤਰ ਪੈਦਾ ਹੋ ਜਾਵੇ ਕੁਲ ਦੇ ਅੰਦਰ, ਕੁਲ ਨੂੰ ਗਾਲ ਦਿੰਦਾ ਸਾਰੀ ਨੂੰ। ਰਾਇਤਨਾਮੇ ਚ ਆਉਂਦਾ ਕਿ ਤਨਕ ਤਮਾਖੂ ਸੇਵੀਏ ਦੇ ਪਿੱਤਰ ਤਾਂ ਜਾਏ। ਜਰਾ ਜਿੰਨਾ ਵੀ ਤਮਾਖੂ ਨੂੰ ਹੱਥ ਲੱਗ ਜਾਵੇ ਨਾ, ਜਾਂ ਇੱਕ ਡੱਕੇ ਤੇ ਚੁੱਕ ਕੇ ਮੂੰਹ ਵਿੱਚ ਚਲਿਆ ਜਾਵੇ, ਕਹਿੰਦੇ ਇਹਦੇ ਨਾਲ ਕੀ ਹੋਏਗਾ, ਇੰਨਾ ਪਾਪ ਵੱਧ ਜਾਏਗਾ ਉਹਦਾ, ਦੇਵਤੇ ਉਹਨੂੰ ਛੱਡ ਜਾਣਗੇ, ਉਸ ਘਰ ਦੇ ਉੱਤੇ ਰਾਖੀ ਨਹੀਂ ਹੋਈ, ਭੂਤ ਪ੍ਰੇਤ ਆ ਕੇ ਉੱਥੇ ਪ੍ਰਵੇਸ਼ ਕਰ ਜਾਣਗੇ, ਦੁੱਖ ਸ਼ੁਰੂ ਹੋ ਜਾਣਗੇ, ਕਲਪਣਾ ਕਲਾ ਮਾਰ ਲਓ ਗਾਲਾਂ ਕੱਢੋ, ਉੱਥੇ ਸ਼ਾਂਤੀ ਨਾ ਕਦੇ ਵੀ ਆਏਗੀ ਉਸ ਘਰ ਦੇ ਅੰਦਰ, ਕਿਉਂਕਿ ਸ਼ਾਂਤੀ ਆ ਗਈ ਤੰਬਾਕੂ ਦੇ ਨਾਲ, ਜਿੰਨੇ ਵਿਘਨ ਨੇ ਸਭ ਆ ਜਾਂਦੇ ਨੇ। ਉਹ ਜਿਹੜੇ ਦੇਵਤੇ ਇਹਨਾਂ ਦੇ ਬਜ਼ੁਰਗ ਬੈਠੇ ਨੇ ਦੇਵ ਲੋਕਾਂ ਚ, ਦੇਵਤਿਆਂ ਦੀ ਪਦਵੀ ਮਿਲੀ ਹੋਈ ਹੈ, ਗੰਧਰਵ ਲੋਕ ਚ ਨੇ, ਦੇਵ ਗੰਧਰਵ ਲੋਕ ਚ ਨੇ, ਪਿੱਤਰ ਲੋਕ ਚ ਨੇ, ਸਵਰਗ ਲੋਕ, ਇੰਦਰ ਲੋਕ, ਬੇਅੰਤ ਸਵਰਗ ਨੇ। ਜਿਹਾ ਜਿਹਾ ਕਿਸੇ ਨੇ ਕਰਮ ਕਰਿਆ ਉਹ ਜਿਹਾ ਉਹਨੂੰ ਥਾਂ ਅੱਗੇ ਮਿਲ ਗਿਆ, ਉਹ ਬੇਦਾਵਾ ਦੇ ਦਿੰਦੇ ਨੇ, ਕਿਉਂਕਿ ਉਹ ਕੁੱਲ ਗਾਲਣ ਵਾਲਾ ਆ ਗਿਆ, ਉਸੇ ਵੇਲੇ ਛੱਡ ਜਾਂਦੇ ਨੇ। ਤੇ ਕਹਿੰਦੇ ਉਹਦੇ ਹੱਥ ਦਾ ਦੋਸ਼ ਕਿੰਨਾ ਲੱਗਦਾ, ਜੇ ਉਦੋਂ ਪਾਣੀ ਲੈ ਕੇ ਪੀ ਲਓ ਨਾ, ਆ ਜਰਦਾ ਖਾਣ ਵਾਲੇ ਤੋਂ ਤੇ ਤੰਬਾਕੂ ਪੀਣ ਵਾਲੇ ਤੋਂ, ਕਹਿੰਦੇ ਇੰਨਾ ਪਾਪ ਲੱਗ ਜੂ ਜਿੰਨਾ ਸ਼ਰਾਬ ਪੀ ਲਈ ਹੁੰਦੀ ਹੈ। ਪਾਣੀ ਤਾਂ ਕੇ ਹੱਥ ਕੋ ਮਦਰਾ ਸਮ ਅਗਦਾ ਹੈ, ਜਿੰਨਾ ਸ਼ਰਾਬ ਦਾ ਪਾਪ ਲੱਗਦਾ ਉਨਾ ਉਹਦੇ ਹੱਥੋਂ ਪਾਣੀ ਲੈ ਕੇ ਪੀਣ ਦਾ ਲੱਗਦਾ। ਫਿਰ ਸਵਾਲ ਆਉਂਦਾ ਵੀ ਸ਼ਰਾਬ ਦਾ ਕਿੰਨਾ ਫਲ ਹੈ, ਕਿੰਨਾ ਦੋਸ਼ ਲੱਗਦਾ? ਕਹਿੰਦੇ ਮਦਰਾ ਦੈਤੀ ਸਪਤਕੁਲ, ਸਤਕੁਲਾਂ ਦਾ ਨਾਸ਼ ਸ਼ਰਾਬ ਕਰ ਦਿੰਦੀ ਹੈ। ਭੰਗ ਦੇ ਤਨ ਏਕ, ਭੰਗ ਜਿਹੜੀ ਹੈ ਇੱਕ ਤਨ ਦਾ ਤਨ ਨੂੰ ਗਾਲਦੀ ਹੈ, ਜਗਤ ਝੂਠ ਸਤਕੁਲ ਦੇ, ਤੰਬਾਕੂ ਜਿਹੜਾ ਇੱਕ ਸੋ ਇੱਕ ਕੁਲ ਦਾ ਨਾਸ਼ ਕਰ ਦਿੰਦਾ। ਉਹ ਬਜ਼ੁਰਗ ਪਰੇਸ਼ਾਨ ਹੁੰਦੇ ਨੇ, ਬੇਦਾਵੇ ਦੇਣਦੇ ਦਰਗਾਹ ਚ ਬੈਠੇ ਵੀ ਸਾਡਾ ਹੇ ਪ੍ਰਭੂ ਇਹ ਕੁਛ ਨਹੀਂ ਲੱਗਦਾ, ਜਾਣ ਦੋ ਜਿੱਧਰ ਨੂੰ ਜਾਂਦਾ ਹੈ, ਕਿਉਂਕਿ ਇਹ ਬੂਟੀ ਐਸੀ ਹੋਈ ਹੈ, ਬੜੀ ਹੋਈ ਵਿਰੋਧ ਧਾਰ ਨਿਖੇਧੀ ਇਹਦੀ ਸ਼ਾਸਤਰਾਂ ਵਿੱਚ ਕੀਤੀ ਹੋਈ ਹੈ। ਸ਼ਿਵਜੀ ਮਹਾਰਾਜ ਨਾਲ ਜਿੱਥੇ ਵਚਨ ਹੁੰਦੇ ਨੇ ਉੱਥੇ ਬੜੀ ਨਿਖੇਧੀ ਇਹਦੀ ਕਰੀ ਹੋਈ ਹੈ ਵੀ ਇਹੀ ਜੀ ਮਹਾਨ ਦੁਸ਼ਟ ਬੂਟੀ ਪੈਦਾ ਹੋਣੀ ਹੈ ਕਲਯੁਗ ਦੇ ਅੰਦਰ, ਨਾ ਕਿਸੇ ਦਾ ਕਰਮ ਚੱਲਣਾ ਨਾ ਧਰਮ ਚੱਲਣਾ। ਅੱਗੇ ਦੇਵਤੇ ਇੱਥੇ ਆ ਕੇ ਪ੍ਰਤੱਖ ਹੋ ਜਾਂਦੇ ਸੀ, ਜਦ ਉਹਨਾਂ ਨੂੰ ਕੋਈ ਯਾਦ ਕਰਦਾ ਸੀ ਆਸ਼ੀਰਵਾਦ ਦਿੰਦੇ ਸੀ ਆ ਕੇ। ਜਿਸ ਦਿਨ ਤੋਂ ਪਹਿਲਾ ਧੂੰਆਂ ਕਿਸੇ ਦੇ ਮੂੰਹ ਵਿੱਚੋਂ ਨਿਕਲਿਆ ਇਸ ਬੂਟੀ ਦਾ, ਜਾਂ ਕਿਸੇ ਨੇ ਇਹਨੂੰ ਦੰਦਾਂ ਦੇ ਨਾਲ ਚੱਬ ਕੇ ਖਾ ਲਿਆ, ਉਸ ਦਿਨ ਤੋਂ ਦੇਵਤੇ ਇਹ ਧਰਤੀ ਦੇ ਉੱਤੇ ਆਉਣ ਤੋਂ ਹਟ ਗਏ। ਹੁਣ ਜ਼ੋਰ ਲਾ ਲਓ ਜਿੰਨਾ ਲੱਗਦਾ, ਕਦੇ ਵੀ ਨਹੀਂ ਆਏਗਾ ਦੇਵਤਾ, ਕਿਉਂਕਿ ਇਹ ਵਾਤਾਵਰਨ ਇੱਥੇ ਦੂਸ਼ਿਤ ਹੋ ਗਿਆ ਸਾਰਾ। ਉਹ ਛੱਡ ਜਾਂਦੇ ਨੇ, ਨਿੰਦਾ ਦੇ ਅਨੇਕ ਨਿੰਦਕ ਪੁੱਤਰ ਪੈਦਾ ਹੋ ਗਿਆ, ਲੱਖਾਂ ਹੀ ਕੁਲਾਂ ਦਾ ਗਾਲਾ ਕਰ। ਫਿਰ ਮਹਾਰਾਜ ਕਹਿੰਦੇ ਪਿਆਰਿਆ ਫਿਰ ਤੂੰ ਐਂ ਦੱਸ, ਤੇਰੇ ਆਉਣ ਦਾ ਕੋਈ ਮਤਲਬ ਸੀ ਇੱਥੇ? ਸਿਰਫ ਅੰਨ ਖਾਣ ਆਇਆ ਤੂੰ, ਲੋਕਾਂ ਨਾਲ ਲੜਨ ਚੜਨ ਆਇਆ, ਆਪਣੇ ਕਰਮ ਭੋਗਣ ਆਇਆ, ਤੇਰੇ ਆਉਣ ਦਾ ਕੋਈ ਫਾਇਦਾ ਨਹੀਂ ਸੀ, ਕਿਉਂਕਿ ਤੇਰੇ ਅੰਦਰ ਕੋਈ ਸੁੱਚ ਨਾ ਆਈ, ਪਵਿੱਤਰਤਾ ਨਾ ਆਈ, ਤੂੰ ਪ੍ਰਭੂ ਦਾ ਨਾਮ ਨਾ ਜਪਿਆ, ਇਸ ਤਰ੍ਹਾਂ ਫਰਮਾਨ ਕਰਦੇ ਨੇ।
ਪਿਆਰੇ ਜੀ ਜਗਤ ਉੱਤੇ ਆਏ ਕਾਸ
ਗਲਤ ਗੱਲਾਂ ਚ ਪੈਂਦਾ ਹੈ, ਕੁਰਾਨ ਨੂੰ ਖਰਾਬ ਕਰਦਾ ਹੈ, ਉਹਦੇ ਸੰਸਾਰ ਤੇ ਆਉਣ ਦਾ ਫਾਇਦਾ ਕੀ ਹੈ? ਬੜੀ ਮੁਸ਼ਕਲ ਦੇ ਨਾਲ ਮਨੁੱਖਾ ਜਨਮ ਮਿਲਿਆ ਤੇ ਨਾਮ ਜਪਣ ਤੋਂ ਬਿਨਾਂ ਇਹ ਵਿਰਸਾ ਲੰਘ ਜਾਣਾ। ਹੁਣ ਵੱਤ ਲੱਗੀ ਹੋਈ ਹੈ, ਜਿਵੇਂ ਕਣਕਾਂ ਬੀਜਣ ਦੀ ਵੱਤ ਆ ਗਈ, ਰੁੱਤ ਆ ਗਈ, ਐਵੇਂ ਜਿਵੇਂ ਨਾਮ ਬੀਜਣ ਦੀ ਰੁੱਤ ਹੈ, ਮਨ ਸਰੀਰ ਚ ਆ ਗਈ ਅਰ ਕਲਯੁਗ ਦੇ ਅੰਦਰ। ਇਹਦੇ ਚ ਬਹੁਤ ਫਲ ਦਿੰਦਾ ਹੈ ਕਿਉਂਕਿ ਰੁੱਤ ਹੈ। ਕਹਿੰਦੇ ਇਹਦੇ ਵਿਪਰੀਤ ਜਿਹੜੇ ਪ੍ਰਭੂ ਦਾ ਨਾਮ ਜਪਦੇ ਨੇ, ਪਰਮੇਸ਼ਰ ਦਾ ਧਿਆਨ ਕਰਦੇ ਨੇ, ਸਤਸੰਗ ਵਿੱਚ ਚੱਲ ਕੇ ਆਉਂਦੇ ਨੇ, ਹੱਥੋਂ ਕੁਝ ਭਲਾ ਕਰਦੇ ਨੇ, ਆਪਣੀ ਕਮਾਈ ਚੋਂ ਦਸਵੰਧ ਕੱਢਦੇ ਨੇ, ਬੰਦਗੀ ਕਰਦੇ ਨੇ, ਕਹਿੰਦੇ ਉਹ ਤਾਂ ਧਨ ਨੇ, ਉਹਨਾਂ ਦਾ ਆਉਣਾ ਹੀ ਸੰਸਾਰ ਤੇ ਧਨ ਹੈ, ਉਹਨਾਂ ਦੀ ਮਾਤਾ ਵੀ ਧਨ ਹੈ, ਕੁੱਲ ਅਧਾਰੇ ਆਪਣਾ ਧਨ ਜਣੇ ਦੀ ਮਾਏ, ਜਿਹੜੇ ਆਪਣੇ ਕੁੱਲ ਦਾ ਉਧਾਰ ਕਰਦੇ ਨੇ, ਨਰਕਾਂ ਚੋਂ ਬਜ਼ੁਰਗਾਂ ਨੂੰ ਕੱਢ ਕੱਢ ਕੇ ਸਵਰਗਾਂ ਚ ਭੇਜ ਦੇਣ, ਜੋਨੀਆਂ ਮਨੁੱਖ ਦੀ ਜੋਨੀ ਚ ਪਾ ਦੇਣ, ਕਹਿੰਦੇ ਉਹਦੀ ਮਾਤਾ ਧਨ ਹੈ ਭਾਈ, ਧਨ ਧਨ ਹੁੰਦੀ ਹੈ ਦਰਗਾਹ ਚ, ਕਿਉਂਕਿ ਬਹੁਤ ਕੁਲਾਂ ਦਾ ਆਧਾਰ ਕਰ ਦਿੰਦੇ ਨੇ ਇਸ ਤਰ੍ਹਾਂ ਫਰਮਾਨ ਹੈ। ਪਰੇਸ਼ਾਨ ਹੁੰਦੇ ਨੇ ਬਜ਼ੁਰਗ ਥੋੜੇ ਥੋੜੇ ਪੁੰਨ ਕਰਕੇ ਨਿੱਕੇ ਨਿੱਕੇ ਸਵਰਗਾਂ ਚ ਬੈਠੇ ਹੁੰਦੇ ਨੇ ਤੇ ਉਹਨਾਂ ਦਾ ਤਪ ਖੀਨ ਹੋਣ ਲੱਗ ਜਾਂਦਾ ਕਿਉਂਕਿ ਉਹਦੀ ਕੁਲ ਨਾਲ ਸੰਬੰਧ ਰੱਖਦਾ ਤੇ ਜਿਹੜੀ ਕੁਲ ਦੇ ਵਿੱਚ ਪਰਮੇਸ਼ਰ ਦਾ ਪਿਆਰਾ ਇੱਕ ਆ ਜਾਵੇ ਜਿਸ ਨੂੰ ਬ੍ਰਹਮ ਗਿਆਨ ਹੋ ਜਾਵੇ ਕਹਿੰਦੇ ਉਹ 24 ਕੁਲਾਂ ਐਸਾ ਫਰਮਾਨ ਆਉਂਦਾ ਕਿ ਬਰਮ ਬਿੱਤ ਮਾਤਰੇਣ ਇੱਕ ਉਤਰੋ ਸ਼ਤੰ ਕੁਲ ਤਾਰੀਏ ਤੇ ਉਹ 101 ਕੁਲ ਨੂੰ ਤਾਰ ਦਿੰਦਾ ਗਿਣਤੀ ਵੀ ਕਰੀਏ ਪਿਤਾ ਸਾਚ 24 ਮਾਤਾ ਕੇ ਜਾਨੋ 24 ਆਪਣੇ ਪਿਤਾ ਦੇ ਘਰ ਦੀਆਂ ਤੇ 20 ਜਿੱਥੇ ਮਾਤ ਨਾਨਕਿਆਂ ਦੀਆਂ ਕਿੰਨੀਆਂ ਹੋ ਗਈਆਂ 44 ਹੋ ਗਈਆਂ ਪਹਿਲੇ ਹੱਲੇ 44 ਕੁਲਾਂ ਦਾ ਇਹ ਤਾਰਦਾ ਪਿਤਾ ਸਾਚ 24 ਮਾਤਾ ਕੇ ਜਾਨੋ ਖੋੜ ਸਤੁਲਾ ਮਹਾਨ ਜਿੱਥੇ ਉਹਦੀ ਸ਼ਾਦੀ ਹੋ ਜਾਵੇ 16 ਕੁਲਾਂ ਦਾ ਉਧਾਰ ਉੱਥੇ ਕਰ ਦਿੰਦਾ ਦੁਆਦਸ ਸੁਤਾ ਪਛਾਨੋ ਜਿਸ ਥਾਂ ਤੇ ਲੜਕਾ ਤੇ ਲੜਕੀ ਵਿਆਹੀ ਜਾਵੇ ਉਹਨਾਂ ਦੀਆਂ 12 ਕੁਲਾਂ ਦਾ ਆਧਾਰ ਹੋ ਜਾਂਦਾ ਏਕਾਦਸ਼ ਕੁਲ ਭੈਣ 11 ਕੁਲਾਂ ਭੈਣ ਦੀਆਂ ਤਾਰ ਦਿੰਦਾ 10 ਪੂਆ ਕੇ ਲੇਖੇ 10 ਉਹਦੇ ਭੂਆ ਦੇ ਲੇਖੇ ਚ ਲੱਗ ਜਾਂਦੀਆਂ ਭੂਆ ਦੀਆਂ ਫੁੱਫੜਾਂ ਨੂੰ ਸਭ ਨੂੰ ਤਾਰ ਦਿੰਦਾ ਮਾਤਾ ਭੈਣ ਕੁਲ 8 ਜਿੱਥੇ ਮਾਸੀ ਹੈ ਉਹਦੀਆਂ 8 ਕੁਲਾਂ ਦਾ ਆਧਾਰ ਕਰਦਾ ਸੁਰਤੀ ਸਿਮਰਤੀ ਪੇਖ ਇਹ ਜਿਹੜੀਆਂ ਸੁਰਤੀਆਂ ਤੇ ਸਿਮਰਤੀ ਅਨੁਭਵੀ ਮਹਾਂਪੁਰਸ਼ਾਂ ਨੇ ਬਚਨ ਕਰੇ ਨੇ ਅੱਖਾਂ ਨਾਲ ਦੇਖ ਕੇ ਕਹਿੰਦੇ ਪੇਖ ਕੇ ਕਹਿੰਦੇ ਨੇ ਦੇਖ ਕੇ ਸੁਣ ਕੇ ਨਹੀਂ ਗੱਲ ਕਹੀ ਅੱਖਾਂ ਨਾਲ ਦੇਖ ਕੇ ਗੱਲ ਕਹੀ ਹੋਈ ਮਾਇਆ ਕੇ ਮਹਾਰਾਜ ਕਹਿੰਦੇ ਵੀ ਉਹੀ ਪ੍ਰਮਾਣ ਹੈ ਆਇਆ ਸੋ ਪ੍ਰਮਾਣ ਜੇ ਗੁਰ ਸੇਵਾ ਚਿੱਤ ਲਾਇਆ ਉਹੀ ਬੰਦਾ ਪ੍ਰਮਾਣ ਹੈ ਆਇਆ ਹੋਇਆ ਜਿਹਨੇ ਇੱਥੇ ਆ ਕੇ ਗੁਰੂ ਦੀ ਸੇਵਾ ਚ ਚਿੱਤ ਲਾ ਲਿਆ ਨਾਮ ਜਪਦਾ ਆਇਆ ਸਫਲਤਾ ਹੂੰ ਕੋ ਗਣੀਏ ਜਾਸ ਰਸਨ ਹਰ ਹਰ ਜਸ ਪਣੀਏ ਜਿਹੜਾ ਨਾਮ ਜਪਦਾ ਉਹਦਾ ਹੀ ਆਉਣਾ ਇੱਥੇ ਸਫਲ ਗਿਣਿਆ ਜਾਂਦਾ ਹੋਰ ਕਿਸੇ ਦਾ ਗਿਣਿਆ ਨਹੀਂ ਜਾਂਦਾ ਇਸ ਤਰ੍ਹਾਂ ਫਰਮਾਨ ਕਰਦਾ
Thank you.
ਬਾਕੀ ਨਾ ਕਿਸੇ ਨੂੰ ਗਿਣੋ ਸੰਸਾਰ ਤੇ ਆਏ ਨੂੰ ਵੀ ਸਫਲ ਆਇਆ। ਸਫਲ ਹੋਈ ਹੈ ਜਾਸ ਰਸਨ ਹਰ ਹਰ ਜਸ ਪਾਣੀਆਂ, ਜਿਹੜਾ ਜਾਂ ਤਾਂ ਹਰੀ ਦਾ ਜਸ ਕਰਦਾ ਤੇ ਜਾਂ ਹਰੀ ਦਾ ਨਾਮ ਜਪਦਾ। ਆਏ ਬਸਹੇ ਸਾਧੂ ਕੇ ਸੰਗੇ, ਉਹ ਇਕੱਲਾ ਨਹੀਂ ਰਹਿੰਦਾ, ਉਹਦੇ ਕਿਸਮਤ ਇਹੀ ਜਿਹੀ ਹੁੰਦੀ ਹੈ, ਲੇਖ ਐਸੇ ਹੁੰਦੇ ਹੈ ਕਿ ਉਹ ਸੱਤ ਪੁਰਸ਼ਾਂ ਦੇ ਕੋਲ ਆ ਕੇ ਵਸਣ ਲੱਗ ਜਾਂਦਾ, ਛੱਡਿਆ ਹੁੰਦਾ ਸਭ ਕੂੜ ਕਵਾੜ ਜਿੰਨਾ, ਸੰਤਾਂ ਦੀ ਸੰਗਤ ਚ ਆ ਜਾਂਦਾ। ਆਨੰਦਨ ਨਾਮ ਧਿਆਵੇ ਰੰਗੇ, ਦਿਨ ਰਾਤ ਫਿਰ ਪਿਆਰ ਦੇ ਨਾਲ ਬਾਣੀ ਪੜਦਾ, ਨਾਮ ਜਪਦਾ, ਸੇਵਾ ਕਰਦਾ। ਆਵਤ ਸੋ ਜਨ ਨਾਮੇ ਰਾਤਾ, ਕਹਿੰਦੇ ਆਉਣਾ ਤਾਂ ਸਫਲੋ ਦਾ ਹੀ ਹੈ ਜਿਹੜੇ ਨਾਮ ਦੇ ਨਾਲ ਰੱਤਿਆ ਹੋਇਆ ਪਿਆਰ ਹੈ। ਜਾਗੋ ਦਿਆ ਮਾਇਆ ਵਿਦਾਤਾ, ਜਿਹਦੇ ਉੱਤੇ ਵਾਹਿਗੁਰੂ ਦੀ ਦਇਆ ਹੋ ਗਈ ਉਹ ਨਾਮ ਦੇ ਨਾਲ ਲੱਗਦਾ। ਇੱਕ ਹੈ ਆਵਨ ਫਿਰ ਜੋਨ ਨਾ ਆਇਆ, ਹੁਣ ਤਾਂ ਆ ਗਿਆ, ਮੁੜਕੇ ਨਹੀਂ ਉਹਨੇ ਆਉਣਾ, ਮੁੜਕੇ ਉਹਦੀ ਜੂਨੀ ਕੱਟ ਜਾਏਗੀ। ਨਾਨਕ ਹਰ ਕੈ ਦਰ ਸਮਾਇਆ, ਵਾਹਿਗੁਰੂ ਦੇ ਦਰਸ ਵਿੱਚ ਉਹਦੀ ਸਮਾਈ ਹੋ ਜਾਏਗੀ। ਜਿਉਂ ਜਲ ਮੇ ਜਲ ਆਏ ਕਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਵਿਸਰਾਮ, ਨਾਨਕ ਸਾਹਿਬ ਪ੍ਰਭ ਕੇ ਸਦ ਪਰਵਾਨ। ਸੋ ਇਸ ਤਰ੍ਹਾਂ ਦੇ ਨਾਲ ਦੋਹਾਂ ਪੱਖਾਂ ਦਾ ਮਹਾਰਾਜ ਨੇ ਦੱਸਿਆ। ਇੱਕ ਤਾਂ ਉਹ ਪੱਖ ਹੈ ਜਿਹਨੂੰ ਤਰਕਾਰ ਕਿਹਾ, ਤਿਰਗਾ, ਕਹਿੰਦੇ ਤੇਰਾ ਪੈਦਾ ਹੋਣਾ, ਤਿਰਗਨੇ ਤੇਰੇ ਸਾਹ ਲੈਣੇ, ਤਿਰਗਾ ਉਹ ਥਾਂ ਜਿੱਥੇ ਤੂੰ ਰਹਿਣਾ, ਪ੍ਰਿਸ਼ਟ ਕਰ ਰਿਹਾ ਉਹ ਥਾਂ ਦੇ ਉੱਤੇ, ਉਸ ਥਾਂ ਨੂੰ ਜਿੱਥੇ ਨਗੋਰਾ ਹੋ ਕੇ ਤੂੰ ਦਿਨ ਕੱਟ ਰਿਹਾ। ਉਹ ਸਤਿਕਾਰਯੋਗ ਹੈ, ਉਹ ਥਾਂ ਪਵਿੱਤਰ ਹੈ, ਜਿੱਥੇ ਵੈਸ਼ਨ ਸਾਧ ਜਨ ਸੋ ਥਾਂ ਸੁਹਾਉਂਦਾ, ਸੁਹਾਵਾ ਹੈ, ਚਰਨ ਧੂੜ ਉਹਨਾਂ ਦੀ ਪਵਿੱਤਰ ਹੈ। ਗੰਗਾ ਜਮੁਨਾ ਗੋਦਾਵਰੀ ਸਰੂਸਤੀ ਤੇ ਕਰੇ ਉਦਮ ਧੂੜ ਸਾਧੂ ਕੀ ਤਾਂ। ਇਹ ਦੇਵਤੇ ਆਉਂਦੇ ਨੇ ਸਮਾਨਾਂ ਚੋਂ, ਜਿਹੜੇ ਤੀਰਥ ਨੇ ਇਹਨਾਂ ਦੇ ਭਗਵਾਨੀ ਦੇਵਤਾ ਸੰਤਾਂ ਦੇ ਪਿੱਛੇ ਫਿਰਦੇ ਨੇ ਵੀ ਸਾਨੂੰ ਧੂੜ ਮਿਲ ਜਾਵੇ ਇਹਨਾਂ ਦੀ, ਇਹਨਾਂ ਦੇ ਮਨ ਵਿੱਚ ਪ੍ਰੇਰਨਾ ਹੋ ਜੇ ਕਿਤੇ ਜਾ ਕੇ ਸਾਡੇ ਚ ਇਸ਼ਨਾਨ ਕਰ ਲੈਣ। ਕਿਲਵਿਖ ਮੈਲ ਭਰੇ ਪਰੇ ਹਮਰੇ ਵਿੱਚ ਹਮਰੀ ਮੈਲ ਸਾਧੂ ਕੀ ਧੂੜ ਗਵਾਈ। ਸਾਡੀ ਮੈਲ ਤਾਂ ਕੱਟਣੀ ਉਹ ਇਹਨਾਂ ਨੇ ਹੈ, ਬੇਨਤੀਆਂ ਕਰਦੇ ਨੇ, ਅਰਦਾਸਾਂ ਕਰਦੇ ਆ ਵੀ ਹੇ ਮਹਾਂਪੁਰਸ਼ੋ ਕਿਰਪਾ ਕਰੋ। ਸੋ ਇਸ ਤਰ੍ਹਾਂ ਦੇ ਨਾਲ ਇੱਕ ਉਹ ਨੇ ਜਿਹੜੇ ਵਿਪਰੀਤ ਚੱਲਦੇ ਨੇ, ਤੇ ਵਾਲਮੀਕ ਜਿਹੜਾ ਸੀ ਕਿਉਂਕਿ ਐਸੇ ਗਲਤ ਖਾਨਦਾਨ ਚ ਪੈਦਾ ਹੋਇਆ, ਇੱਥੇ ਦੋ ਜਾਤਾਂ ਵਸਦੀਆਂ ਸੀ, ਦੋ ਕੌਮਾਂ ਵਸਦੀਆਂ ਸੀ, ਇੱਕ ਨੂੰ ਆਰੀਅਨ ਕਹਿੰਦੇ ਸੀ, ਇੱਕ ਨੂੰ ਅਨਾਰੀਅਨ ਕਹਿੰਦੇ ਸੀ। ਅਨਾਰੀਅਨ ਦੇ ਵਿੱਚ ਭੀਲ, ਗੌਂਡ, ਇਸ ਤਰ੍ਹਾਂ ਦੇ ਬਹੁਤ ਸਾਰੇ ਆਦਿਵਾਸੀ ਜਿਹੜੇ ਸੀ ਇੱਥੇ ਦੇ, ਉਹ ਆਇਆ ਕਰਦੇ। ਇਹ ਜਿਹੜੇ ਆਰੀਅਨ ਸੀ ਇਹ ਬਾਹਰੋਂ ਆਏ ਸੀਗੇ, ਬਾਹਰੋਂ ਆ ਕੇ ਇਹਨਾਂ ਨੇ ਕਬਜ਼ਾ ਕਰ ਲਿਆ, ਲੜਾਕੇ ਸੀਗੇ, ਜੰਗਜੂ ਬਹੁਤ ਸੀਗੇ ਇਹਨਾਂ ਦੇ ਮੁਕਾਬਲੇ ਤੇ। ਉਸ ਵੇਲੇ ਦੁਨੀਆਂ ਦੀ ਕੋਈ ਉਹ ਕੌਮ ਆਉਣੀ ਹੈ, ਇਕੱਠੇ ਸੀ ਇਹਨਾਂ ਕੋਲ, ਅਧਿਆਤਮਿਕ ਵਿਦਿਆ ਬੜੀ ਜ਼ਬਰਦਸਤ ਸੀ, ਮੰਤਰ ਵਿਦਿਆ ਬਹੁਤ ਜ਼ਬਰਦਸਤ ਸੀ, ਤੇ ਅਸਤਰ ਵੀ ਸੀ ਤੇ ਸ਼ਸਤਰ ਵੀ ਸੀ, ਇਹ ਸਾਰੀਆਂ ਚੀਜ਼ਾਂ ਮੰਤਰ ਨਾਲ ਚੱਲਣ ਵਾਲੇ ਹਥਿਆਰ ਵੀ ਸੀਗੇ, ਪਾਵਰਫੁੱਲ ਜਿਵੇਂ ਐਟਮ ਬੰਬ ਇਸ ਤਰ੍ਹਾਂ ਦੇ, ਤੇ ਆਮ ਸਰੀਰਕ ਬਲ ਨਾਲ ਵੀ ਚੱਲਣ ਵਾਲੇ ਸੀ। ਇਧਰਲੇ ਪਾਸੇ ਵੀ ਮੰਤਰ ਬਲ ਵਾਲੇ ਸੀਗੇ, ਲੇਕਿਨ ਇਹਨਾਂ ਦਾ ਗਿਆਨ ਉਨਾ ਤਕੜਾ ਨਹੀਂ ਸੀ ਜਿੰਨਾ ਆਰੀਅਨ ਦਾ ਸੀ। ਇਹ ਆਰੀਅਨ ਕੌਮ ਨੇ ਆਪਣੇ ਆਪ ਨੂੰ ਮਿਕਸਚਰ ਤੋਂ ਬਚਾਉਣ ਵਾਸਤੇ ਐਸਾ ਪ੍ਰਬੰਧ ਕਰ ਲਿਆ, ਐਸੇ ਰੂਲਸ ਬਣਾ ਤੇ ਵੀ ਜਿਹੜੇ ਆਦਿਵਾਸੀ ਨੇ ਉਹਨਾਂ ਦੇ ਨਾਲ ਨਾ ਗੱਲ ਕਰੋ, ਨਾ ਆਪਣਾ ਮੰਤਰ ਦਿਓ। ਇਹਨਾਂ ਕੋਲ ਸਭ ਤੋਂ ਸ੍ਰੇਸ਼ਟ ਮੰਤਰ ਓਂਕਾਰ ਸੀ, ਇਹ ਪਰਦੇ ਚ ਰੱਖਦੇ ਸੀ। ਹੁਣ ਤਾਂ ਅਸੀਂ ਓਂਕਾਰ ਮੂੰਹ ਨਾਲ ਕਹਿਤਾ ਨਾ, ਯਾਦ ਨਹੀਂ ਸੀ ਕਹਿੰਦੇ, ਪਰਦੇ ਚ ਰੱਖਦੇ ਨੇ। ਗੋਪ ਮੰਤਰ ਹੁੰਦਾ ਜਿਵੇਂ ਵਾਹਿਗੁਰੂ ਮੰਤਰ ਹੈ, ਹੁਣ ਤਾਂ ਅਸੀਂ ਰੌਲਾ ਹੀ ਪਾਈ ਜਾਂਦੇ ਹਾਂ, ਵਾਹਿਗੁਰੂ 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 ਵਾਹਿਗੁਰੂ। ਗੁਪਤ ਰੱਖਣ ਵਾਲਾ ਮੰਤਰ ਸੀ, ਅੰਦਰ ਰੱਖਣ ਵਾਲਾ ਸੀ, ਤੇ ਜੇ ਕਿਤੇ ਪ੍ਰਗਟ ਹੋ ਜਾਵੇ ਨਾ, ਕਿਸੇ ਦੇ ਮੁੱਖ ਚੋਂ ਨਿਕਲ ਜਾਵੇ ਕੰਟਰੋਲ ਕਰਦੇ ਕਰਦੇ, ਉਹ ਬੰਦੇ ਦੀ ਮਹਿਮਾ ਦੱਸਦੇ ਨੇ ਬਾਣੀ ਦੇ ਅੰਦਰ। ਕਬੀਰ ਸੁਪਨੇ ਹੂੰ ਬਰੜਾਏ ਕਿ ਜੇ ਮੁੱਖ ਕਹੀਆ ਰਾਮ, ਕਿਤੇ ਸੁਪਨੇ ਦੇ ਵਿੱਚ ਉਹਦੇ ਮੂੰਹ ਚੋਂ ਵਾਹਿਗੁਰੂ ਨਿਕਲ ਜਾਵੇ ਨਾ। ਕਹਿੰਦੇ ਮੈਂ ਆਪਣੇ ਤਨ ਦੀ ਜਿਹੜੀ ਖਲ ਹੈ ਉਹਦੀ ਜੁੱਤੀ ਵਾਸਤੇ ਭੇਟ ਕਰ ਦਵਾਂ, ਤਾਂ ਕਿ ਤਨ ਪਾਕੀ ਪਾਨ ਹੀ ਮੇਰੇ ਤਨ ਕੋ ਚਾਹ। ਕਿਉਂਕਿ ਗੁਪਤ ਸੀ, ਗੁਪਤ ਰੱਖਿਆ ਹੋਇਆ ਜਿਹੜਾ ਮੰਤਰ ਹੁੰਦਾ ਫਲ ਦਿੰਦਾ, ਲਾਊਡ ਸਪੀਕਰਾਂ ਤੇ ਗਾਇਆ ਹੋਇਆ ਉਹਨਾ ਫਲ ਨਹੀਂ ਦਿੰਦਾ, ਕਿਉਂਕਿ ਮੰਤਰ ਹੈ, ਮੰਤਰ ਕਹਿੰਦੇ ਗੁਪਤ ਚੀਜ਼ ਨੂੰ ਨੇ। ਪਹਿਲੇ ਜਮਾਨਿਆਂ ਚ ਨੀ ਸੀ ਕਹਿੰਦੇ, ਪਹਿਲੇ ਜਮਾਨੇ ਸਤਨਾਮ ਤਾਂ ਬਹੁਤ ਦਿੰਦੇ ਸੀ, ਵਾਹਿਗੁਰੂ ਆਇਆ ਹੀ ਨਹੀਂ ਕਹਿੰਦੇ, ਗੁਰੂ ਗ੍ਰੰਥ ਸਾਹਿਬ ਚ ਵਾਹਿਗੁਰੂ ਬਹੁਤ ਘੱਟ ਆਇਆ, ਮੰਤਰ ਪ੍ਰਗਟ ਨਹੀਂ ਕੀਤਾ, ਥੋੜਾ ਰੱਖਿਆ। ਉਹ ਵੀ ਮਹਾਰਾਜ ਨੇ ਵਾਹ ਵਾਹ ਤਾਂ ਕਹਿਤਾ, ਗੁਰਵਾਹ ਕਹਿ ਦਿੱਤਾ, ਇਹ ਕੇਵਲ ਭੱਟਾਂ ਨੇ ਪ੍ਰਗਟ ਕਰਿਆ, ਉਹਨਾਂ ਨੇ ਵਾਹਿਗੁਰੂ 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 ਵਾਹ ਜੀ ਉਹ ਕਹਿ ਦਿੱਤਾ। ਜਾਂ ਭਾਈ ਗੁਰਦਾਸ ਜੀ ਨੇ ਇੱਕ ਥਾਂ ਪ੍ਰਗਟ ਕਰ ਦਿੱਤਾ, ਵਾਹਿਗੁਰੂ ਗੁਰਮੰਤਰ ਹੈ ਜਾਂ ਪਾਉਂ ਮੈਂ ਕੋਈ। ਗੁਰੂ ਮਹਾਰਾਜ ਇਸ ਨੂੰ ਗੁਪਤ ਰੱਖਦੇ ਸੀ, ਗੁਪਤ ਰੱਖੀ ਹੋਈ ਚੀਜ਼ ਦੇ ਵਿੱਚ ਸ਼ਕਤੀ ਹੋਇਆ ਕਰਦੀ। ਇਸੇ ਤਰ੍ਹਾਂ ਆਰੀਆ ਜਿਹੜੇ ਸੀ, ਓਮਕਾਰ ਮੰਤਰ ਨਹੀਂ ਸੀ ਉੱਚੀ ਬੋਲਦੇ, ਗੁਪਤ ਸੀ। ਉਹ ਬੀਬੀਆਂ ਨੂੰ ਨਹੀਂ ਸੀ ਦਿੱਤਾ ਜਾਂਦਾ, ਕਿਉਂਕਿ ਬੀਬੀਆਂ ਅਧਿਕਾਰੀ ਨਹੀਂ ਸੀ ਉਹਦੀਆਂ, ਤੇ ਜਿਹੜੇ ਇੱਥੇ ਦੀਆਂ ਕੌਮਾਂ ਸੀ ਉਹਨਾਂ ਨੂੰ ਨਹੀਂ ਸੀ ਦਿੱਤਾ। ਆਪ ਦੇ ਵਿੱਚੋਂ ਵੀ ਸਿਰਫ ਦੋ ਕੌਮਾਂ, ਦੋ ਵਰਗ ਸੀ ਉਹਨਾਂ ਦੇ, ਇੱਕ ਬ੍ਰਾਹਮਣ ਵਰਗ ਤੇ ਇੱਕ ਖੱਤਰੀ। ਇਹ ਦੋ ਤਾਂ ਇਸ ਮੰਤਰ ਨੂੰ ਜਪ ਸਕਦੇ ਸੀ, ਬਾਕੀਆਂ ਨੂੰ ਨਹੀਂ ਸੀ। ਬਾਕੀਆਂ ਨੂੰ ਰਾਮ ਰਾਮ ਇਹੋ ਜਿਹੇ ਮੰਤਰ ਦਿੱਤੇ ਜਾਂਦੇ ਸੀ, ਨਾਰਾਇਣ ਗੋਬਿੰਦ ਵੀ ਕਹੀ ਜਾ, ਓਂਕਾਰ ਨਹੀਂ ਸੀ ਦਿੰਦੇ। ਇਹ ਗੁਰੂ ਨਾਨਕ ਪਾਤਸ਼ਾਹ ਨੇ ਜਿਸ ਵਕਤ ਓਂਕਾਰ ਪ੍ਰਗਟ ਕਰਿਆ, ਉਸ ਵੇਲੇ ਬੜਾ ਇਤਰਾਜ਼ ਕਰਿਆ ਇਹਨਾਂ ਨੇ, ਸਿੱਧਾਂ ਨੇ ਵੀ ਕਰਿਆ, ਹੋਰਾਂ ਨੇ ਵੀ ਕਰਿਆ, ਵੀ ਹੇ ਨਾਨਕ ਇਹ ਤਾਂ ਗੋਪ ਮੰਤਰ ਸੀ, ਤੂੰ ਪ੍ਰਗਟ ਕਰ ਦਿੱਤਾ, ਤੇ ਇਹਨੂੰ ਇਸਤਰੀਆਂ ਵੀ ਜਪਣਗੀਆਂ ਤੇ ਸ਼ੂਦਰ ਵੀ ਜਪਣਗੇ, ਹੋਰ ਲੋਕ ਵੀ ਜਪਣਗੇ ਜਿਹੜੇ ਇੱਥੇ ਅਨਾਰੀਆ ਨੇ, ਆਰੀਏ ਨਹੀਂ ਹੈ। ਵੀ ਇਹ ਤਾਂ ਬੜਾ ਭਾਰਾ ਦੋਸ਼ ਹੋ ਗਿਆ। ਮਹਾਰਾਜ ਕਹਿੰਦੇ ਅਸੀਂ ਪ੍ਰਗਟ ਨਹੀਂ ਕਰਿਆ, ਅਸੀਂ ਇਹਦੇ ਦੁਆਲੇ ਪੜਦਾ ਕਰਤਾ, ਇੱਕ ਪਾਸੇ ਇੱਕ ਗੱਲ ਆਇਆ ਇੱਕ ਓਂਕਾਰ, ਇੱਕ ਓਂਕਾਰ ਕਰ ਦਿੱਤਾ ਅਸੀਂ, ਹੁਣ ਇਹਦੇ ਚ ਕੋਈ ਦੋਸ਼ ਨਹੀਂ ਹੈ। ਬੀਬੀਆਂ ਵੀ ਜਪ ਲੈਣ, ਭਾਈ ਵੀ ਜਪ ਲੈਣ, ਕੋਈ ਜਪ ਲੈ, ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌ ਵਰਨਾ ਕੋ ਸਾਂਝਾ, ਗੁਰਮੁਖ ਨਾਮ ਜਪੈ ਉਧਰੈ ਸੋ ਕਲ ਮੈਂ, ਘੱਟ ਘੱਟ ਨਾਨਕ ਮਾਂਝਾ। ਕਹਿੰਦੇ ਜਿਹੜਾ ਵੀ ਨਾਮ ਜਪ ਲੇਗਾ ਉਹਦਾ ਆਧਾਰ ਹੋ ਜਾਏ। ਉਹ ਲੋਕ ਜੇ ਮੰਤਰ ਕਹਿੰਦੇ ਸੀ ਉਹਨਾਂ ਦੀ ਜ਼ਬਾਨ ਕੱਟੀ ਜਾਂਦੀ ਸੀ, ਜੇ ਕਿਤੇ ਸੁਣ ਲਿਆ ਨਾ ਇਹਦਾ ਉਚਾਰਨ, ਲੋਕੇ ਛਿਪਕੇ ਉਹਦੇ ਕੰਨਾਂ ਵਿੱਚ ਸਿੱਕਾ ਪਾ ਕੇ ਸਦਾ ਵਾਸਤੇ ਕੰਨ ਬੰਦ ਕਰ ਦਿੱਤੇ ਜਾਂਦੇ ਸੀ। ਐਸਾ ਵਤੀਰਾ ਚੱਲਦਾ ਸੀ, ਭਾਵੇਂ ਯੁੱਗ ਬਹੁਤ ਅੱਛਾ ਸੀ ਪਰ ਮਨੁੱਖ ਦੀ ਕਦਰ ਨਹੀਂ ਸੀ, ਮਨੁੱਖ ਬਹੁਤ ਗੁਲਾਮ ਹੋਇਆ ਹੋਇਆ ਸੀ। ਇਹ ਜਿਹੜੀ ਜਾਤੀ ਸੀ ਇਹ ਦੂਸਰੀ ਸੀ, ਇਹਨੂੰ ਜਿਸ ਜਾਤੀ ਨਾਲ ਇਹ ਸੰਬੰਧ ਰੱਖਦਾ, ਚੰਡਾਲ ਦੀ ਜਾਤੀ ਸੀ, ਚੰਡਾਲ ਉਹਨੂੰ ਕਹਿੰਦੇ ਨੇ। ਉਹਨਾਂ ਦੀ ਰੋਹ ਰੀਤ ਹੋਰ ਤਰ੍ਹਾਂ ਦੀ ਹੈ, ਮੈਲਾ ਖਾ ਲੈਣਾ, ਗੰਦੀਆਂ ਚੀਜ਼ਾਂ, ਬੇਸ ਬੁਸੀਆਂ ਹੋਈਆਂ ਜੂਠੀਆਂ, ਤੇ ਨਾਲ ਮਰੇ ਹੋਏ ਡੰਗਰ ਖਾ ਲੈਣੇ। ਮਰੇ ਹੋਏ ਤਾਂ ਸਾਰੇ ਹੀ ਖਾਂਦੇ ਨੇ, ਕਿਹੜਾ ਨਹੀਂ ਖਾਂਦਾ। ਉਹ ਇੱਕ ਆਪਣੇ ਹੱਥ ਨਾਲ ਮਾਰ ਦਿੰਦੇ ਨੇ, ਉਹਦਾ ਸਮਾਂ ਪਾਪ ਕਰਦੇ ਨੇ। ਜਿਹੜਾ ਕੁਦਰਤੀ ਮਰਿਆ ਮਰ ਗਿਆ ਉਹਨੂੰ ਅਸੀਂ ਮਾੜਾ ਮਿਣਦੇ ਹਾਂ, ਜਿਹੜਾ ਹੱਥ ਨਾਲ ਮਾਰ ਦਈਏ ਉਹਨੂੰ ਚੰਗਾ ਗਿਣਦੇ ਹਾਂ। ਕਹਿੰਦੇ ਖਾ ਲਓ ਜੀ, ਝਟਕਾ ਕਰਕੇ ਖਾ ਲਓ, ਵੀ ਮਰਿਆ ਹੋਇਆ ਹੀ ਖਾਂਦਾ, ਉਹ ਕਿਤੇ ਜਿਉਂਦਾ ਖਾਂਦਾ ਉਹਨੂੰ। ਉਹਨਾਂ ਨੂੰ ਤੂੰ ਦੋਸ਼ ਦਿੰਦਾ ਵੀ ਜੀ ਮਰਿਆ ਹੋਇਆ ਖਾ ਲੈਂਦੇ ਨੇ, ਮਰਨਾ ਉਹਨੇ ਵੀ ਆ, ਮਰਨਾ ਉਹਨੇ ਵੀ ਆ, ਉਹ ਆਪਣੀ ਮੌਤ ਮਰ ਗਿਆ, ਸੱਟ ਲੱਗ ਕੇ ਮਰ ਗਿਆ, ਇਹਨੇ ਝਟਕਾ ਕਰਕੇ ਮਾਰ ਲਿਆ। ਸਵਾਇਆ ਦੋਹਾਂ ਦਾ ਬਹੁਤ ਪਾੜਾ ਸੀ। ਉਹਦੀ ਮਾਂ ਕਹਿਣ ਲੱਗੀ, ਜਦ ਇਹਨੇ ਪੁੱਛਿਆ, ਕਹਿੰਦੀ ਬੇਟਾ ਤੂੰ ਲੁਕ ਛੁਪ ਕੇ ਬਹਿ ਜਾ ਕਰ, ਤੇ ਜਦ ਕੋਈ ਕੱਲਾ ਤਕੱਲਾ ਟਕਰੇ ਆ ਕੁਹਾੜਾ ਰੱਖ, ਗਰਦਨ ਤੇ ਮਾਰਿਆ ਮਰ ਗਿਆ, ਫਿਰ ਉਹਦੇ ਬਾਅਦ ਤੂੰ ਨਾ ਜੇ ਫੋਲਿਆ ਕਿ ਨਹੀਂ ਆਪਾਂ ਉਹਦੇ ਨਾਲ ਗੁਜ਼ਾਰਾ ਕਰ ਲਾਂਗੇ। ਪਹਿਲੇ ਦਿਨ ਜਦ ਇਹ ਗਿਆ ਉਹਨੇ ਬੰਦਾ ਮਾਰਿਆ, ਬੰਦਾ ਮਾਰਿਆ ਤਾਂ ਜੇ ਫੋਲੀ ਉਹਦੇ ਚੋਂ ਨਿਕਲੇ ਕੁਛ ਨਾ, ਇੱਕ ਟਕਾ ਨਿਕਲਿਆ, ਦੋ ਪੈਸੇ ਨਿਕਲੇ। ਕਹਿਣ ਲੱਗਿਆ ਲੈ ਵੀ ਬੰਦਾ ਵੀ ਮਾਰਿਆ ਤੇ ਨਿਕਲਿਆ ਵੀ ਕੁਛ ਨਾ ਇਹਦੇ ਕੋਲੋਂ। ਮਾਂ ਕੋਲ ਆ ਗਿਆ, ਕੁਹਾੜਾ ਸਿੱਟਦਾ। ਮਾਂ ਕਹਿੰਦੀ ਕੀ ਗੱਲ ਤੂੰ ਐ ਚਿੰਤਾ ਚ ਪੈ ਗਿਆ? ਕਹਿੰਦਾ ਮੈਂ ਚਿੰਤਾ ਚ ਕਿਉਂ ਨਾ ਪਾਵਾਂ, ਬੰਦਾ ਤੂੰ ਮੇਰੇ ਤੇ ਗਲਤ ਕੰਮ ਕਰਾਉਣੀ ਹੈ। ਇੱਕ ਟਕਾ ਮਿਲਿਆ, ਬੰਦਾ ਮਾਰਦਾ, ਪਤਾ ਨੀ ਕਿਹਦਾ ਭਰਾ ਸੀ, ਕਿਹਦਾ ਪੁੱਤਰ ਸੀ, ਕਿ ਬੱਚਿਆਂ ਦਾ ਇਕੱਲਾ ਹੀ ਸੀ। ਕਹਿੰਦੀ ਇਹੀਆਂ ਜਾਂ ਗੱਲਾਂ ਜੇ ਸੋਚੇਗਾ ਤਾਂ ਨੀ ਤੇਰਾ ਗੁਜ਼ਾਰਾ ਹੋਣਾ, ਇਹ ਗੱਲਾਂ ਨੀ ਸੋਚਦੀਆਂ, ਲਿਆ ਟਕਾ। ਗਈ ਜਾ ਕੇ ਮਾਛੀ ਦੇ ਕੋਲ ਚਲੀ ਗਈ, ਮੱਛੀਆਂ ਫੜਨ ਵਾਲੇ ਕੋਲ, ਦੋ ਪੈਸੇ ਦੀ ਪੂੰਗ ਲੈ ਆਈ, ਛੋਟੀ ਮੱਛੀ ਜਿਹੜੀ ਹੁੰਦੀ ਹੈ ਚਾਰ ਚਾਰ ਉਂਗਲ ਦੀ, ਛੇ ਛੇ ਉਂਗਲ, ਉਹ ਦੋ ਪੈਸੇ ਦੇ ਨਾਲ ਬਰਤਨ ਭਰ ਗਿਆ। ਉਹ ਲਿਆ ਕੇ ਵਾਲਮੀਕ ਨੂੰ ਕਹਿਣ ਲੱਗੀ, ਕਹਿੰਦੀ ਵਾਲਮੀਕ ਗਿਣਤਾ? ਕਹਿੰਦਾ ਇਹ ਤਾਂ ਮਾਂ ਬਹੁਤ ਨੇ, ਚਾਲੀ ਪੰਜਾਹ ਤੋਂ ਤਾਂ ਜ਼ਿਆਦਾ ਨੇ, ਪੰਜਾਹ ਸੱਠ ਹੋਣੇ ਆ। ਕਹਿੰਦੀ ਦੇਖ ਸਬਜ਼ੀ ਬਣਨੀ ਹੈ ਇਹਦੀ, ਤੈਂ ਦੋ ਪੈਸੇ ਪਿੱਛੇ ਇੱਕ ਬੰਦਾ ਮਾਰਿਆ, ਆਹ ਮਾਛੀ ਨੇ ਦੋ ਪੈਸੇ ਪਿੱਛੇ ਦੇ ਲੈ ਕਿੰਨੇ ਮਾਰਤੇ, ਇਹ ਤਾਂ ਰੁਜ਼ਗਾਰ ਹੈ, ਇਹਦਾ ਨੀ ਦੋਸ਼ ਲੱਗਿਆ ਕਰਦਾ। ਉਲਟੀ ਪੱਟੀ ਪੜਾਤੀ ਮਾਂ ਨੇ, ਉਸ ਵੇਲੇ ਉਹਨੇ ਕੰਮ ਕਰ ਲਿਆ ਕਿ ਬੰਦੇ ਮਾਰਨ ਬੈਠਾ ਰਹਿਣਾ ਤੇ ਬੰਦਾ ਕਾਬੂ ਆ ਜਾਣਾ, ਬੰਦਾ ਮਾਰ ਦੇਣਾ। ਭਾਈ ਗੁਰਦਾਸ ਜੀ ਲਿਖਦੇ ਆ ਕਿ ਬਾਟਾ ਮਾਨਸ ਮਾਰਦਾ ਬੈਠਾ ਵਾਲਮੀਕ ਬਟਵਾਰ। ਉਹਦਾ ਕੰਮ ਇਹ ਸੀ ਬੈਠਾ ਰਹਿਣਾ ਲੁਕ ਛਿਪ ਕੇ, ਜਦ ਇਕੱਲੇ ਇਕੱਲੇ ਨੇ ਆਉਣਾ, ਦੋ ਨੇ ਆਉਣਾ ਤਾਂ, ਇੱਕ ਨੇ ਆਉਣਾ ਤਾਂ, ਤੇ ਉਸ ਵੇਲੇ ਉਹਨੇ ਬੰਦਾ ਮਾਰ ਦੇਣਾ। ਅੱਜ ਉਸਦੇ ਕੋਈ ਕਿਸਮਤ ਜਾਗਦੀ, ਕਿਉਂਕਿ ਕਰਮ ਤਾਂ ਚੰਗੇ ਸਾਰਿਆਂ ਦੇ ਕਰੇ ਹੁੰਦੇ ਨੇ, ਸਮਾਂ ਨਹੀਂ ਉਹਨਾਂ ਦਾ ਆਇਆ ਹੁੰਦਾ। ਤੇ ਕਿਸਮਤ ਜਾਗਣ ਦੇ ਨਾਲ ਉਹਨੂੰ ਮਹਾਂਪੁਰਸ਼ਾਂ ਦਾ ਦਰਸ਼ਨ ਹੋ ਗਿਆ। ਮਹਾਰਾਜ ਫਰਮਾਨ ਕਰਦੇ ਆ ਕਿ ਸੁਣ ਸਾਖੀ ਮਨ ਜਾ ਪਿਆਰ, ਅਜਾਮਲ ਉਦਰਿਆ ਕਹੇ ਇੱਕ ਵਾਰ, ਬਾਲਮੀਕੇ ਹੋਇਆ ਸਾਧੂ ਸਨ। ਪੂਰੇ ਮਹਾਤਮਾ ਦਾ ਉਸ ਨੂੰ ਦਰਸ਼ਨ ਹੋ ਗਿਆ। ਇਸ ਤਰ੍ਹਾਂ ਫਰਮਾਨ ਕਰਦੇ ਪੜੋ ਪਿਆਰ,
ਬਾਲਮੀਕ
ਤੇ ਸਾਧੂ ਦੀ ਸੰਗਤ ਹੋ ਗਈ। ਸਾਧੂ ਦੀ ਸੰਗਤ ਸਾਧ ਸਿੰਘ ਜੀ, ਜਿੰਨੀ ਦੇਰ ਤੱਕ ਕਿਸਮਤ ਨਾ ਜਾਗੇ, ਕਰਮ ਨਾ ਜਾਗਣ, ਇਹ ਨਾ ਕਦੇ ਵੀ ਪ੍ਰਾਪਤ ਹੋਏਗੀ। ਹਾਲਾਂਕਿ ਸਾਧੂ ਵਿੱਚੇ ਹੀ ਰਹਿੰਦੇ, ਕੋਈ ਲੁਕੇ ਛੇਪੇ ਨਹੀਂ ਰਹਿੰਦੇ ਵੀ ਹਿਮਾਲਿਆ ਪਰਬਤ ਦੀਆਂ ਗੁਫਾਵਾਂ ਚ ਬੈਠੇ। ਨਾ ਉਹ ਭਾਵਨਾ ਪੈਦਾ ਹੁੰਦੀ ਹੈ, ਨਾ ਦਰਸ਼ਨ ਹੁੰਦੇ ਨੇ, ਨਾ ਸੰਗਤ ਹੁੰਦੀ ਹੈ। ਉਧਰੋਂ ਜੰਗਲ ਦੇ ਵਿੱਚੋਂ ਸਾਧੂ ਆ ਗਏ ਤੇ ਇਧਰਲੇ ਪਾਸੇ ਆਪਣਾ ਕੁਹਾੜਾ ਤਿਆਰ ਕਰ ਰਿਹਾ ਤੇ ਮਿਲਿਆ ਵੀ ਕਿਹਾ ਜਾ ਸਾਧੂ। ਭਾਈ ਗੁਰਦਾਸ ਜੀ ਗਵਾਹੀ ਦਿੰਦੇ ਨੇ ਕਿ ਐਸਾ ਸਾਧੂ ਮਿਲ ਗਿਆ ਜਿਹੜਾ ਪੂਰਾ ਸਤਿਗੁਰੂ ਸੀ। ਹੁਣ ਰੌਲਾ ਪਾ ਲੈਂਦੇ ਹਾਂ ਅਸੀਂ ਵੀ, ਸਤਿਗੁਰੂ ਤਾਂ ਹੁੰਦਾ ਹੀ ਨਹੀਂ ਕੋਈ। ਸਤਿਗੁਰੂ ਤਾਂ ਜਦ ਤੋਂ ਸੰਸਾਰ ਰਚਿਆ, ਜਦ ਤੱਕ ਸੰਸਾਰ ਨੇ ਰਹਿਣਾ ਗੁਰੂ ਨੇ ਰਹਿਣਾ। ਇਹਦੇ ਚ ਵਾਦ ਵਿਵਾਦ ਨਹੀਂ ਪੈਣਾ ਚਾਹੀਦਾ। ਸਾਡੇ ਗੁਰੂ ਗ੍ਰੰਥ ਸਾਹਿਬ ਨੇ, ਲੇਕਿਨ ਲੋਕਾਂ ਨੂੰ ਗਾਲਾਂ ਕੱਢੀ ਜਾਓ ਤਾਂ ਕੋਈ ਮਤਲਬ ਨਹੀਂ ਹੋਇਆ ਕਰਦਾ। ਹਰ ਬੰਦੇ ਦੀ ਆਪਣੀ ਭਾਵਨਾ ਹੁੰਦੀ ਹੈ, ਕਿਸੇ ਦੀ ਕਿਤੇ ਲੱਗਦੀ ਹੈ, ਇਹ ਤਾਂ ਸੰਜੋਗਾਂ ਦੀ ਗੱਲ ਹੁੰਦੀ ਹੈ। ਜਿਹਦੇ ਸੰਜੋਗ ਗੁਰੂ ਨਾਨਕ ਸਾਹਿਬ ਦੇ ਘਰ ਲਿਖੇ ਹੋਏ ਨੇ, ਉਹਨੇ ਆਏ ਜਾਣਾ ਇੱਥੇ, ਉਹਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨ ਲੈਣਾ। ਜਿਹਦੇ ਸੰਜੋਗ ਕਿਸੇ ਹੋਰ ਮਹਾਤਮਾ ਨਾਲ ਲਿਖੇ ਹੋਏ ਨੇ, ਕਿਉਂਕਿ ਜਿਨ ਮਸਤਕ ਤੁਰ ਹਾਰ ਲਿਖਿਆ, ਤਿੰਨ ਸਤਿਗੁਰ ਮਿਲਿਆ ਰਾਮ ਰਾਜੇ, ਇਹਨੂੰ ਉਹੋ ਜਿਹਾ ਹੀ ਮਿਲ ਜਾਣਾ ਉਸੇ ਤਰ੍ਹਾਂ ਦਾ, ਕਿਉਂਕਿ ਸਾਰੀ ਸ੍ਰਿਸ਼ਟੀ 5000 ਹੈ। ਵਾਹਿਗੁਰੂ ਨੇ ਇਹ ਤਾਂ ਤਾਰਨੀ ਉਤਾਰਨੀ ਹੈ, ਮਹਾਂਪੁਰਸ਼ ਪੈਦਾ ਕਰਨੇ ਹੀ ਨੇ ਹਰ ਥਾਂ ਦੇ ਉੱਤੇ। ਜੇ ਕਰੋੜ ਵਿੱਚੋਂ ਇੱਕ ਵੀ ਹੋਵੇ ਤਾਂ ਵੀ ਦੇਖ ਲਓ ਕਿੰਨਾ ਹੋ ਗਿਆ, 500 ਤਾਂ ਹੋਣਾ ਚਾਹੀਦਾ 5000 ਦੇ ਵਿੱਚੋਂ। ਕੋਟਨ ਮੈਂ ਨਾਨਕ ਕੋ ਨਾਰਾਇਣ ਜੇ ਚੀਜ਼, ਕਰੋੜਾਂ ਚ ਇੱਕ ਹੈ। ਜੇ 10 ਕਰੋੜ ਚੋਂ ਇੱਕ ਹੋਵੇ ਤਾਂ 50 ਤਾਂ ਹੋਣੇ ਹੀ ਨੇ ਦੁਨੀਆਂ ਚ। ਜੇ ਇਦੋਂ ਵੀ ਜ਼ਿਆਦਾ ਲਾ ਦਈਏ ਵੀ 11 ਵਿੱਚ ਆਏ ਤਾਂ 5 ਤਾਂ ਹੈਗੇ ਹੀ, 5 ਤਾਂ ਹਮੇਸ਼ਾ ਹੀ ਰਹਿੰਦੇ ਨੇ, ਕਦੇ ਲੋਪ ਨਹੀਂ ਹੁੰਦੇ। ਜੇ 5 ਲੋਪ ਹੋ ਜਾਣ ਧਰਤੀ ਉਸ ਵੇਲੇ ਡੋਲ ਜਾਂਦੀ ਹੈ, ਸਾਧੂ ਦੀ ਰੱਖੀ ਹੋਈ ਬੰਨੀ ਹੋਈ ਖੜੀ ਹੈ ਧਰਤੀ, ਨਹੀਂ ਧਰਤੀ ਭੂਚਾਲ ਆ ਜਾਂਦੀ ਹੈ, ਫਟ ਜਾਂਦੀ ਹੈ ਇਹ, ਕਿਉਂਕਿ ਸਾਧ ਹੇਤ ਤਿਰ ਭਵਨ ਤਾਰੇ। ਗੁਰੂ ਮਹਾਰਾਜ ਕਹਿੰਦੇ ਧਰਤੀ ਬਣਾਈ ਹੈ ਸਾਧੂ ਦੇ ਠਹਿਰਨ ਵਾਸਤੇ ਹੈ, ਇਹਦੀ ਮਲਕੀਅਤ ਸੀ ਸਗਲੀ ਧਰਤੀ ਸਾਧ ਕੀ। ਵੈਸੇ ਤਸਕਰ ਗਾਏ, ਚੋਰਾਂ ਨੇ ਆ ਕੇ ਕਬਜ਼ਾ ਕਰ ਲਿਆ, ਇਹ ਵੰਡੀਆਂ ਪਾ ਲਈਆਂ, ਹਿੰਦੁਸਤਾਨ ਹੈ, ਆਹ ਪਾਕਿਸਤਾਨ ਹੈ, ਆਹ ਚੀਨ ਹੈ, ਆਹ ਫਲਾਣਾ ਹੈ, ਆਹ ਦੁਕਾਣਾ ਹੈ, ਧਰਤੀ ਤਾਂ ਇੱਕੋ ਹੀ ਹੈ, ਲਕੀਰਾਂ ਖਿੱਚਦੀਆਂ, ਤੇ ਨਾ ਬੰਦਾ ਉਧਰ ਜਾ ਸਕੇ ਨਾ ਉਧਰ ਜਾ ਸਕੇ। ਉਹ ਸਾਧੂ ਵਾਸਤੇ ਬਣਾਈ ਸੀ ਪਰਮੇਸ਼ਰ ਨੇ। ਸੋ ਇਸ ਤਰ੍ਹਾਂ ਦੇ ਨਾਲ ਸੰਤ ਦਾ ਜੋ ਦਰਸ਼ਨ ਹੈ ਪੂਰੇ ਸਤਿਗੁਰੂ ਦਾ, ਅੱਜ ਤੋਂ 5000 ਸਾਲ ਪਹਿਲਾਂ ਦੀ ਗੱਲ ਹੈ, ਉਹ ਪੂਰਾ ਸਤਿਗੁਰੂ ਮਿਲਿਆ ਭਾਈ ਗੁਰਦਾਸ ਜੀ ਲੈਂਦੇ ਆ, ਉਹ ਗੁਰਮਤ ਦੇ ਪੂਰੇ ਜਾਣੂ ਸੀ, ਐਵੇਂ ਨਹੀਂ ਉਹਨਾਂ ਨੇ ਲਿਖ ਦਿੱਤਾ ਕਵਿਤਾ ਪੂਰੀ ਕਰਨ ਵਾਸਤੇ, ਉਹ ਪੂਰਾ ਮਿਲਿਆ ਉਹਨਾਂ ਨੂੰ। ਉਹ ਜਿਸ ਵਕਤ ਪੂਰਾ ਮਿਲਿਆ, ਦੇਖਿਆ ਉਸਨੇ ਸਰੀਰ ਥਰ ਥਰਾਉਣ ਲੱਗ ਗਿਆ ਦੇਖਦੀ ਸਾਰ, ਕਿਉਂਕਿ ਪੂਰੇ ਦਾ ਇਹ ਨਿਸ਼ਾਨੀ ਹੁੰਦੀ ਹੈ ਪਾਪ ਨੱਠਣੇ ਸ਼ੁਰੂ ਹੋ ਜਾਂਦੇ ਨੇ, ਪਾਪ ਨਹੀਂ ਰਿਹਾ ਕਰਦਾ। ਮਹਾਰਾਜ ਜੀ ਦੇ ਪਾਸ ਮੁਲਾਕਾਤ ਮੈਂ ਕਰਾਈ, ਬਹੁਤ ਵੱਡੇ ਪੁਰਸ਼ ਸੀ, ਬੀਬੀ ਸੀ, ਸਹਿਜ ਸੁਭਾਅ ਗੱਲ ਚੱਲਦੀ ਸੀ। ਮੈਂ ਕਿਹਾ ਤੁਹਾਡੇ ਉੱਤੇ ਬੜੇ ਦੋਸ਼ ਲਾਉਂਦੇ ਨੇ ਅਖਬਾਰ, ਕਹਿੰਦੀ ਇੰਨੇ ਪਾਪੀ ਤਾਂ ਨਹੀਂ ਅਸੀਂ ਹੈਗੇ, ਥੋੜੇ ਬਹੁਤ ਤਾਂ ਹੋ ਜਾਂਦੇ, ਕਿਉਂਕਿ ਹਕੂਮਤ ਹੱਥ ਸੀ ਪੂਰੀ ਤਰ੍ਹਾਂ ਨਾਲ। ਉਹ ਜਦ ਖੜੀ ਮੈਨੂੰ ਕਹਿਣ ਲੱਗੀ ਬਰਿਆਮ ਸਿੰਘ, ਇਹ ਮੈਨੂੰ ਪਤਾ ਨਹੀਂ ਤਰੇਲੀਆਂ ਕਿਉਂ ਆਉਣ ਲੱਗ ਗਈਆਂ। ਮਹਾਂ ਬੀਬੀ ਪਾਪ ਨੱਠੇ ਜਾਂਦੇ ਨੇ, ਤੂੰ ਹੁਣ ਸਾਧੂ ਦੇ ਕੋਲ ਜਾਣਾ, ਮਹਾਤਮਾ ਦੇ ਦਰਸ਼ਨ ਕਰਨੇ ਆ, ਮਹਾਤਮਾ ਦੇ ਦਰਸ਼ਨਾਂ ਦੀ ਨਿਸ਼ਾਨੀ ਇਹ ਹੁੰਦੀ ਹੈ ਕਿ ਪਾਪ ਪਹਿਲਾਂ ਨੱਠਦੇ ਨੇ ਫਿਰ ਦਰਸ਼ਨ ਹੁੰਦੇ ਨੇ, ਨਹੀਂ ਹੋਇਆ ਨਹੀਂ ਕਰਦੇ। ਸੋ ਦੇਖ ਕੇ ਥਰ ਥਰਾਉਣ ਲੱਗ ਗਿਆ ਸਰੀਰ ਦੇ ਵਿੱਚ, ਕੰਬਣੀ ਸ਼ੁਰੂ ਹੋ ਗਈ। ਨਾ ਕੋਈ ਉਹਨਾਂ ਕੋਲ ਹਥਿਆਰ, ਨਾ ਕੋਈ ਤੀਰ ਕਮਾਨ, ਨਾ ਕੋਈ ਬਰਛੇ, ਕੁਛ ਨਹੀਂ, ਖਾਲੀ ਹੱਥ ਨੇ, ਕੇਵਲ ਮਹਾਤਮਾ ਦੀ ਦ੍ਰਿਸ਼ਟੀ ਪਈ ਹੈ। ਦ੍ਰਿਸ਼ਟੀ ਪੈਣ ਦੇ ਨਾਲ ਅਸਰ ਹੋਇਆ ਜਿਹੜਾ ਅੱਜ ਤੱਕ ਨਹੀਂ ਸੀ ਉਸਨੇ ਦੇਖਿਆ, ਪੂਰਾ ਸਤਿਗੁਰੂ ਭੇਟਿਆ, ਮਨ ਵਿੱਚ ਹੋਆ ਖਿੰਜੋ ਤਾੜਾ, ਵਿਚਾਰਾਂ ਆਉਣੀਆਂ ਸ਼ੁਰੂ ਹੋ ਗਈਆਂ। ਖਿੰਜੋ ਤਾੜ ਕਹਿੰਦੇ ਨੇ ਬਿਰਤੀ ਜਿਹੜੀ ਆਪਣੀ ਹੈ, ਉਹ ਕਦੇ ਅਪ ਕਦੇ ਡਾਊਨ, ਕਦੇ ਤਾਂ ਕਹਿੰਦਾ ਬਈ ਮਾਰਾਂ, ਕਦੇ ਕਹਿੰਦਾ ਮਾਰਨ ਦਾ ਫੁਰਨਾ ਹੀ ਹਟ ਜਾਂਦਾ, ਉਹ ਕੁਹਾੜਾ ਚੱਕਣ ਦਾ ਯਤਨ ਕਰਦਾ। ਪਰ ਉਹ ਇੰਨੇ ਪਿਆਰੇ ਨੇ, ਉਹਨਾਂ ਦੇ ਨੇਤਰਾਂ ਚ ਇੰਨੀ ਖਿੱਚ ਹੈ, ਉਹ ਕੁਝ ਬਣੇ ਨਹੀਂ ਰਿਹਾ, ਮਾਰਨ ਲੋਚਾ ਗਣਾ, ਅੰਦਰੋਂ ਤਾਂ ਆਵਾਜ਼ ਆਉਂਦੀ ਹੈ ਹੱਥ ਕੱਢਣਾ ਹੰਗਾ ਹੈ, ਹੱਥ ਉਗਾੜ, ਹੱਥ ਉਗਾੜ, ਹੱਥ ਉਗਾੜ ਨਹੀਂ ਸਕਦਾ, ਉਹ ਮਾਰਦਾ ਨਹੀਂ ਹੈ, ਕੁਹਾੜਾ ਫੜ ਕੇ ਹਿੰਮਤ ਨਹੀਂ ਪੈਂਦੀ, ਮਨ ਚ ਸੋਚਦਾ ਵੀ ਮਾਰਾਂ ਮੈਂ, ਲੇਕਿਨ ਗੱਲ ਕੁਛ ਬਣੀ ਹੋਈ ਨਾ, ਕਿਉਂ ਨਾ ਬਣੀ, ਕਿਉਂ ਸਤਿਗੁਰ ਮਨੁਆ ਰੱਖਿਆ, ਉਹਨਾਂ ਨੇ ਮਨ ਬੰਨਤਾ, ਜਿੱਥੇ ਫੁਰਨਾ ਆਉਂਦਾ ਸੀ ਫੁਰਨਾ ਹੀ ਬੰਨਤਾ, ਇਹਨੂੰ ਫੁਰਨਾ ਹੀ ਨਾ ਆਉਂਦੋ, ਹੋਏ ਨਾ ਆਵੇ ਉੱਛੋ ਵਾਲਾ, ਹੁਣ ਕੁਛ ਨਹੀਂ ਬਣਦਾ, ਕਿਉਂਕਿ ਮਹਾਤਮਾ ਦਾ ਦਰਸ਼ਨ ਦਾ ਜੋ ਫਲ ਹੈ। ਗੁਰੂ ਅੰਗਦ ਸਾਹਿਬ ਮਹਾਰਾਜ ਦੇ ਪਾਸ ਹਮਾਇਓ ਨੇ ਸ਼ੇਰ ਸ਼ਾਹ ਸੂਰੀ ਦੇ ਨਾਲ ਯੁੱਧ ਲੜਿਆ, ਲੇਕਿਨ ਉਹ ਯੁੱਧ ਵਿਚ ਹਾਰ ਗਿਆ। ਆਪਣੀ ਹਾਰੀ ਹੋਈ ਫੌਜ ਨੂੰ ਲੈ ਕੇ ਨੱਠਿਆ ਜਾਂਦਾ ਵੀ ਮੈਂ ਕਾਬਲ ਪਹੁੰਚ ਜਾਵਾਂ, ਤੇ ਉੱਥੇ ਜਾ ਕੇ ਫੇਰ ਮੈਂ ਫੌਜ ਅਫਗਾਨਿਸਤਾਨ ਚੋਂ ਆਪਣੇ ਦੇਸ਼ ਚੋਂ ਤਿਆਰ ਕਰਾਂ, ਤੇ ਫੇਰ ਮੈਂ ਇੱਥੇ ਆ ਕੇ ਲੜਾਈ ਕਰਕੇ ਆਪਣਾ ਰਾਜ ਇਥੋਂ ਫੇਰ ਲਵਾਂ। ਜਾਂਦੇ ਜਾਂਦੇ ਉਸਨੇ ਇੱਕ ਗੱਲ ਪੁੱਛੀ ਵੀ ਸਾਡੇ ਬਜ਼ੁਰਗ ਨੂੰ, ਮੇਰੇ ਪਿਤਾ ਨੂੰ, ਅੱਬਾ ਜਾਨ ਨੂੰ ਗੁਰੂ ਨਾਨਕ ਪੀਰ ਨੇ ਰਾਜ ਦਿੱਤਾ ਇਹ, ਤੇ ਗੁਰੂ ਨਾਨਕ ਪੀਰ ਕਿੱਥੇ ਹੈ, ਮੈਂ ਉਹਦੇ ਕੋਲ ਜਾਵਾਂ ਪਹਿਲਾਂ। ਉਹ ਕਹਿੰਦੇ ਜੀ ਉਹ ਤਾਂ ਜੋਤੀ ਜੋਤ ਸਮਾ ਗਏ, ਤੇ ਉਹਨਾਂ ਦੀ ਥਾਂ ਤੇ ਗੁਰੂ ਅੰਗਦ ਪਾਤਸ਼ਾਹ ਬੈਠੇ ਨੇ, ਉੱਥੇ ਹੀ ਚਲਿਆ ਗਿਆ, ਖਡੂਰ ਸਾਹਿਬ ਪਹੁੰਚ ਗਿਆ। ਗੁਰੂ ਮਹਾਰਾਜ ਆਪਣੀ ਮੌਜ ਦੇ ਵਿੱਚ ਬੱਚਿਆਂ ਦੀਆਂ ਕੁਸ਼ਤੀਆਂ ਕਰਾ ਰਹੇ ਨੇ, ਇੱਕ ਪਾਸੇ ਬੱਚੇ ਫਿੱਦੋ ਫੰਡੀ ਖੇਲ ਰਹੇ ਨੇ, ਇੱਕ ਪਾਸੇ ਕੁਸ਼ਤੀਆਂ, ਇੱਕ ਪਾਸੇ ਦੌੜਾਂ ਲਾ ਕੇ ਦੇਖ ਰਹੇ ਨੇ, ਮਹਾਰਾਜ ਸਾਰਿਆਂ ਦੇ ਵਿੱਚ ਬੈਠੇ ਦੇਖ ਰਹੇ ਨੇ। ਇਹਨਾਂ ਨੂੰ ਇਹ ਆ ਗਿਆ ਲਓ ਲਸ਼ਕਰ ਲੈ ਕੇ, ਮਹਾਰਾਜ ਨੇ ਧਿਆਨ ਇਹਨਾਂ ਦਿੱਤਾ, ਕਿਉਂਕਿ ਜਿਹੜੇ ਪਰਮੇਸ਼ਰ ਦੇ ਪਿਆਰੇ ਹੁੰਦੇ ਨੇ ਉਹਨਾਂ ਦੀ ਰੀਸ ਜਿਹੜੀ ਹੈ ਉਹ ਰਾਜੇ ਨਹੀਂ ਕਰਿਆ ਕਰਦੇ, ਰਾਜਿਆਂ ਤੋਂ ਕਿਤੇ ਵੱਡੇ ਹੋਇਆ ਕਰਦੇ ਨੇ। ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ, ਉਹ ਪਾਤਸ਼ਾਹ ਹੁੰਦੇ ਨੇ ਸੱਚੇ ਪਾਤਸ਼ਾਹ। ਰਾਜਾ ਸਗਲੀ ਸ੍ਰਿਸ਼ਟ ਕਾ ਨਾਮ ਮਨ ਪਿੰਨ, ਸਾਰੀ ਸ੍ਰਿਸ਼ਟੀ ਦਾ ਰਾਜਾ ਹੁੰਦਾ ਜਿਹਦੇ ਮਨ ਵਿੱਚ ਨਾਮ ਦਾ ਪਿਆਰ ਤੇ ਪਿਆਰ ਨਾਲ ਜਿਹੜਾ ਭਿੱਜ ਗਿਆ। ਉਹਨਾਂ ਨੇ ਦੁਨੀਆਦਾਰਾਂ ਦੀ ਕੀ ਪਰਵਾਹ ਕਰਦੇ ਆ, ਜਿਹੜੇ ਸਾਧੂ ਨੇ ਮਹਾਰਾਜ ਦੇਖਦੇ ਨੇ, ਸਾਧੂਆਂ ਨੂੰ ਵੀ ਕੋਈ ਪਰਵਾਹ ਨਹੀਂ ਹੁੰਦੀ ਇਸ ਤਰ੍ਹਾਂ ਫਰਮਾਨ ਕਰਿਆ।
ਰੰਗ ਹੱਸਦੇ ਤੇ ਰੰਗ ਰੋਂਦੇ, ਰੰਗ ਹੱਸਦੇ
ਕਿਸੇ ਕਿਹੜੀ ਬਾਤ ਸੱਚੇ ਨਾ, ਪਿਆਰ ਵਿੱਚ ਹੱਸਦੇ ਨੇ, ਪਿਆਰ ਦੇ ਵਿੱਚ ਵਿਰਾਗ ਵਿੱਚ ਆ ਜਾਂਦੇ ਨੇ, ਤੇ ਦੁਨੀਆਂ ਦੀ ਪਰਵਾਹ ਨਹੀਂ ਉਹਨਾਂ ਨੂੰ ਹੋਇਆ ਕਰਦੀ, ਕਿਉਂਕਿ ਸਭ ਤੋਂ ਵੱਡਾ ਜੋ ਵਾਹਿਗੁਰੂ ਹੈ ਉਹਦੇ ਨਾਲ ਉਹਨਾਂ ਦੀ ਬਣ ਗਈ ਤੇ ਉਹਨਾਂ ਦਾ ਹੁਕਮ ਐਡਾ ਚੰਦਾ ਹੈ। ਜਾਂ ਕਾ ਕਿਹਾ ਦਰਗਾਹ ਚਲਾ ਸੋ ਕਿਸ ਕੋ ਨਜ਼ਰ ਲਾਇਆ ਵੇ, ਤਰ ਦਰਗਾਹ ਵੀ ਉਹਨਾਂ ਦਾ ਹੁਕਮ ਆਉਂਦੀ ਹੈ। ਮਹਾਰਾਜ ਜੀ ਦੇ ਪਾਸ ਸਰਦਾਰ ਪ੍ਰਤਾਪ ਸਿੰਘ ਕੈਰੋਂ ਆਇਆ, ਉਹਨਾਂ ਦਿਨਾਂ ਚ ਚੀਫ ਮਿਨਿਸਟਰ ਦਾ ਬਹੁਤ ਵੱਡਾ ਸਤਿਕਾਰ ਤੇ ਰੋਹ ਹੋਇਆ ਕਰਦਾ ਸੀ ਤੇ ਮਹਾਰਾਜ ਜੀ ਦੇ ਦਰਸ਼ਨ ਕਰਨ ਆਇਆ। ਅਸੀਂ 10 ਸੈਕਟਰ ਚ ਮਹਾਰਾਜ ਜੀ ਆਏ ਹੋਏ ਸੀ, ਉਹ ਆ ਗਿਆ ਕਿ ਵੇਲੇ 4 ਵਜੇ ਸੀ ਅਜੇ ਤੇ ਆਇਆ ਤਾਂ 12-13 ਬੰਦੇ ਹੋਰ ਵੀ ਬੈਠੇ ਸੀ ਪ੍ਰੇਮੀ। ਮੈਂ ਅੰਦਰ ਚ ਗਿਆ ਵੀ ਜਾ ਕੇ ਮਹਾਰਾਜ ਜੀ ਨੂੰ ਖਬਰ ਕਰਾਂ, ਮਹਾਰਾਜ ਜੀ ਸਮਾਧੀ ਚ ਸਥਿਤ ਬੈਠੇ ਸੀ, ਮੈਂ ਮੁੜੇ ਆਇਆ। ਮੈਂ ਆ ਕੇ ਕਿਹਾ, ਮੈਂ ਕਿਹਾ ਜੀ ਉਹ ਤਾਂ ਸਮਾਧੀ ਚ ਬੈਠੇ ਨੇ ਤੇ ਮੈਨੂੰ ਮੇਰੇ ਚ ਤਾਂ ਤਾਕਤ ਨਹੀਂ ਵੀ ਮੈਂ ਉਹਨਾਂ ਨੂੰ ਬੁਲਾ ਲਾਂ। ਉਹ 5-7 ਮਿੰਟ ਲੰਘੇ, ਮੈਂ ਫੇਰ ਅੰਦਰ ਚਲੇ ਗਿਆ। ਖੜਕਾ ਹੋਇਆ, ਖੜਕੇ ਦੇ ਨਾਲ ਮਹਾਰਾਜ ਨੇ ਨੇਤਰ ਖੋਲੇ, ਕਹਿੰਦੇ ਕੀ ਗੱਲ ਹੈ? ਮੈਂ ਜੀ ਉਹ ਸਰਦਾਰ ਪ੍ਰਤਾਪ ਸਿੰਘ ਕਹਿ ਰਹਾ, ਅਸੈਂਬਲੀ ਦੇ ਵਿੱਚੋਂ ਦਰਸ਼ਨ ਕਰਨ ਵਾਸਤੇ ਆਇਆ। ਚੁੱਪ ਕਰਕੇ ਕੋਈ ਜਵਾਬ ਨਹੀਂ ਦਿੱਤਾ। ਖੜਕੇ ਮੈਂ ਮੁੜਿਆ ਆਇਆ, ਫੇਰ ਮੈਂ ਆ ਕੇ ਬੈਠਾ ਰਿਹਾ। ਮੈਂ ਅੱਜ ਤੱਕ ਕੋਈ ਗੱਲ ਨਹੀਂ ਬਣੀ। ਉਹ 5-10 ਮਿੰਟ ਫੇਰ ਲੰਘੇ, ਮੈਂ ਫੇਰ ਗਿਆ। ਫੇਰ ਮਹਾਰਾਜ ਜੀ ਨੇ ਨੇਤਰ ਖੋਲੇ, ਕਹਿੰਦੇ ਕੀ ਗੱਲ ਤੂੰ ਵਾਰ ਵਾਰ ਆਉਂਦਾ? ਮੈਂ ਕਿਹਾ ਜੀ ਪ੍ਰਤਾਪ ਸਿੰਘ ਕਹਿ ਰਹਾ ਹੈ। ਕਹਿੰਦੇ ਕਿਹਨੇ ਬੁਲਾਇਆ ਉਹਨੂੰ? ਮੈਂ ਜੀ ਮੈਂ ਤਾਂ ਬੁਲਾਇਆ ਨਹੀਂ, ਆਪੇ ਹੀ ਆਇਆ। ਕਹਿਣ ਲੱਗੇ, ਕੋਈ ਜਵਾਬ ਨਾ ਦਿੱਤਾ, ਮੈਂ ਫੇਰ ਆ ਗਿਆ। ਇਸ ਤਰ੍ਹਾਂ ਅੱਧਾ ਘੰਟਾ ਲੰਘ ਗਿਆ। ਫੇਰ ਮੈਂ ਗਿਆ, ਮੈਂ ਕਿਹਾ ਵੀ ਇਹ ਕੰਮ ਵਾਲਾ ਬੰਦਾ। ਕਹਿੰਦਾ ਮੈਂ ਅਸੈਂਬਲੀ ਤੋਂ ਆਇਆ, ਅਸੈਂਬਲੀ ਲੱਗੀ ਹੋਈ ਹੈ ਤੇ ਮੈਂ ਤਾਂ ਦੌੜ ਕੇ ਆ ਗਿਆ, ਮੈਨੂੰ ਦਰਸ਼ਨ ਕਰਾ ਦੇ ਕਿਸੇ ਤਰ੍ਹਾਂ ਨਾਲ। ਮੈਂ ਫੇਰ ਗਿਆ, ਮੈਂ ਮਹਾਰਾਜ ਅਸੈਂਬਲੀ ਚੋਂ ਆਇਆ ਉਹ ਐ ਕਹਿੰਦਾ। ਕਹਿੰਦੇ ਕਿੰਨੇ ਆਏ ਹੋਏ ਨੇ? ਮੈਂ ਕਿਹਾ ਜੀ 13 ਪਹਿਲਾਂ ਬੈਠੇ ਨੇ, 14ਵਾਂ ਨੰਬਰ ਇਹਦਾ। ਕਹਿੰਦੇ ਫਿਰ 14ਵੇਂ ਨੰਬਰ ਤੇ ਭੇਜੀ, ਸਾਧੂ ਹੋਇਆ ਨਾ, ਨਹੀਂ ਤਾਂ ਦੌੜਿਆ ਹੀ ਫਿਰਦਾ ਵੀ ਚੀਫ ਮਿਨਿਸਟਰ ਆ ਗਿਆ ਦਰਵਾਜ਼ੇ ਤੇ, ਮੈਂ ਇਹਦੀ ਖਾਸ ਸੇਵਾ ਕਰਾਂ। ਇਹ ਕਮਜ਼ੋਰੀ ਹੋਇਆ ਕਰਦੀ ਹੈ, ਪਿਆਰ ਦੇ ਨਾਲ ਤਾਂ ਕੁਛ ਕਰੀ ਜਾਓ, ਕੁੰਜ ਗਾਂ ਰੱਖ ਕੇ ਸਾਹਮਣੇ ਗੱਲ ਕਰਨੀ? ਇਹ ਵਾਹਿਗੁਰੂ ਤੇ ਬੇਵਿਸ਼ਵਾਸੀ ਹੋਇਆ ਕਰਦੀ ਹੈ। ਸਾਧੂ ਪਰਮੇਸ਼ਰ ਦਾ ਪਿਆਰਾ ਹੁੰਦਾ, ਦੁਨੀਆਂ ਦਾ ਪਿਆਰਾ ਨਹੀਂ ਹੁੰਦਾ, ਉਹਨੂੰ ਲੋੜ ਵੀ ਕੋਈ ਨਹੀਂ ਹੁੰਦੀ। ਜੇ ਉਹ ਭਲੇ ਕਰਦਾ ਦੁਨੀਆਂ ਵਾਸਤੇ ਕਰਦਾ, ਜੇ ਸਕੂਲ ਕਾਲਜ ਚਲਾਉਂਦਾ ਦੁਨੀਆਂ ਵਾਸਤੇ ਹੈ, ਉਹ ਤਾਂ ਇੱਕ ਸੈਕਿੰਡ ਛੱਡ ਕੇ ਪਾਸੇ ਹੋ ਜਾਂਦਾ ਨਾ, ਡੇਰਿਆਂ ਡੂਰਿਆਂ ਨੂੰ ਗਿਣੇ, ਕਾਸੇ ਨੂੰ ਨਹੀਂ ਗਿਣਦਾ, ਕਿਉਂਕਿ ਪਹਿਲਾਂ ਪਾਇਆ ਹੀ ਨਹੀਂ ਉਹਨੇ, ਮੋਹ ਹੀ ਨਹੀਂ ਪਾਇਆ। ਜਾਂ ਮੋਹ ਨਹੀਂ ਪਾਇਆ ਉਹਨੂੰ ਪਰਵਾਹ ਵੀ ਕਿਸੇ ਦੀ ਨਹੀਂ ਹੁੰਦੀ। ਸੋ ਮੈਂ ਆ ਕੇ ਬਾਹਰ ਕਿਹਾ, 13 ਬੰਦੇ ਪਹਿਲਾਂ, 14ਵਾਂ ਉਹ ਲਾਈਨ ਚ ਖੜੇ ਹੋ ਗਏ। ਹੌਲੀ ਹੌਲੀ ਜਾਂਦੇ ਨੇ, ਜੇ 2-2 4-4 ਮਿੰਟ ਵੀ ਲੱਗਣ ਤਾਂ ਵੀ ਕਿੰਨੇ ਮਿੰਟ ਲੱਗ ਗਏ ਉਹਨਾਂ ਦੇ? 1.5 ਘੰਟਾ ਲੱਗ ਗਿਆ, 1.5 ਘੰਟਾ ਲਾਈਨ ਚ ਖੜ ਕੇ। ਕਹਿੰਦਾ ਵੀ ਅੱਜ ਮੈਨੂੰ ਪਤਾ ਲੱਗਿਆ ਵੀ ਲਾਈਨ ਚ ਖੜਨ ਦਾ ਕਿੰਨਾ ਸਵਾਦ ਹੁੰਦਾ, ਮੇਰੇ ਵੀ ਲਾਈਨਾਂ ਚ ਲੋਕ ਖੜਦੇ ਆ। ਅੱਜ ਮੈਂ ਕਿਸੇ ਮਹਾਂਪੁਰਸ਼ ਦੇ ਦਰ ਤੇ ਆ ਕੇ ਖੜਾ, ਬਾਬਾ ਸਾਹਿਬ ਸਿੰਘ ਜੀ ਮਹਾਰਾਜ ਨੂੰ, ਮਹਾਰਾਜਾ ਰਣਜੀਤ ਸਿੰਘ ਨੇ ਮਿਲਣ ਜਾਣਾ ਸ਼ੇਰੇ ਪੰਜਾਬ ਨੇ, ਦਰਵਾਜ਼ੇ ਤੇ ਬੈਠਾ ਰਹਿਣਾ 6-6, 7-7 ਦਿਨ, ਆਗਿਆ ਹੀ ਨਾ ਹੋਣੀ ਮਿਲਣ ਦੀ। ਅਸੀਂ ਤਾਂ ਹੁਣ ਜਾਂਦੇ ਹਾਂ, ਹੁਣੇ ਹੀ ਕਹਿ ਰਹੇ ਹਾਂ 6 ਦੇ ਕੇ ਸੰਤ ਮਿਲ ਜਾਣ, ਮੈਂ ਜਾਣਾ ਹੈ ਜੀ। ਉਹਦਾ ਸੰਤਾਂ ਦੀ ਆਪਣੀ ਮਿਹਰ ਹੁੰਦੀ ਹੈ, ਜੇ ਉਹ ਨਾ ਮਿਲਣ ਕੋਈ ਦੋਸ਼ ਨਹੀਂ ਹੈ। ਜੇ ਕਹਿਣ ਮੈਨੂੰ, ਮੈਂ ਨਹੀਂ ਮਿਲਣਾ ਕਿਸੇ ਨੂੰ ਵੀ ਅੱਜ ਤੋਂ ਬਾਅਦ, ਮੈਂ ਨਹੀਂ ਮਿਲਣਾ, ਉਹ ਮਰਜ਼ੀ ਹੁੰਦੀ ਹੈ। ਉਹ ਪਰਵਕਾਰ ਬਸ ਮਿਲੀ ਜਾਂਦੇ ਨੇ। ਬਾਬਾ ਜੀ ਨੂੰ ਨਹੀਂ ਸੀ ਇਹ ਗੱਲ ਪਾਉਂਦੀ ਵੀ ਰਾਜਾ ਆ ਗਿਆ ਹੁਣ ਪੰਜਾਬ ਦਾ ਤੇ ਮੈਂ ਇਹਨੂੰ ਹੁਣ ਨੱਠਿਆ ਜਾਵਾਂ ਤੇ ਮਿਲਾਂ, ਲੈਣਾ ਕੀ ਹੈ ਮੈਂ ਤੇ। ਸੋ ਬੇਪਰਵਾਹ ਹੋਇਆ ਕਰਦੇ ਨੇ, ਮੌਜ ਹੈ, ਮੌਜ ਦੇ ਨਾਲ ਰੋਜ਼ ਵੀ ਮਿਲੀ ਜਾਣ, ਨਾ ਬਿਲਕੁਲ ਵੀ ਜਵਾਬ ਦੇ ਰਹੇ। ਜਿਸ ਵਕਤ ਸੂਰਜ ਪ੍ਰਕਾਸ਼ ਲਿਖਿਆ ਗਿਆ ਭਾਈ ਸਾਹਿਬ ਸੰਤੋਖ ਸਿੰਘ ਜੀ ਨੇ, ਉਸ ਤੇ ਬਾਅਦ ਮਹਾਰਾਜਾ ਜੀਂਦ ਨੇ, ਕੈਂਥਲ ਵਾਲਿਆਂ ਨੇ 5-7 ਘੋੜੇ ਦਿੱਤੇ ਵੀ ਇਹ ਬਾਬਾ ਜੀ ਦੀ ਭੇਟਾ ਕਰਿਓ, ਤੇ ਉਹਨਾਂ ਤੇ ਮੋਹਰ ਲਵਾ ਲਿਆ ਇਹਦੇ ਉੱਤੇ। ਭਾਈ ਸਾਹਿਬ ਸੰਤੋਖ ਸਿੰਘ ਜੀ ਉਨਾ ਸਾਹਿਬ ਚਲੇ ਜਾਂਦੇ ਨੇ, ਉਹਨੇ ਜਾ ਕੇ ਬੇਨਤੀ ਕਰੀ ਕਿ ਸੂਰਜ ਸਿੱਖ ਇਤਿਹਾਸ ਲਿਖਿਆ ਗਿਆ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ, ਤੇ ਆਪ ਕਿਰਪਾ ਕਰੋ, ਕਿਰਪਾ ਕਰਕੇ ਦਰਸ਼ਨ ਦੇਵੋ ਤਾਂ ਕਿ ਪੁਸਤਕ ਆਪ ਨੂੰ ਭੇਟ ਕੀਤੀ ਜਾਵੇ। ਕਈ ਮਹੀਨੇ ਲੰਘੇ, ਵਾਰੀਓ ਨਹੀਂ ਆਉਂਦੀ ਮਿਲਣ ਦੀ। ਇਹਨਾਂ ਨੇ ਚਿੱਠੀ ਲਿਖੀ ਕੈਂਥਲ ਨੂੰ ਕਿ ਘੋੜਿਆਂ ਦਾ ਘਾਹ ਦਾਣਾ ਵੀ ਮੁੱਕ ਗਿਆ ਤੇ ਸਾਡੇ ਕੋਲ ਪੈਸੇ ਵੀ ਮੁੱਕ ਗਏ ਤੇ ਸਮਾਂ ਸਾਨੂੰ ਅਜੇ ਵੀ ਨਹੀਂ ਮਿਲਿਆ। ਅਖੀਰ ਮਹਾਂਪੁਰਸ਼ਾਂ ਨੇ ਟਾਈਮ ਦਿੱਤਾ ਹੀ ਨਾ, ਉਵੇਂ ਜਿਵੇਂ ਸੂਰਜ ਪ੍ਰਕਾਸ਼ ਲਿਆ ਕੇ ਅੰਮ੍ਰਿਤਸਰ ਆਉਣਾ ਪਿਆ, ਤੇ ਅੰਮ੍ਰਿਤਸਰ ਆ ਕੇ ਭਾਈ ਮੁਨਸ਼ਾ ਸਿੰਘ ਜੀ ਦੇ ਪਾਸ ਦਿਲ ਟੁੱਟ ਗਿਆ ਉਹਨਾਂ ਦਾ, ਤੇ ਉੱਥੇ ਰਹਿੰਦੇ ਸੀ ਉਹ ਚੜ੍ਹਾਈ ਕਰਕੇ। ਉਹ ਟਾਈਮ ਹੀ ਨਹੀਂ ਮਿਲਿਆ, ਕਿਉਂਕਿ ਮਹਾਂਪੁਰਸ਼ ਜਿਹੜਾ ਹੁੰਦਾ ਬੇਪਰਵਾਹ ਹੁੰਦਾ ਹੈ। ਪਰਮੇਸ਼ਰ ਨਾਲ ਜਿਹਦੀ ਬਾਣੀ ਆਈ, ਜਿਹਦੇ ਹੱਥ ਵਿੱਚ ਲੋਕਾਂ ਦੀ ਕਿਸਮਤ ਲਿਖਣ ਦੀ ਕਲਮ ਆ ਗਈ, ਉਹਨੇ ਕੀ ਮਿਲਣਾ ਲੋਕਾਂ ਨੂੰ? ਸੋ ਇਸ ਤਰ੍ਹਾਂ ਦੇ ਨਾਲ ਗੁਰੂ ਅੰਗਦ ਸਾਹਿਬ ਦੇ ਪਾਸ ਹਮਾਇਓ ਹਿੰਦੁਸਤਾਨ ਦਾ ਬਾਦਸ਼ਾਹ ਹਾਰ ਕੇ ਆਇਆ, ਆ ਕੇ ਮਿਲਣਾ ਚਾਹੁੰਦਾ, ਸਾਹਮਣੇ ਆ ਕੇ ਖੜਾ ਹੋ ਗਿਆ। ਮਹਾਰਾਜ ਨੇ ਧਿਆਨ ਇਹਨਾਂ ਦਿੱਤਾ ਵੀ ਜਿਹਾ ਜਿਹਾ ਮੰਗਤਾ ਖੜਾ, ਜਿਹਾ ਜਿਹਾ ਬਾਦਸ਼ਾਹ ਖੜਾ, ਇੱਕੋ ਜਿਹਾ ਦੋਹਾਂ ਨੂੰ, ਤੈਸਾ ਰੰਗ ਤੈਸਾ ਰਾਜਾ, ਜਿਹਾ ਜਿਹਾ ਰੰਗ ਤੇ ਜਿਹਾ ਜਿਹਾ ਰਾਜਾ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਗ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ ਨਾਨਕ, ਉਹ ਪੁਰਖ ਕਹੀਆ ਜੀਵਨ ਵਿੱਚ। ਅੱਧਾ ਘੰਟਾ ਹੋ ਗਿਆ ਖੜੇ ਨੂੰ, ਗੁੱਸਾ ਆ ਗਿਆ ਵੀ ਮੈਂ ਜੇ ਹਾਰ ਗਿਆ ਇੰਨਾ ਤਾਂ ਨਹੀਂ ਮੈਂ ਮਾੜਾ ਹੋਇਆ, ਤੇ ਫਕੀਰ ਦੇ ਮੇਰੀ ਬੇਅਦਬੀ ਕਰੀ ਹੈ, ਗੁਸਤਾਖੀ ਕਰੀ ਹੈ, ਮੈਂ ਹਿੰਦੁਸਤਾਨ ਦਾ ਬਾਦਸ਼ਾਹ ਖੜਾ, ਨਾ ਮੈਨੂੰ ਪੁੱਛਿਆ ਨਾ ਬੈਠਣ ਨੂੰ ਥਾਂ ਦਿੱਤਾ। ਤਲਵਾਰ ਖਿੱਚ ਲਈ ਉਸਨੇ ਤੇ ਮੈਂ ਹੁਣੇ ਹੀ ਮਾਰ ਕੇ ਗਰਦਨ ਨੂੰ ਰਾਜ ਨਾ, ਇਸ ਤਰ੍ਹਾਂ ਤਲਵਾਰ ਖਿੱਚ ਕੇ ਐ ਉਗਰ ਲਈ, ਐ ਖੜਾ ਹੈ, ਨਾ ਬਾਂਹ ਇੱਧਰ ਹੁੰਦੀ ਹੈ ਨਾ ਇੱਧਰ ਹੁੰਦੀ ਹੈ, ਨਾ ਪੈਰ ਹਿਲਦਾ ਨਾ ਕੁਛ ਨਹੀਂ ਹਿਲਦਾ, ਜੜ ਬਣ ਗਿਆ। ਮਹਾਰਾਜ ਨੇ ਐ ਇੱਕੋ ਨਿਗਾਹ ਕਰੀ ਹੈ, ਮਹਾਰਾਜ ਕਹਿੰਦੇ ਹਮਾਇਓ ਇਹ ਤਲਵਾਰ ਦਾ ਬਲ ਕਿੱਥੇ ਗਿਆ ਸੀ ਜਦ ਤੂੰ ਸ਼ੇਰ ਸ਼ਾਹ ਤੋਂ ਨੱਠਿਆ, ਤੂੰ ਆ ਕੇ ਪੂੰਛ ਦਵਾ ਕੇ ਤੇ ਫਕੀਰਾਂ ਦੇ ਉੱਤੇ ਆ ਕੇ ਜ਼ੋਰ ਦਿਖਾਉਣਾ। ਉਸ ਵੇਲੇ ਮਨ ਚ ਆਇਆ ਵੀ ਹਾਂ, ਮੈਂ ਤਾਂ ਇਹਨਾਂ ਸਾਹਮਣੇ ਕੁਛ ਵੀ ਨਹੀਂ ਹੈਗਾ, ਇਹ ਤਾਂ ਇਹਨਾਂ ਦੀ ਮਿਹਰ ਹੈ, ਆਪਣੀ ਸ਼ਕਤੀ ਨਾ ਦਿਖਾਉਣ ਤਾਂ ਸਾਧੂਆਂ ਨੂੰ ਕੋਈ ਕਤਲ ਕਰ ਦਿੰਦਾ, ਕੋਈ ਤੱਤੀਆਂ ਤਵੀਆਂ ਤੇ ਬਿਠਾ ਦਿੰਦਾ, ਕੋਈ ਆਰਿਆਂ ਨਾਲ ਚੀਰ ਦਿੰਦਾ, ਕੋਈ ਦੇਗਾਂ ਚ ਵਾਲ ਦਿੰਦਾ, ਉਹ ਜੇ ਮੌਜ ਵਿੱਚ ਆ ਜਾਣ ਕਿਸੇ ਦੀ ਮਰਜ਼ੀ, ਉਹ ਨਹੀਂ ਕਰੇ ਨਹੀਂ ਸਕਦਾ ਕੋਈ। ਸੋ ਇਸ ਤਰ੍ਹਾਂ ਦੇ ਨਾਲ ਜਿਸ ਵਕਤ ਸ਼ਰਮਿੰਦਾ ਹੋ ਗਿਆ, ਬੋਲਿਆ ਕਿ ਮੇਰੀ ਗੁਸਤਾਖੀ ਪੀਰ ਜੀ ਮਾਫ ਕਰੋ, ਕਿਰਪਾ ਕਰੋ। ਕਹਿੰਦੇ ਮਿਆਨ ਚ ਪਾ ਲਾ ਇਹਨੂੰ ਤਲਵਾਰ ਨੂੰ, ਹੱਥ ਲਿਆ ਤਲਵਾਰ ਮਿਆਨ ਚ ਪਾ ਲਈ, ਸ਼ਰਮਿੰਦਾ ਹੋਇਆ, ਚਰਨੀ ਢਹਿ ਪਿਆ। ਕੀ ਗੱਲ ਹੈ? ਕਹਿੰਦਾ ਮੈਂ ਆਪਦੇ ਵੱਡਿਆਂ ਨੇ, ਗੁਰੂ ਨਾਨਕ ਨੇ ਸਾਨੂੰ ਰਾਜ ਦਿੱਤਾ ਸੀ, ਉਹ ਰਾਜ ਸਾਡੇ ਹੱਥ ਚੋਂ ਜਾ ਰਿਹਾ। ਕਹਿੰਦੇ ਤੁਹਾਡਾ ਲੇਖ ਐਸਾ ਸੀਗਾ, ਜਾਣਾ ਇਹਨੇ। ਕਹਿੰਦਾ ਮਹਾਰਾਜ ਮੈਂ ਆਪਦੀ ਦਰਗਾਹ ਵਿੱਚ ਹਾਜ਼ਰ ਹੋਇਆ, ਕਿਰਪਾ ਕਰੋ ਮੈਨੂੰ ਰਾਜ ਮਿਲ ਜੇ। ਕਹਿੰਦੇ ਜੇ ਤੂੰ ਹੋਰ ਖੜਾ ਰਹਿੰਦਾ ਨਾ ਦੋ ਚਾਰ ਮਿੰਟ, ਤੇਰਾ ਸੀ ਸੰਕਟ ਕੱਟ ਰਹੇ ਸੀ ਕਢਾ ਕੇ, ਇਹ ਤੂੰ ਕਾਲੀ ਕਰੀ ਪੰਜ ਮਿੰਟ ਦੀ, ਜੇ ਤੂੰ ਪੰਜ ਮਿੰਟ ਹੋਰ ਖੜਾ ਰਹਿੰਦਾ ਤੈਨੂੰ ਹੁਣੇ ਰਾਜ ਮਿਲ ਜਾਣਾ ਸੀ, ਜਾ ਕੇ ਤੇਰੀ ਹੁਣੇ ਜਿੱਤ ਹੋ ਜਾਣੀ ਸੀ, ਜਾ ਹੁਣ 14 ਸਾਲ ਭਟਕਦਾ ਫਿਰੇਗਾ ਪੰਜ ਮਿੰਟ ਵਾਸਤੇ। ਸੋ ਇਸ ਤਰ੍ਹਾਂ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਜਗਤ ਦਾ ਉਧਾਰ ਕਰਦੇ ਕਰਦੇ ਅੱਜ ਜੋ ਇਸਲਾਮ ਦੀ ਸਭ ਤੋਂ ਵੱਡੀ ਸੀਟ ਹੈ, ਲਰਨਡ ਸੀਟ, ਇੱਕ ਤਾਂ ਹੈ ਕਾਬਾ ਮੱਕਾ, ਇੱਕ ਹੈ ਜਿਸ ਤਰ੍ਹਾਂ ਅੰਮ੍ਰਿਤਸਰ ਲਰਨਡ ਸੀਟ ਹੈ, ਜਿੱਥੇ ਪੜ੍ਹਾਈ ਲਿਖਾਈ ਕੁਰਾਨ ਸ਼ਰੀਫ ਲਿਖੇ ਜਾਂਦੇ ਨੇ, ਜਿੱਥੇ ਵੱਡੇ ਵੱਡੇ ਉਲਮਾ ਮੌਲਵੀ ਨਿਵਾਸ ਰੱਖਦੇ ਸੀ, ਵੱਡੇ ਵੱਡੇ ਪੀਰ ਰਹਿੰਦੇ ਸੀ। ਗੁਰੂ ਨਾਨਕ ਪਾਤਸ਼ਾਹ ਉਹਨਾਂ ਦੇ ਭਰਮ ਭੁਲੇਖੇ ਦੂਰ ਕਰਨ ਵਾਸਤੇ ਉੱਥੇ ਜਾ ਕੇ ਦਰਿਆ ਦੇ ਕੰਢੇ ਬੈਠ ਜਾਂਦੇ ਨੇ ਬਗਦਾਦ ਵਿੱਚ। ਅੰਮ੍ਰਿਤ ਵੇਲਾ ਹੋਇਆ, ਆਪਨੇ ਇਸ਼ਨਾਨ ਕਰਿਆ, ਇਸ਼ਨਾਨ ਕਰਕੇ ਆਪ ਸਮਾਧੀ ਸਥਿਤ ਹੋ ਜਾਂਦੇ ਨੇ। ਉੱਥੇ ਹੀ ਪੀਰ ਦਾ ਦਸਤਗੀਰ ਪੀਰ ਦਾ ਚੇਲਾ ਆਉਂਦਾ, ਉਹਨੇ ਵੀ ਇਸ਼ਨਾਨ ਕਰਿਆ ਤੇ ਉਹ ਵੀ ਨੇੜੇ ਬਹਿ ਜਾਂਦਾ ਵੀ ਕੋਈ ਸਾਧੂ ਬੈਠਾ ਫਕੀਰ ਬੈਠਾ, ਇਹਦੇ ਨਾਲ ਕੋਈ ਵਚਨ ਕਰਕੇ ਚੱਲਾਂਗੇ। ਲੇਕਿਨ ਉਹਦੀ ਹੈਰਾਨੀ ਦੀ ਹੱਦ ਨਾ ਰਹੀ ਕਿ ਜਦੋਂ ਉਹਨੇ ਦੇਖਿਆ ਕਿ ਇਹ ਤਾਂ ਸਤਾਰ ਰਬਾਬ ਵੱਜਣੀ ਸ਼ੁਰੂ ਹੋ ਗਈ। ਉਸ ਰਾਜ ਵਿੱਚ ਕਰੜਾ ਹੁਕਮ ਸੀ ਵੀ ਇੱਥੇ ਕੋਈ ਵੀ ਬੰਦਾ ਗਾ ਨਹੀਂ ਸਕਦਾ ਤੇ ਨਾ ਸਤਾਰ ਵਜਾ ਸਕਦਾ ਨਾ ਰਬਾਬ ਵਜਾ ਸਕਦਾ। ਬਾਜਾ ਤਾਂ ਜਦ ਬਣਿਆ ਹੀ ਨਹੀਂ ਸੀਗਾ, ਇਹ ਤਾਂ ਬਾਅਦ ਦੀ ਕਾਢ ਹੈ। ਉਹ ਰਬਾਬ ਵੱਜੀ ਤਾਂ ਉਸ ਨੂੰ ਐਨ ਲੱਗਿਆ ਵੀ ਇਹ ਤਾਂ ਬੇਅਦਬੀ ਹੋ ਗਈ ਸਾਡੇ ਪੀਰ ਦੀ, ਸਾਡੇ ਪੀਰ ਦਾ ਹੁਕਮ ਸੀ ਵੀ ਇੱਥੇ ਕੋਈ ਰਾਗ ਨਾ ਕਰੇ ਤੇ ਨਾ ਕੋਈ ਰਾਗ ਬਜਾਵੇ। ਅਜੇ ਸਸੋ ਪੰਜ ਵਿੱਚ ਸੀ, ਇਹ ਗੱਲ ਸੋਚਦਾ ਹੀ ਸੀ, ਉਸੇ ਵੇਲੇ ਉਹਦੇ ਕੰਨ ਵਿੱਚ ਇਸ ਤਰ੍ਹਾਂ ਦੀ ਆਵਾਜ਼ ਪਈ,
ਅੰਤ ਆਵੇ ਨਾ ਆਕਾਸ਼ ਤੇ ਪਤਾਲਾ ਦਾ, ਮੈਂ ਮਨ ਤੇਰੀ ਕੋਈ ਜਾਣਦਾ।
ਆਗਾਸ ਆਗਾਸ ਓੜਕ ਓੜਕ ਭਾਲ ਤਕੇ ਵੇਦ ਕਹਿਣ ਇੱਕ ਵਾਦ ਸਹਿਸ ਅਠਾਰਾ ਕਹਿਣ ਕਤੇਬਾ ਸਲੋਈ ਕਿਤਾਬ ਲੇਖਾ ਹੋਏ ਤਾਂ ਲਿਖੀਐ ਲੇਖਾ ਹੋਏ ਵਿਨਾਸ਼ ਨਾਨਕ ਵੱਡਾ ਕੀ ਹੈ ਆਪੇ ਜਾਣਿਆ ਸਾਇੰਸ ਹੁਣ ਪਹੁੰਚੀ ਹੈ ਇਸ ਗੱਲ ਦੇ ਉੱਤੇ ਪਹਿਲਾਂ ਕਹਿੰਦੇ ਸੀ ਇੱਕੋ ਬ੍ਰਹਿਮੰਡ ਹੈ ਪਹਿਲਾਂ ਕੇਵਲ ਸੂਰਜ ਮੰਡਲ ਨੂੰ ਮੰਨਦੇ ਸੀ ਗਾਂ ਮੰਨਦੇ ਹੀ ਨਹੀਂ ਸੀ ਜਿਉਂ ਜਿਉਂ ਤਰੱਕੀ ਹੋਈ ਦੂਰਬੀਨਾਂ ਟੈਲੀਸਕੋਪਾਂ ਬਣੀਆਂ ਵੱਡੀਆਂ 60-60 ਇੰਚ ਦੀਆਂ 70-70 ਇੰਚ ਚੌੜੀਆਂ ਉਨਾ ਹੀ ਪਲਾਟ ਜ਼ਿਆਦਾ ਦਿਸਣ ਲੱਗ ਗਿਆ ਤੇ ਤੇਜ਼ ਦਿਸਣ ਲੱਗ ਗਿਆ ਤੇ ਮੰਨ ਗਏ ਵੀ ਇਹ ਤਾਂ ਖਰਵਾਂ ਮੀਲ ਹੈ ਇਹ ਤਾਂ ਪਤਾ ਹੀ ਨਹੀਂ ਲੱਗਦਾ ਕੁਛ ਜਦ ਗਲੈਸ਼ਰੀ ਦਾ ਪਤਾ ਲੱਗਿਆ ਜਿਹਨੂੰ ਅਸੀਂ ਕੁਆਰਿਆਂ ਦਾ ਰਾਹ ਕਹਿੰਦੇ ਹਾਂ ਦੁਧੀਆ ਰਾਹ ਕਹਿੰਦੇ ਹਾਂ ਉਹ ਕਹਿੰਦੇ ਇੱਥੇ ਤਾਂ ਬੇਅੰਤ ਸੂਰਜ ਨੇ ਬੇਅੰਤ ਹੀ ਆਕਾਸ਼ ਨੇ ਬੇਅੰਤ ਹੀ ਪਤਾਲ ਨੇ ਲਿਖਣ ਵਾਲੇ ਲਿਖਣ ਲੱਗ ਗਏ ਵੀ ਕਿੰਨੇ ਕੁ ਨੇ ਡਾਕਟਰ ਸਟੀਫਨ ਜਿਹੜਾ ਹੋਇਆ ਹੁਣੇ ਚੜ੍ਹਾਈ ਕਰਿਆ ਪਿਛਲੇ ਸਾਲ ਉਹਨੇ ਲਿਖਦੇ ਲਿਖਦੇ ਨੇ ਇੰਨੇ ਅੰਗ ਪਾ ਦਿੱਤੇ ਜਿਹੜੇ ਪੜ੍ਹੇ ਹੀ ਨਾ ਜਾਣ ਅਖੀਰ ਲਿਖਤਾ ਇਨਫਿਨਿਟੀ 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 ਦਾ ਮਤਲਬ ਹੁੰਦਾ ਇਹ ਲਿਖੀ ਜਾਓ ਲਿਖੀ ਜਾਓ ਜਿੱਥੇ ਖੜੋਗੇ ਉਦੋਂ ਗਾਂ ਫੇਰ ਹੈ ਘਬਰਾ ਗਿਆ ਉਹ ਕਹਿੰਦਾ ਕੀ ਕਿਸੇ ਮਹਾਂਪੁਰਸ਼ ਨੇ ਵੀ ਐਸੀ ਗੱਲ ਕਰੀ ਹੈ ਮੇਰਾ ਪਹਿਲਾਂ ਸਲਾਹ ਹੋਈ ਮੈਂ ਇਹਨੂੰ ਮਿਲਾਂ ਫਿਰ ਮਿਲ ਨਾ ਸਕਿਆ ਮੈਂ ਇੰਗਲੈਂਡ ਜਾ ਕੇ ਵੀ ਮੈਂ ਕਿਹਾ ਇਹਨੂੰ ਦੱਸਾਂ ਵੀ ਗੁਰੂ ਨਾਨਕ ਪਾਤਸ਼ਾਹ ਨੇ ਲੇਖਾ ਹੋਏ ਤਾਂ ਲਿਖਿਆ ਹੈ ਲੇਖਾ ਹੋਏ ਵਿਨਾਸ਼ ਇਹ ਤਾਂ ਪਹਿਲਾਂ ਹੀ ਲਿਖਿਆ ਪਿਆ ਨਾਨਕ ਵੱਡਾ ਆਖੀ ਆਪੇ ਜਾਣਿਆ ਜਦ ਇਹ ਬਚਨ ਸੁਣਿਆ ਉਸਨੇ ਪੀਰ ਦੇ ਚੇਲੇ ਨੇ ਹੈਰਾਨ ਹੋ ਗਿਆ ਅੱਗ ਬਗੋਲਾ ਹੋ ਗਿਆ ਵੀ ਹੈ ਇਸਲਾਮ ਦੀ ਹੋਵੇ ਸੀਟ ਤੇ ਇੱਥੇ ਆ ਕੇ ਕੋਈ ਕੁਫਰ ਬੋਲੇ ਜਾ ਕੇ ਆਪਣੇ ਪੀਰ ਨੂੰ ਦੱਸਿਆ ਕਿ ਪੀਰ ਜੀ ਇੱਕ ਐਸਾ ਫਕੀਰ ਆਇਆ ਜਿਹੜਾ ਬਿਲਕੁਲ ਕੁਫਰ ਬੋਲਦਾ ਪਹਿਲਾਂ ਤਾਂ ਇਹ ਹੈ ਕਿ ਉਹਨੇ ਜਿਹੜਾ ਆਪ ਦਾ ਹੁਕਮ ਸੀ ਉਹ ਭੰਗ ਕਰ ਦਿੱਤਾ ਉਹਨੇ ਰਬਾਬ ਵਜਾਉਣੀ ਸ਼ੁਰੂ ਕਰੀ ਆ ਉਹਦੇ ਸਾਥੀ ਨੇ ਫੇਰ ਜਿਹੜੀ ਗੱਲ ਮੈਂ ਉਹਦੇ ਮੂੰਹ ਤੋਂ ਸੁਣੀ ਉਹ ਬਿਲਕੁਲ ਇਹ ਝੂਠ ਪਾਤਾ ਨਾ ਪਾਤਾ ਲੱਖ ਗਾਸਾ ਗਾਸ ਓੜਕ ਓੜਕ ਪਾਲ ਥਕੇ ਵੇਦ ਕਹਿਣ ਇੱਕ ਵਾਰ ਸਹਿਸ ਅਠਾਰਾ ਕਹਿਣ ਕਤੇਬਾ ਸਲੂਈ ਕਿਤਾਬ ਲੇਖਾ ਹੋਏ ਤਾਂ ਲਿਖਿਆ ਹੈ ਲੇਖਾ ਹੋਏ ਵਿਨਾਸ਼ ਨਾਨਕ ਵੱਡਾ ਆਖੀਆ ਆਪੇ ਜਾਣਿਆ ਕਹਿੰਦਾ ਹੈ ਐਸਾ ਕਾਫਰ ਇੱਥੇ ਆ ਗਿਆ ਕੋਈ ਹੁਕਮ ਕਰ ਦੋ ਸਾਰੇ ਸ਼ਹਿਰ ਨੂੰ ਕਿ ਵੱਟੇ ਹੱਥਾਂ ਚ ਲੈ ਲੈਣ ਤੇ ਸੰਗ ਸਾਰ ਕਰ ਦੋ ਉਹਨੂੰ ਇੰਨੇ ਪੱਥਰ ਮਾਰੋ ਕਿ ਪੱਥਰਾਂ ਦੇ ਹੇਠ ਦੱਬ ਜਾਵੇ ਸੰਗਸਾਰ ਕਹਿੰਦੇ ਸੀ ਉਹਨੂੰ ਪੱਥਰ ਮਾਰਦੇ ਸੀ ਇੰਨੇ ਮਾਰਨੇ ਵੀ ਢੇਰ ਬੜਾ ਸਾਰਾ ਲੱਗ ਜਾਣਾ ਜੇ 50,000 ਦੀ ਵਾਦੀ ਹੋਵੇ ਸ਼ਹਿਰ ਦੀ ਤਾਂ 50,000 ਪੱਥਰ ਗਿਰਿਆ ਤੇ ਆਦਮੀ ਦਾ ਥੋੜੇ ਜਿਹੇ ਪੱਥਰਾਂ ਨਾਲ ਹੀ ਢਕਿਆ ਜਾਂਦਾ ਉਸ ਵੇਲੇ ਹੁਕਮ ਇਸ ਨੇ ਕਰ ਦਿੱਤਾ ਤੇ ਇੱਧਰ ਗੁਰੂ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਆਪਣੇ ਸਮਾਧੀ ਤੋਂ ਅਥਾਨ ਹੋਏ ਅਥਾਨ ਹੋ ਕੇ ਉੱਚੀ ਜਕਾਰਾ ਬੁਲਾ ਦਿੱਤਾ ਸਤਿ ਸ੍ਰੀ ਅਕਾਲ ਦਾ ਸਤਿ ਸ੍ਰੀ ਅਕਾਲ ਗੁਰਵਰ ਅਕਾਲ ਇਹ ਆਵਾਜ਼ ਇੰਨੀ ਤਿੱਖੀ ਮਹਾਰਾਜ ਦੇ ਮੁਖਾਰਬਿੰਦ ਤੋਂ ਨਿਕਲੀ ਇੰਨੀ ਸ਼ਕਤੀਸ਼ਾਲ ਨਿਕਲੀ ਕਿ ਜਿਹੜੀ ਚੀਜ਼ ਦੇ ਵਿੱਚ ਲੰਘਦੀ ਜਾਂਦੀ ਹੈ ਸੁੰਨ ਹੋ ਗਿਆ ਪਾਣੀ ਖੜ ਗਿਆ ਹਵਾ ਰੁਕ ਗਈ ਦਰਖਤ ਹਿੱਲਣ ਤੋਂ ਹਟ ਗਏ ਤੇ ਸ਼ਹਿਰ ਸਾਰੇ ਦਾ ਸਾਰਾ ਚੁੱਪ ਕਰਕੇ ਬਹਿ ਗਿਆ ਸੁੰਨ ਮੁੰਨ ਹੋ ਗਈ ਨਗਰੀ ਚ ਕੋਈ ਰੌਲਾ ਨਹੀਂ ਕੁਛ ਨਹੀਂ ਹੈ ਭਾਈ ਗੁਰਦਾਸ ਜੀ ਲਿਖਦੇ ਆ ਕਿ ਫਿਰ ਬਾਬਾ ਗਿਆ ਬਗਦਾਦ ਨੂੰ ਬਾਹਰ ਜਾਏ ਕੀਆ ਅਸਥਾਨਾ ਬਾਹਰ ਜਾ ਕੇ ਬੈਠ ਗਏ ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ ਦਿੱਤੀ ਵਾਂਗ ਨਵਾਜ ਕਰ ਸੁੰਨ ਸਮਾਨ ਹੋਆ ਜਹਾਨਾ ਸੁਣ ਹੋ ਗਈ ਕੋਈ ਨਾ ਜਾਨਵਰ ਪੰਛੀ ਬੋਲਦਾ ਨਾ ਕੋਈ ਖੜਕਾ ਹੀ ਨਹੀਂ ਹੈ ਬਿਲਕੁਲ ਇਹ ਚੁੱਪ ਚਾਂਦ ਹੋ ਗਈ ਸੁਣ ਮੁਨ ਨਗਰੀ ਭਈ ਦੇਖ ਪੀਰ ਭਇਆ ਹੈਰਾਨਾ ਹੈਰਾਨ ਹੋ ਗਿਆ ਪੀਰ ਵੀ ਇਹ ਕੀ ਹੋ ਗਿਆ ਸਾਰੇ ਹੀ ਨਗਰੀ ਸੁਣ ਮੁਨ ਹੋਈ ਪਈ ਹੈ ਕੋਈ ਹਿਲਦਾ ਹੀ ਨਹੀਂ ਕਹੀ ਜੀ ਆਵਾਜ਼ ਆਈ ਹੈ ਸਾਰਿਆਂ ਦੇ ਵਿੱਚ ਦੀ ਲੰਘ ਗਈ ਤੇ ਆਵਾਜ਼ ਨੇ ਹੀ ਐਸਾ ਅਸਰ ਕਰ ਦਿੱਤਾ ਵੀ ਕੋਈ ਹਿਲਦਾ ਹੀ ਨਹੀਂ, ਸਭ ਪਸ਼ੂ ਵੀ ਖੜ ਗਏ, ਪੰਛੀ ਵੀ ਖੜ ਗਏ, ਕੋਈ ਬੋਲਦਾ ਨਹੀਂ ਹੈ, ਕੋਈ ਡਾਰੀ ਨਹੀਂ ਮਾਰਦਾ, ਸਵੇਰ ਹੋ ਚੁੱਕੀ ਹੈ। ਉਸ ਵੇਲੇ ਧਿਆਨ ਲਾਇਆ, ਧਿਆਨ ਲਾ ਕੇ ਕੀ ਦੇਖਦਾ ਵੀ ਇਹ ਤਾਂ ਬਹੁਤ ਵੱਡਾ ਕੋਈ ਆ ਗਿਆ। ਵੇਖੇ ਧਿਆਨ ਲਗਾਏ ਘਰ ਇੱਕ ਫਕੀਰ ਵੱਡਾ ਮਸਤਾਨਾ। ਉਸ ਵੇਲੇ ਇਹਨੇ ਹੁਕਮ ਦਿੱਤਾ ਸਾਰੇ ਸ਼ਹਿਰ ਨੂੰ, ਜਦ ਹੋਸ਼ ਆਈ ਬੱਟੇ ਚੱਕੇ, ਚੱਕ ਕੇ ਗੁਰੂ ਨਾਨਕ ਵੱਲ ਨੂੰ ਚੱਲ ਪਏ। ਮਰਦਾਨੇ ਨੇ ਦੇਖ ਲਿਆ ਮਹਾਰਾਜ ਕਾਲੀ ਕਾਲੀ ਆਉਂਦੇ ਬੰਦੇ ਤੇ ਹਰੇਕ ਦੇ ਹੱਥ ਵਿੱਚ ਵੱਡਾ ਬੱਟਾ, ਐਸਾ ਨਾ ਹੋਵੇ ਕਿ ਸਾਨੂੰ ਆਪਾਂ ਨੂੰ ਕੋਈ ਨੁਕਸਾਨ ਪਹੁੰਚਾਉਣ। ਮਹਾਰਾਜ ਕਹਿੰਦੇ ਮਰਦਾਨੇ ਆ ਤੂੰ ਫਿਕਰ ਨਾ ਕਰ, ਸਤਨਾਮ ਵਾਹਿਗੁਰੂ ਦਾ ਜਾਪ ਕਰ ਤੇ ਦੇਖਦਾ ਰਹਿ ਕੀ ਬਣਦਾ। ਉਹ ਜਿਸ ਵੇਲੇ ਤੂੰ ਮਹਾਰਾਜ ਜੀ ਦੇ ਨੇੜੇ ਆਏ ਉਸ ਵੇਲੇ ਇੱਕ ਨਿਗਾਹ ਕੀਤੀ ਆ ਮਹਾਰਾਜ ਨੇ ਇਸ ਤਰ੍ਹਾਂ, ਉਹ ਜਿਹਨੇ ਉਲਾਰਿਆ ਹੋਇਆ ਸੀ ਉਹਦੀ ਬਾਂਹ ਉੱਥੇ ਹੀ ਰਹਿ ਗਈ, ਜਿਹਨੇ ਪੱਥਰ ਚਾ ਕੇ ਬਾਂਹ ਉੱਚੀ ਕਰਨ ਲੱਗਿਆ ਸੀ ਉੱਥੇ ਹੀ ਰਹਿ ਗਈ, ਜੜ ਬਣ ਗਏ, ਜਿੱਥੇ ਪੈਰ ਲੱਗਿਆ ਹੋਇਆ ਸੀ ਉੱਥੇ ਹੀ ਰਹਿ ਗਿਆ, ਦੂਆ ਕਦਮ ਨਹੀਂ ਕੋਈ ਪੱਟਦਾ, ਤੇ ਪੀਰ ਰਹਿ ਗਿਆ ਇਕੱਲਾ। ਮਹਾਰਾਜ ਨੇ ਪੀਰ ਨੂੰ ਛੱਡ ਦਿੱਤਾ। ਪੀਰ ਉਸ ਵੇਲੇ ਕਿਉਂਕਿ ਸਾਰੇ ਸੰਸਾਰ ਚ ਮੰਨਿਆ ਹੋਇਆ ਸੀ ਸ਼ਕਤੀਆਂ ਚ, ਉਸ ਵੇਲੇ ਬੜਾ ਜ਼ੋਰ ਲਾਇਆ ਉਸਨੇ ਵੀ ਕਿਸੇ ਤਰੀਕੇ ਨਾਲ ਮੈਂ ਇਹਨਾਂ ਦੀ ਮੂਰਛਾ ਖੋਲਦਾ, ਜੜਤਾ ਖੋਲਦਾ। ਜਦ ਹਾਰ ਗਿਆ ਉਸ ਵੇਲੇ ਫਿਰ ਗੁਰੂ ਨਾਨਕ ਪਾਤਸ਼ਾਹ ਦੇ ਚਰਨ ਫੜ ਲਏ ਉਹਨੇ ਆ ਕੇ, ਕਹਿਣ ਲੱਗਿਆ ਮਹਾਰਾਜ ਤੁਹਾਡਾ ਮੁਕਾਬਲਾ ਦੁਨੀਆ ਚ ਕੋਈ ਨਹੀਂ ਕਰ ਸਕਦਾ, ਕਿਉਂਕਿ ਮੈਂ ਇਹ ਸਮਝਦਾ ਸੀ ਮੇਰੇ ਤੋਂ ਵੱਡਾ ਕੋਈ ਨਹੀਂ ਹੈ, ਪਰ ਤੁਹਾਡੇ ਸਾਹਮਣੇ ਤਾਂ ਮੈਂ ਕੁਛ ਬਣਾ ਰਿਹਾ, ਪਰ ਬੇਨਤੀ ਹੈ ਮੇਰੀ ਇਹਨਾਂ ਨੂੰ ਤੁਸੀਂ ਜੜਤਾ ਚੋਂ ਕੱਢ ਦੋ। ਕਹਿੰਦੇ ਮਹਾਰਾਜ ਕਹਿੰਦੇ ਅਸੀਂ ਤਾਂ ਕੁਛ ਨਹੀਂ ਕਰ ਰਿਹਾ, ਇਹਨਾਂ ਨੂੰ ਇਹ ਮਾਰਨ ਆਏ ਸੀ, ਅਸੀਂ ਤਾਂ ਇਹਨਾਂ ਵੱਲ ਪਿਆਰ ਨਾਲ ਦੇਖਿਆ, ਕਿਉਂਕਿ ਇੱਕੋ ਆਤਮਾ ਸਾਰੀ ਪਰਿਪੂਰਨ ਹੈ, ਮੈਨੂੰ ਤਾਂ ਆਪਣਾ ਆਪ ਇਹਨਾਂ ਚ ਨਜ਼ਰ ਆਇਆ, ਮੇਰਾ ਫੁਰਨਾ ਨਹੀਂ ਹੋਇਆ ਮਾਰਨ ਦਾ, ਇਹਨਾਂ ਨੇ ਵੀ ਨਹੀਂ ਮਾਰਿਆ। ਜਿਹੜਾ ਚੌਥਾ ਵੱਦ ਹੁੰਦਾ ਹੈ ਜਿਹਨੂੰ ਤੁਰਿਆ ਵਸਦਾ ਕਹਿੰਦੇ ਨੇ, ਉਹਦੇ ਵਿੱਚ ਮਹਾਂਪੁਰਸ਼ ਆਪਣੇ ਸਰੀਰ ਚ ਵੀ ਹੁੰਦਾ ਤੇ ਸਾਰੇ ਸਰੀਰਾਂ ਚ ਹੁੰਦਾ, ਉਹ ਇੱਕ ਸਰੀਰ ਚ ਨਹੀਂ ਹੁੰਦਾ, ਸਾਰਿਆਂ ਸ਼ੇਰਾਂ ਚ ਵੀ ਹੋਈ ਹੁੰਦਾ, ਸੱਪਾਂ ਚ ਵੀ ਹੋਈ ਹੁੰਦਾ, ਜੇ ਆਪਣੇ ਮਨ ਦਾ ਫੁਰਨਾ ਰੋਕ ਲਿਆ ਸਾਰਿਆਂ ਦਾ ਰੋਕ ਦਿੰਦਾ ਉਹ। ਸੋ ਕਹਿੰਦੇ ਅਸੀਂ ਤਾਂ ਕੁਛ ਨਹੀਂ ਕਰਿਆ, ਪਤਾ ਲੱਗ ਗਿਆ ਉਹਨੂੰ ਵਸਤਾ ਦਾ। ਤੇ ਉਸ ਵੇਲੇ ਜਦੋਂ ਬੈਠ ਗਏ ਸਾਰੇ ਤਾਂ ਉਹਨੇ ਪੁੱਛਿਆ, ਮਹਾਰਾਜ ਕਹਿਣ ਲੱਗੇ ਕੀ ਗੱਲ ਪੀਰ ਜੀ ਇੰਨੀ ਨਾਰਾਜ਼ੀ ਚ ਕਿਉਂ ਆ ਗਏ? ਸਾਧੂਆਂ ਦਾ ਕੰਮ ਤਾਂ ਦਿਆ ਵਿੱਚ ਹੁੰਦਾ, ਉਹ ਤਾਂ ਦਿਆਲੂ ਹੁੰਦੇ ਨੇ, ਇਹੋ ਜਿਹੇ ਕੰਮਾਂ ਵਿੱਚ ਤਾਂ ਆਉਂਦੇ ਨਹੀਂ ਹੁੰਦੇ ਵੀ ਦੂਏ ਨੂੰ ਮਾਰ ਤੋਂ ਬਗੈਰ ਗੱਲ ਸੁਣੇ ਤੇ, ਕਿਹੜੀ ਗੱਲ ਹੈ ਜਿਹੜੇ ਤੁਹਾਨੂੰ ਇੰਨਾ ਨਾਰਾਜ਼ ਕਰਦਾ? ਕਹਿਣ ਲੱਗੇ ਮਹਾਰਾਜ ਆਪਨੇ ਸ਼ਰ੍ਹਾਂ ਦੇ ਉਲਟ ਗੱਲਾਂ ਕਰੀਆਂ ਨੇ, ਇੱਕ ਤਾਂ ਇਹ ਕਿ ਅਸੀਂ ਰਬਾਬ ਨਹੀਂ ਇੱਥੇ ਸਾਜ਼ ਕੋਈ ਨਹੀਂ ਵਜਾਉਣ ਦਿੰਦੇ, ਕੋਈ ਮਿਊਜ਼ਿਕ ਨਹੀਂ ਆਉਣ ਦਿੰਦੇ, ਕੋਈ ਗਾਉਣ ਨਹੀਂ ਦਿੰਦੇ, ਇਹ ਇਸਲਾਮ ਦੀ ਸੀਟ ਹੈ ਸਭ ਤੋਂ ਉੱਚੀ, ਜੇ ਇੱਥੇ ਹੀ ਇਹ ਗੱਲ ਹੋ ਗਈ ਤਾਂ ਦੁਨੀਆਂ 'ਚ ਅਸੀਂ ਕਿਵੇਂ ਰੋਕ ਲਾਂਗੇ? ਦੂਸਰਾ ਇਹ ਕਿ ਤੁਸੀਂ ਕੁਫਰ ਬੋਲਿਆ, ਤੁਸੀਂ ਕਿਹਾ ਵੀ ਪਤਾਲਾ ਪਤਾਲ ਲੱਖ ਅਗਾਸਾਂ ਅਗਾਸ, ਨਾਲ ਇਹ ਕਹਿਤਾ ਵੀ ਲੇਖਾ ਹੀ ਨਹੀਂ ਹੈ, ਗਿਣੇ ਹੀ ਨਹੀਂ ਜਾ ਸਕਦੇ। ਮਹਾਰਾਜ ਕਹਿੰਦੇ ਪੀਰ ਜੀ ਪਹਿਲੀ ਗੱਲ ਦਾ ਜਵਾਬ ਕਿ ਮੁਹੰਮਦ ਸਾਹਿਬ ਨੇ ਜਿਸ ਵਕਤ ਫਰਿਸ਼ਤਾ ਲੈ ਕੇ ਚੱਲਿਆ ਹੈ ਉਸ ਵੇਲੇ ਕੋਈ ਕਥਾ ਹੋਈ ਸੀ ਇਹਦੇ ਚ, ਉਹ ਇਹ ਸੀ ਕਿ ਊਠਾਂ ਦੀ ਕਤਾਰ ਜਾ ਰਹੀ ਸੀ, ਉਹਨਾਂ ਦੇ ਉੱਤੇ ਬਕਸੇ ਲੱਦੇ ਹੋਏ ਸੀ ਤੇ ਜ਼ਫਰਾਈਲ ਨਾਲ ਲਿਜਾ ਰਿਹਾ ਸੀ। ਮੁਹੰਮਦ ਸਾਹਿਬ ਰੁਕੇ ਖੜੇ ਨੇ, ਕਹਿਣ ਲੱਗੇ ਵੀ ਊਠ ਲੰਘ ਜਾਣ ਤਾਂ ਫੇਰ ਲੰਘਾਂਗੇ। ਉਹ ਕਹਿੰਦਾ ਊਠ ਨਹੀਂ ਲੰਘਣੇ, ਇਹ ਤਾਂ ਜਦ ਮੈਂ ਪੈਦਾ ਹੋਇਆ ਸੀ ਮੇਰੇ ਤੋਂ ਵੀ ਪਹਿਲਾਂ ਦੇ ਚੱਲਦੇ, ਮੇਰੀ ਉਮਰ ਹਜ਼ਾਰਾਂ ਸਾਲਾਂ ਦੀ ਹੈ, ਤੁਰੇ ਹੀ ਜਾਂਦੇ ਨੇ ਐਵੇਂ ਜਿਵੇਂ, ਇਹ ਮੁੱਕਣ ਚ ਨਹੀਂ ਆਉਂਦੇ, ਇਹ ਤਾਂ ਐਵੇਂ ਜਿਵੇਂ ਲੰਘ ਜਾਈਦਾ ਇਹਦੇ ਹੇਠਾਂ ਦੀ ਹੋ ਗਏ। ਕਹਿਣ ਲੱਗੇ ਇਹਨਾਂ ਚ ਕੀ ਹੈ? ਇਹ ਕੋਠ ਨੂੰ ਬਾਹਰ ਕੱਢ ਲਿਆ, ਬਿਠਾ ਲਿਆ ਤੇ ਬਕਸਾ ਖੋਲਿਆ, ਉਹਦੇ ਚ ਗੋਲ ਸ਼ਕਲ ਦੇ ਆਂਡੇ ਜੇ ਨੇ। ਇੱਕ ਨੂੰ ਖੋਲ ਕੇ ਦੇਖਿਆ ਕੀ ਦੇਖਦੇ ਨੇ? 14 ਤਬਕ ਨੇ ਉਹਦੇ ਚ, ਆਕਾਸ਼ ਪਤਾਲ ਨੇ ਬੇਅੰਤ ਹੀ। ਕਹਿਣ ਲੱਗਿਆ ਦੇਖੋ ਇਹਦੇ ਵਿੱਚ 7 ਤਬਕ ਨੇ, 7 ਪਤਾਲ, 7 ਆਕਾਸ਼, ਤੇ ਹੁਣ ਅੱਲਾ ਤਾਲਾ ਜਿਹੜਾ ਹੈ ਨਜ਼ਰ ਨਹੀਂ ਆਉਂਦਾ, ਜਿਹੜਾ ਨਿਰਗੁਣ ਬ੍ਰਹਮ, ਉਹਦਾ ਕਿੱਡਾ ਵਿਸਾਰਾ ਹੈ ਕਿ ਹਜ਼ਾਰਾਂ ਸਾਲ ਤੋਂ ਆਏ ਉੱਠ ਜਾਂਦੇ ਨੇ, ਦੋਹਾਂ ਬਕਸਿਆਂ ਦੇ ਵਿੱਚ ਡੱਬੇ ਭਰੇ ਹੋਏ ਨੇ ਆਂਡੇ, ਤੇਰ ਹਰ ਕੱਲਾ ਕੱਲਾ ਜਿਹੜਾ ਇੱਕ ਇੱਕ ਬ੍ਰਹਮੰਡ ਦਾ ਹੈ। ਕਿੰਨੇ ਬ੍ਰਹਮੰਡ ਹੋਏ? ਕਹਿੰਦੇ ਫਿਰ ਗਿਣਿਆ ਹੀ ਨਹੀਂ ਜਾ ਸਕਦਾ, ਕਦੇ ਮੁੱਕਣਗੇ ਵੀ ਪਤਾ ਨਹੀਂ ਹੈ। ਮਹਾਰਾਜ ਕਹਿੰਦੇ ਤੁਹਾਨੂੰ ਪਤਾ ਨਹੀਂ ਹਦੀਸ ਵਿੱਚ ਇਹ ਗੱਲ ਲਿਖੀ ਹੋਈ ਹੈ। ਦੂਸਰਾ ਗੱਲ ਹੈ ਜਿਹੜੀ ਤੁਸੀਂ ਕਹਿੰਦੇ ਹੋ ਤੇ ਇਹ ਗੱਲ, ਰੂਹ ਜਿਹੜੀ ਹੈ ਇਹ ਸਰੀਰ ਚ ਨਹੀਂ ਸੀ ਰਹਿੰਦੀ, ਤੁਹਾਡੇ ਹੀ ਇਹ ਕਹਾਣੀ ਲਿਖੀ ਹੋਈ ਹੈ ਕਿ ਜਦ ਅੱਲਾਹ ਤਾਲਾ ਨੇ ਜੁੱਸਾ ਬਣਾਇਆ, ਰੂਹ ਪਾਈ, ਰੂਹ ਰੁਕੀ ਨਾ। ਉਹਨੇ ਕਿਹਾ ਮੈਂ ਨੀ ਮਹਾਰਾਜ ਹਨੇਰੇ ਚ ਰਹਿ ਸਕਦੀ। ਉਹਨਾਂ ਨੇ ਕਿਹਾ ਵੀ ਹੁਣ ਤੂੰ ਜਾ ਤੇ ਅਸੀਂ ਮਿਊਜ਼ਿਕ ਪਾਉਂਦੇ ਹਾਂ, ਆਪਣੀ ਦਰਗਾਹ ਦੇ ਨਾਲ ਕਨੈਕਸ਼ਨ ਜੋੜਦੇ ਹਾਂ। ਉਹਦੇ ਵਿੱਚ ਰਾਗ ਪਾਇਆ, ਥੋੜੀ ਦੇਰ ਟਿਕੀ ਤੇ ਫਿਰ ਬਾਹਰ ਆ ਗਈ। ਕਹਿੰਦੇ ਹੁਣ ਕਿਉਂ, ਹੁਣ ਤਾਂ ਰਾਗ ਹੈ? ਕਹਿੰਦੇ ਹਨੇਰਾ ਹੈ। ਕਹਿੰਦੇ ਪ੍ਰਕਾਸ਼ ਵੀ ਮੈਂ ਪਾਉਂਦਾ, ਦਰਗਾਹ ਦੇ ਨਾਲ ਕਨੈਕਸ਼ਨ ਜੋੜ ਕੇ ਪ੍ਰਕਾਸ਼ ਵੀ ਦੇਤਾ। ਉਸ ਵੇਲੇ ਦੀ ਰੂਹ ਸਰੀਰ ਵਿੱਚ ਹੈ ਨਹੀਂ, ਇਹ ਟਿਕਦੀ ਨਹੀਂ ਸੀ, ਫਿਰ ਰਾਗ ਕਰਕੇ ਹੀ ਟਿਕੀ ਨਾ। ਤੁਸੀਂ ਰਾਗ ਨੂੰ ਕਿਉਂ ਮਾੜਾ ਕਹਿੰਦੇ ਹੋ? ਕਹਿੰਦੇ ਪੀਰ ਜੀ, ਰਾਗ ਉਹ ਮਾੜਾ ਹੁੰਦਾ ਜਿਹੜਾ ਗਲਤ ਖਿਆਲ ਪੈਦਾ ਕਰੇ। ਜਿਹੜਾ ਪਰਮੇਸ਼ਰ ਦੇ ਨਾਮ ਵਾਸਤੇ ਹੈ ਉਹ ਤਾਂ ਸੁਰਤੀ ਜੋੜਦਾ, ਆਤਮਾ ਦੀ ਖੁਰਾਕ ਹੈ ਰੂਹ ਦੀ। ਉਸਨੇ ਫਿਰ ਪੀਰ ਨੇ ਪੁੱਛਿਆ ਵੀ ਤੁਸੀਂ ਕੌਣ ਹੋ, ਤੁਹਾਡਾ ਘਰਾਣਾ ਕੀ ਹੈ? ਪੁੱਛਿਆ ਫਿਰ ਦਸਤਗੀਰ, ਕੌਣ ਫਕੀਰ, ਕਿਸ ਕਾ ਘਰਾਣਾ, ਤੁਹਾਡਾ ਗੁਰੂ ਕੌਣ ਹੈ? ਤਾਂ ਉਸ ਵੇਲੇ ਮਰਦਾਨੇ ਨੇ ਕਿਹਾ, ਪੀਰ ਜੀ ਘਰਾਣਾ ਕਾਹਦਾ ਹੈ? ਨਾਨਕ ਕਲ ਵਿੱਚ ਆਇਆ ਰੱਬ ਫਕੀਰ ਇੱਕੋ ਪਹਿਚਾਨਾ। ਇਹ ਪਰਮੇਸ਼ਰ ਆਪ ਹੀ ਹੈ, ਫਰਕ ਨਹੀਂ ਹੈ ਇਹਦਾ ਤੇ ਪਰਮੇਸ਼ਰ ਦਾ। ਘਰਾਣਾ ਇਹਦਾ ਪਰਮੇਸ਼ਰ ਹੈ। ਤਤ ਆਕਾਸ਼ ਚਾਹੂੰ ਦਿਸ ਜਾਨਾ, ਇਹਦਾ ਸਾਰੇ ਪਰਿਪੂਰਨ ਨੇ। ਉਸ ਵੇਲੇ ਕਹਿਣ ਲੱਗਿਆ, ਹੇ ਨਾਨਕ, ਮੈਨੂੰ ਇਹ ਭਰਮ ਹਟ ਨਹੀਂ ਸਕਦਾ ਕਿਉਂਕਿ ਸਾਡੇ ਪੈਗੰਬਰ ਨੇ ਸੱਤ ਪਤਾਲ ਸੱਤ ਆਕਾਸ਼ ਕਹੇ ਤੇ ਮੈਨੂੰ ਦਿਖਾ ਦੇ। ਉਸ ਵੇਲੇ ਗੁਰੂ ਨਾਨਕ ਕਹਿੰਦੇ, ਚਲੋ ਦਿਖਾ ਦਿੰਦੇ ਹਾਂ, ਚਲੋ ਤੁਸੀਂ। ਕਹਿਣ ਲੱਗਿਆ, ਮੈਂ ਤਾਂ ਬਿਰਦਾ, ਆ ਮੇਰੇ ਬੇਟੇ ਨੂੰ ਲੈ ਜਾਓ। ਕਹਿੰਦੇ ਬੇਟੇ ਨੇ ਦੇਖ ਲੈਣਾ ਤੈਂ ਮੰਨਣਾ ਨਹੀਂ ਫਿਰ? ਕਹਿੰਦਾ ਨਾ, ਮੇਰਾ ਬੇਟਾ ਕਰਨੀ ਵਾਲਾ, ਇਹਦੀ ਬਾਤ ਮੈਂ ਮੰਨਾਂਗਾ। ਨਾਲ ਲੀਤਾ ਬੇਟਾ ਪੀਰ ਦਾ, ਅੱਖੀ ਮੀਟ ਗਿਆ ਹਵਾਈ, ਲੱਖ ਆਕਾਸ਼ ਪਤਾਲ ਲੱਖ ਅੱਖ ਫਰਕ ਵਿੱਚ ਸਭ ਦਿਖ ਲਾਈ। ਤੇ ਜਿਸ ਵਕਤ ਥੱਕ ਗਿਆ ਉਹ, ਕਹਿੰਦਾ ਮਹਾਰਾਜ ਮੈਂ ਤਾਂ ਥੱਕ ਗਿਆ, ਪਤਾ ਨਹੀਂ ਕਿੰਨੇ ਸਾਲ ਹੋ ਗਏ ਤੁਰਿਆਂ ਜਾਂਦਿਆਂ ਨੂੰ, ਤੇ ਹੁਣ ਤਾਂ ਉਹ ਚੜ੍ਹਾਈ ਵੀ ਕਰ ਗਏ ਹੁਣੇ ਨੇ ਜਿੱਥੋਂ ਆਪਾਂ ਆਏ ਸੀ। ਮਹਾਰਾਜ ਕਹਿੰਦੇ, ਨਹੀਂ ਇਹ ਸਮੇਂ ਦਾ ਮਾਇਆ ਦਾ ਖੇਡ ਹੈ, ਚੱਲ ਤੇਰੇ ਪਿਤਾ ਨੇ ਮੰਨਣਾ ਨਹੀਂ ਹੈ। ਸਤਸੰਗ ਹੋ ਰਿਹਾ ਸੀ ਔਰ ਸਾਰੇ ਬ੍ਰਹਮੰਡਾਂ ਦੇ ਵਿੱਚ ਗੁਰੂ ਨਾਨਕ ਦੀ ਪੂਜਾ ਹੋ ਰਹੀ ਸੀ। ਗੁਰੂ ਨਾਨਕ ਕੇਵਲ ਸਾਡਾ ਹੀ ਨਹੀਂ ਹੈ, ਜਿੱਥੇ ਤੱਕ ਤੁਹਾਨੂੰ ਸ੍ਰਿਸ਼ਟੀਆਂ ਨਜ਼ਰ ਆਉਂਦੀਆਂ, ਹਰ ਜਿੱਥੇ ਵੀ ਆਬਾਦੀ ਹੈ, ਜਿਸ ਥਾਂ ਵੀ ਕੋਈ ਧਰਤੀ ਹੈ, ਉੱਥੇ ਗੁਰੂ ਨਾਨਕ ਪ੍ਰਗਟ ਹੋਇਆ ਇੱਕੋ ਦਮ। ਉਸ ਵੇਲੇ ਸਤਸੰਗ ਹੁੰਦਾ ਸੀ, ਪਤਾ ਲੱਗਿਆ ਸੰਗਤ ਨੂੰ ਵੀ ਗੁਰੂ ਨਾਨਕ ਪਾਤਸ਼ਾਹ ਆ ਕੇ ਸਤਿਕਾਰ ਕਰਿਆ। ਇੱਕ ਬਰਤਨ ਉਹਨਾਂ ਤੋਂ ਲਿਆ ਤੇ ਉਹਦੇ ਚ ਪ੍ਰਸ਼ਾਦ ਲੈ ਲਿਆ, ਦੂਜੇ ਪਤਾਲ ਚ ਗਏ ਫੇਰ ਲੈ ਲਿਆ, ਤੀਜੇ ਚ ਗਏ ਫੇਰ ਲੈ ਲਿਆ, ਭਰ ਲਈ ਉਹ ਕੜਾਈ। ਪਰਕ ਚ ਕਾਲ ਪ੍ਰਸ਼ਾਦ ਦਾ ਦੋਨੋਂ ਪਤਾਲੋਂ ਲਈ ਕੜਾਈ, ਜਾਹਰ ਕਲਾ ਨਾ ਛਪੈ ਛਪਾਈ, ਪ੍ਰਤੱਖ ਕਰਕੇ ਦਿਖਾਤਾ। ਜਿਸ ਵਕਤ ਆਇਆ ਤਾਂ ਦਿੱਕੀ ਦੇਖਦਾ ਵੀ ਇਹ ਤਾਂ ਸਾਰੇ ਉਮਰ ਜਿਵੇਂ ਹੀ ਬੈਠੇ ਨੇ, ਸਮਝ ਨਾ ਆਈ ਉਹਦੇ। ਚਰਨ ਫੜ ਲਏ, ਕਹਿੰਦਾ ਅੱਬਾ ਜਾਨ, ਇਹ ਤਾਂ ਖੁਦਾ ਆਪ ਹੈ, ਮੈਂ ਸਭ ਕੁਝ ਦੇਖ ਲਿਆ ਜੋ ਇਹਨਾਂ ਨੇ ਕਿਹਾ, ਪਰ ਅੰਤ ਨਹੀਂ ਕਿਤੇ ਵੀ, ਖਤਮ ਨਹੀਂ ਹੋਇਆ, ਮੈਂ ਤਾਂ ਥੱਕ ਕੇ ਮੁੜਿਆ ਆ। ਸੋ ਬੇਨਤੀ ਹੈ ਕਿ ਉਹ ਪੀਰ ਨੇ ਮਾਰਨਾ ਚਾਹਿਆ ਲੇਕਿਨ ਗੁਰੂ ਨਾਨਕ ਨੂੰ ਕੌਣ ਪੱਥਰ ਮਾਰ ਸਕਦਾ, ਮਾਰਨਾ ਚਾਹਿਆ ਲੇਕਿਨ ਗੁਰੂ ਨਾਨਕ ਨੂੰ ਕੌਣ ਪੱਥਰ ਮਾਰ ਸਕਦਾ। ਪੂਰਾ ਸਤਿਗੁਰੂ ਸੀ, ਇਧਰ ਵਾਲਮੀਕ ਨੂੰ ਪੂਰਾ ਸਤਿਗੁਰੂ ਮਿਲ ਗਿਆ, ਪੂਰਾ ਸਤਿਗੁਰੂ ਭੇਟਿਆ, ਮਨ ਵਿੱਚ ਹੋਆ ਖਿੰਜੋ ਤਾੜਾ ਵੀ ਮਾਰਾ ਲੇਕਿਨ ਮਾਰ ਨਹੀਂ ਸਕਦਾ, ਮਾਰਨ ਨੂੰ ਲੋਚਾ ਗਣਾ ਕੱਢਣਾ ਹੰਗਾ ਹੱਥੋਂ ਗਾੜਾ, ਸਤਿਗੁਰ ਮਨੁਆ ਰੱਖਿਆ ਹੋਏ ਨਾ ਆਵੇ ਉੱਛੋ ਵਾਲਾ। ਉਸ ਵੇਲੇ ਜਿਸ ਵਕਤ ਵਾਲਮੀ ਨੇ ਦੇਖਿਆ ਵੀ ਨਾ ਮੇਰਾ ਕੁਹਾੜਾ ਚੱਲਦਾ, ਨਾ ਅੱਜ ਮੈਨੂੰ ਹੋ ਕੀ ਗਿਆ, ਨਾ ਕੋਈ ਜੋਸ਼ ਆਉਂਦਾ ਮਾਰਨ ਦਾ, ਉਸ ਵੇਲੇ ਮਹਾਤਮਾ ਕਹਿਣ ਲੱਗੇ, ਕਹਿੰਦੇ ਵਾਲਮੀ, ਇਹ ਜਿਹੜਾ ਤੂੰ ਕੰਮ ਕਰਦਾ ਹੈ ਬਗੈਰ ਕਿਸੇ ਕਸੂਰ ਤੇ ਬੰਦਿਆਂ ਨੂੰ ਮਾਰ ਰਿਹਾ ਪਿਆਰਿਆ, ਇਹ ਤਾਂ ਲੇਖੇ ਨੇ, ਇਹ ਤੂੰ ਕਰਮ ਮਾੜੇ ਕਰ ਰਿਹਾ, ਜਦ ਤੈਨੂੰ ਇਹਨਾਂ ਦਾ ਲੇਖਾ ਦੇਣਾ ਪੈ ਗਿਆ ਬਹੁਤ ਔਖਾ ਹੋਏਗਾ, ਤੈਨੂੰ ਬੰਨ ਕੇ ਮਾਰ ਪੈਣੀ ਆ ਉਸ ਦਰਗਾਹ ਦੇ ਵਿੱਚ।
ਤੈਨੂੰ ਬੰਨ ਕੇ ਜਵਾਨੀ ਮਾਰਨਾ Thank you. Thank you.
ਆਦਮੀ ਜ਼ੋਰ ਜ਼ਬਰ ਕਰ ਲੈਂਦਾ, ਪਰ ਜਦ ਸੱਚੀ ਦਰਗਾਹ ਚ ਜਾ ਕੇ ਦੇ ਲਿਖਾ ਦੇਣਾ ਫਿਰ ਤਾਂ ਪਿਆਰਿਆ ਉੱਥੇ ਕੋਈ ਬਣਦਾ ਨਹੀਂ ਹੈ, ਕੁਛ ਨਹੀਂ ਹੁੰਦਾ ਉੱਥੇ, ਹੱਥ ਨਾ ਉਪੜੇ, ਕੂਕ ਨਾ ਸੁਣੀਏ ਪਕਾਰ, ਉੱਥੇ ਸਤਿਗੁਰ ਵੇਦ ਦੀ ਹੋਵੇ, ਕੱਢ ਲਏ ਅੰਤੀ ਵਾ। ਉਸ ਵੇਲੇ ਕਹਿਣ ਲੱਗੇ ਇਹ ਤਾਂ ਦੱਸ ਇਹੋ ਜਿਹੇ ਮਾੜੇ ਕੰਮ ਕਰਦਾ ਕਿਉਂ ਹੈ, ਕਿਉਂਕਿ ਇਹ ਤਾਂ ਭੋਗਣੇ ਪੈਂਦੇ ਨੇ, ਆਪੇ ਬੀਜ ਆਪੇ ਹੀ ਖਾ, ਕਿਸੇ ਨੇ ਭਾਈਵਾਲ ਨਹੀਂ ਤੇਰਾ ਬਣਨਾ। ਕਹਿਣ ਲੱਗਿਆ ਮਹਾਰਾਜ ਇਹ ਤਾਂ ਸਾਡਾ ਰੋਜ਼ਗਾਰ ਹੈ, ਔਗਣ ਸਭ ਪ੍ਰਗਾਸਿਆਂ ਨੂੰ ਰੋਜ਼ਗਾਰ ਹੈ ਇਹ ਸਾਡਾ। ਕਹਿੰਦੇ ਰੋਜ਼ਗਾਰ ਇਹੋ ਜਿਹਾ ਮੰਦਾ, ਇਸ ਮੰਦੇ ਰੋਜ਼ਗਾਰ ਦੇ ਨਾਲ ਔਖਾ ਹੋਣਾ ਪਊਗਾ।
ਜਿੰਦੇ ਰੋਵੇਗੀ
ਨੇ ਪਾਪ ਕਿੰਨੇ ਬੰਦੇ ਮਾਰੇ ਨੇ ਵੀ ਪਿਆਰਿਆ, ਸਭ ਦਾ ਲੇਖਾ ਦੇਣਾ ਪੈਣਾ। ਆਹ ਤਾਂ ਹੈਗਾ ਦਰਗਾਹ ਦਾ ਹਾਲ ਜਿਹੜਾ ਤੈਨੂੰ ਦੱਸਿਆ। ਧਰਮ ਰਾਏ ਨੂੰ ਹੁਕਮ ਹੈ ਬਹਿ ਸੱਚਾ ਧਰਮ ਵਿਚਾਰ, ਦੂਜੇ ਪਾਏ ਦੁਸ਼ਟ ਆਤਮਾ ਇਹ ਤੇਰੀ ਸਰਕਾਰ। ਉਸ ਥਾਂ ਤੇ ਪਾਪੀ ਕਰਮ ਗਵਾਉਂਦੇ ਕਰਦੇ ਹਾਏ ਹਾਏ, ਨਾਨਕ ਜਿਉਂ ਮੱਥਣ ਮਦਾਣੀਆ ਤੇ ਮਥਾ ਧਰਮ ਰਾਏ। ਆਹ ਤੇਰਾ ਹਾਲ ਹੋ ਜਾਣਾ, ਦਰ ਲੈ ਲੇਖਾ ਪੀੜ ਸੁੱਟੈ ਨਾਨਕਾ ਜਿਉਂ ਤੇਲ। ਕਹਿੰਦੇ ਜਾ ਪਹਿਲਾਂ ਪੁੱਛਦਾ ਜਿਨ੍ਹਾਂ ਵਾਸਤੇ ਤੂੰ ਕਰਦਾ ਉਹ ਤੇਰੀ ਸਹਾਇਤਾ ਵੀ ਕਰਨਗੇ। ਘਰ ਵਿੱਚ ਪੁੱਛਣ ਕੱਲਿਆ ਅੰਤਕਾਲ ਹੈ ਕੋਈ ਸਾੜਾ, ਕੋੜਮੜਾ ਚੌਖੰਨੀ ਹੈ ਕੋਈ ਨਾ ਬੇਲੀ ਕਰਦੇ ਚਾਰ। ਜਿਹਨੂੰ ਜਾ ਕੇ ਪੁੱਛਦਾ ਉਹ ਕਹਿੰਦੇ ਆਪਣਾ ਕੀਤਾ ਆਪੇ ਭੁਗਤੀ, ਅਸੀਂ ਕਿਉਂ ਤੇਰਾ ਕੀਤਾ ਭੁਗਤੀ। ਤੇਰੀ ਡਿਊਟੀ ਹੈ ਚਾਹੇ ਧਰਮ ਦੀ ਕਿਰਤ ਕਰਕੇ ਲਿਆ, ਚਾਹੇ ਰਿਸ਼ਵਤਾਂ ਲੋਕਾਂ ਤੋਂ ਲੈ ਲੈ ਕੇ ਪੈਸੇ ਲਿਆ, ਅਸੀਂ ਤਾਂ ਖਰਚ ਚਲਾਉਣਾ ਹੈ। ਕਿਉਂਕਿ ਬੰਦਾ ਸਮਝਦਾ ਨਹੀਂ ਹੈ, ਲਾਲਚ ਵਿੱਚ ਆ ਕੇ ਬੁਰੀ ਤਰ੍ਹਾਂ ਫਸਦਾ, ਜਸਟੀਫਾਈ ਕਰ ਲੈਂਦਾ, ਕਹਿੰਦਾ ਇਹ ਵੀ ਤਾਂ ਬਲੈਕ ਕਰਦੇ ਆ, ਜੇ ਮੈਂ ਇਹ ਤੇ ਲੈ ਲਿਆ 2000 ਤਾਂ ਕੀ ਫਰਕ ਹੈ। ਉਹ ਬਲੈਕ ਕਰਨ ਨੂੰ ਹਟਾਉਣ ਦੀ ਤੇਰੀ ਡਿਊਟੀ ਹੈ, 2000 ਲੈਣਾ ਤੇਰਾ ਪਾਪ ਦੇ ਵਿੱਚ ਸ਼ਾਮਲ ਹੋਣਾ। ਹਟਦਾ ਨਹੀਂ ਬੰਦਾ, ਬੇਈਮਾਨੀ ਕਰਦਾ, ਧੋਖੇ ਕਰਦਾ, ਫਰੇਬ ਕਰਦਾ, ਜਿਨ੍ਹਾਂ ਵਾਸਤੇ ਕਰਦਾ ਉਹ ਕੋਈ ਵੀ ਸਹਾਇਤਾ ਨਹੀਂ ਕਰਦਾ। ਅਖੰਡ ਪਾਠ ਵੀ ਨਹੀਂ ਕਰਾਉਂਦੇ ਬਾਅਦ ਚ, ਜੇ ਬਾਬਾ ਜੀ ਕਹਿੰਦਾ ਤੁਹਾਡਾ ਬਜ਼ੁਰਗ ਜਿਹੜਾ ਭਟਕਦਾ ਫਿਰਦਾ ਅਖੰਡ ਪਾਠ ਕਰਾ ਦੋ ਨਾ, ਕਹਿੰਦੇ ਫਲਾਣੇ ਅਸੀਂ ਤਾਂ ਭਾਈ ਅੱਡ ਅੱਡਾ ਬੜਾ ਕਰਾਵੇ, ਅਸੀਂ ਕਿਉਂ ਕਰਾਈਏ। ਉਹ ਪੁੱਛਦਾ ਹੀ ਨਹੀਂ ਕਿਸੇ ਨੂੰ, ਕੋਈ ਕਿਸੇ ਦਾ ਨਹੀਂ ਹੈ, ਸਾਰੇ ਆਪਣਾ ਮਤਲਬ ਕੱਢ ਕੇ ਚੱਲ ਪੈਂਦੇ। ਕੋਈ ਬਿਰਲੇ ਨੇ ਸੋਜੀ ਵਾਲੇ ਜਿਹੜੇ ਇੱਥੋਂ ਗਿਆਨ ਦੇ ਬਾਅਦ ਵਿੱਚ ਧਿਆਨ ਰੱਖਦੇ ਨੇ, ਕੇਵਲ ਸੰਤ ਨੇ। ਮਹਾਰਾਜ ਕਹਿੰਦੇ ਨਾਨਕ ਕੱਚੜਿਆਂ ਸੰਤੋਲ ਟੂਣ ਸੱਜਣ ਸੰਤ ਪੱਕਿਆ, ਜਿਹੜੇ ਕੱਚੇ ਨੇ ਉਹ ਜੀਵ ਦੇ ਵਿਛੜੇ, ਉਹ ਮੋਇਆ ਨਾ ਜਾਈ ਛੋੜ। ਸੰਤਾਂ ਨੇ ਤਾਂ ਚੜਾਈ ਕਰਨ ਤੋਂ ਬਾਅਦ ਵੀ ਨਹੀਂ ਛੱਡਦੇ, ਉਹਦਾ ਵੀ ਉਧਾਰ ਕਰਾਉਂਦੇ। ਸੋ ਇਸ ਤਰ੍ਹਾਂ ਭੇਜਦਾ ਵੀ ਜਾ ਪੁੱਛ ਗਿਆ, ਕੋੜਮੜਾ ਚੌਖੰਨੀ ਹੈ ਕੋਈ ਨਾ ਬੇਲੀ ਕਰਦੇ ਚਾੜਾ, ਕੋਈ ਜ਼ਿੰਮੇਵਾਰ ਨਹੀਂ ਬਣਦਾ। ਉਸ ਵੇਲੇ ਦਿਲ ਟੁੱਟ ਗਿਆ ਇਸ ਤੋਂ, ਅੱਖਾਂ ਖੁੱਲ ਗਈਆਂ, ਰੋਇਆ ਬੜਾ ਵੀ ਮੈਂ ਤਾਂ ਬਹੁਤ ਗਲਤ ਰਸਤੇ ਪੈ ਗਿਆ ਮਹਾਂਪੁਰਸ਼ੋਂ, ਕਿਉਂਕਿ ਸੰਤਾਂ ਦੇ ਦਰਸ਼ਨ ਦਾ ਫਲ ਪਾਪ ਨੱਠ ਗਏ, ਚਰਨਾਂ ਤੇ ਟੈ ਪਿਆ। ਮਹਾਤਮਾ ਮੰਡਲੀ ਆ ਮਹਾਤਮਾ ਦੀ, ਕਹਿਣ ਲੱਗੇ ਮਹਾਰਾਜ ਦਿਆ ਕਰੋ ਇਸ ਜੀਵ ਦੇ ਉੱਤੇ। ਉਸ ਵੇਲੇ ਕਹਿਣ ਲੱਗੇ ਬਾਲਮੀ, ਐਡੇ ਸੰਕਟ ਚੋਂ ਕੱਢਣ ਵਾਲੀ ਦੁਨੀਆਂ ਦੇ ਅੰਦਰ ਕੋਈ ਚੀਜ਼ ਨਹੀਂ, ਕੋਈ ਕਰਮ ਨਹੀਂ ਕੱਢ ਸਕਦਾ, ਕੋਈ ਧਰਮ ਨਹੀਂ ਕੱਢ ਸਕਦਾ, ਕੋਈ ਪੂਜਾ ਨਹੀਂ ਕੱਢ ਸਕਦੀ, ਇੱਕੋ ਚੀਜ਼ ਹੈ, ਉਹ ਹੈ ਪਰਮੇਸ਼ਰ ਦਾ ਨਾਮ। ਉਹ ਨਾਮ ਦੇ ਵਿੱਚ ਸ਼ਕਤੀ ਹੈ, ਅਸੀਂ ਨਾਮ ਦੇ ਦਿੰਦੇ ਹਾਂ ਤੈਨੂੰ ਤੇ ਤੂੰ ਇਸ ਦਾ ਜਾਪ ਕਰੀ, ਕਿਉਂਕਿ ਤੇਰੇ ਪਾਪ ਬਹੁਤੇ ਨੇ, ਇਸ ਕਰਕੇ ਤੂੰ ਉੱਚੀ ਉੱਚੀ ਕਹੀ ਰਾਮ ਰਾਮ, ਮਰਾ ਮਰਾ ਦਾ ਮੰਤਰ ਦੇਤਾ, ਉਲਟ ਕੇ ਰਾਮ ਰਾਮ ਬਣ ਗਿਆ। ਬੋਲੀ ਜਾਈ ਉੱਚੀ ਉੱਚੀ ਰਾਮ 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 ਰਾਮ, ਸਵੇਰ ਤੋਂ ਲੱਗ ਜਾਈ ਸ਼ਾਮ ਤਾਈਂ ਕਰੀ ਜਾਈ, ਤਾਂ ਤੇਰੇ ਅੰਦਰ ਰਾਮ ਨੇ ਜਾਣਾ, ਨਹੀਂ ਰਾਮ ਨੇ ਅੰਦਰ ਨਹੀਂ ਜਾਣਾ, ਬਾਹਰੇ ਰਹਿ ਜਾਏਗਾ। ਕਿਉਂਕਿ ਸਾਡੇ ਜਿੰਨੇ ਇੰਦਰੇ ਨੇ ਇਹ ਸਾਰੇ ਬਾਹਰ ਨੂੰ ਖੁੱਲਦੇ ਨੇ, ਅੱਖਾਂ ਬਾਹਰ ਨੂੰ ਖੁੱਲਦੀਆਂ, ਕੰਨ ਬਾਹਰੋਂ ਸੁਣਦੇ, ਅੰਦਰੋਂ ਤਾਂ ਸੁਣਦਾ ਹੀ ਨਹੀਂ ਕੰਨ। ਕੋਈ ਬਿਰਲਾ ਜਿਹੜਾ ਅੰਦਰਲੇ ਨਾਦ ਨੂੰ ਸੁਣਦਾ, ਕੋਈ ਬਿਰਲਾ ਹੈ ਜਿਹੜਾ ਅੰਦਰਲੇ ਪਾਸੇ ਪਰਮੇਸ਼ਰ ਨੂੰ ਦੇਖਦਾ, ਸਾਰੇ ਤਾਂ ਨਹੀਂ ਦੇਖਦੇ ਕਿਉਂਕਿ ਬਾਹਰ ਨੂੰ ਖੁੱਲਦੀਆਂ ਨੇ ਅੱਖਾਂ, ਅੰਦਰ ਨੂੰ ਵੀ ਕਿ ਦੇਖ ਲਓ ਖੋਲ ਕੇ, ਕੋਈ ਹੈ ਹੀ ਨਹੀਂ ਦਰਵਾਜ਼ਾ। ਉਹ ਕਹਿਣ ਲੱਗੇ ਐ ਨਾਮ ਨੇ ਨਹੀਂ ਜਾਣਾ, ਨਾਮ ਤੂੰ ਹਰ ਵਕਤ ਜਪੀ ਜਾਈ, ਵਾਹਿਗੁਰੂ ਵਾਹਿਗੁਰੂ, ਰਾਮ 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 ਕਰੀ ਜਾਈ। ਉਹਦੇ ਬਾਅਦ ਜਦੋਂ ਤੇਰੇ ਅੰਦਰ ਪ੍ਰਵੇਸ਼ ਕਰ ਜਾਏਗਾ ਨਾ, ਤੇਰੀ ਆਵਾਜ਼ ਬੰਦ ਹੋ ਜਾਏਗੀ, ਫਿਰ ਹੌਲੀ ਹੌਲੀ ਕਹੇਗਾ ਰਾਮ ਰਾਮ, ਮੂੰਹ ਹਿੱਲੇਗਾ ਬੋਲੇ ਲੈਣਗੇ। ਇਹ ਜਦੋਂ ਮੰਜ਼ਿਲ ਤੈਅ ਕਰ ਗਿਆ, ਉਸ ਵੇਲੇ ਤੇਰੀ ਜੀਭ ਅੰਦਰੋਂ ਹਿਲਜੂ ਹਿੱਲੂ ਮਾੜੀ ਮਾੜੀ, ਨੋਕ ਉਹਦੀ ਤੇ ਬੁੱਲ ਬੰਦ ਹੋ ਜਾਣਗੇ। ਜਦ ਤੂੰ ਇੱਥੋਂ ਵੀ ਗਾਣ ਲੰਘ ਗਿਆ, ਕੰਠ ਹਿੱਲੇਗਾ, ਉਸ ਵੇਲੇ ਜੀਭ ਵੀ ਬੰਦ ਹੋਜੂ। ਜਦ ਉਥੋਂ ਗਾਹ ਲੰਘ ਗਿਆ, ਉਸ ਵੇਲੇ ਹਿਰਦੇ ਦੇ ਵਿੱਚ ਝੁੰਝਣੀਆਂ ਆਉਣਗੀਆਂ, ਰਾਮ ਕਹੇ ਤੇ ਪਿਆਰਾ ਲੱਗੂ, ਰਸ ਆਉਣਾ ਸ਼ੁਰੂ ਹੋਜੂ। ਫੇਰ ਇਹ ਰਾਮ ਰਾਮ ਤੈਨੂੰ ਇਹੋ ਜਿਹੇ ਥਾਂ ਲੈ ਜੂ ਜਿੱਥੇ ਫੁਰਨਾ ਹੀ ਕੋਈ ਨਹੀਂ ਹੈ, ਨਾਭੀ ਚ ਲੈ ਜਾਏਗਾ। ਉਸ ਤੇ ਬਾਅਦ ਤੇਰੇ ਅੰਦਰ जो असली आवाज है तेरे कान खुल जाएंगे, अंदरली आवाज जिन्हों शब्द कहते ने वह सुनना शुरू कर देना उन्होंने, वह शब्द के नाल नाम राम राम ला ली, प्रकाश तेरे अंदर हो जाएगा। तो ए प्यार राम राम करी जाई, ए तो बगैर होर कोई इलाज नहीं है, ये सिर्फ नाम ही है जिहड़ा करोड़ों पापां दा नाश कर रहा। सो उपदेश करा के दे दिता, दृढ़ कर दिता। ये नहीं भाई अमृत छक लिया ते पंज प्यारे ने कहा भी तुसीं हुण नाम जपे, वो नाम है उथे दा मंदा है भी मेरी कल्याण करन वाला आई है। अमृत छकण तो बाद किन्ने कि ने जिहड़े नाम दे नाम जपते ने, कोई बिरला है जिहड़ा नाम जपदा, बाकी आलस पई रहिंदी है जी, मन नहीं टिकदा जी, वेल नहीं जी मिलता, नाम जपण नूं जी नहीं करदा, बाणी पढ़न नूं जी नहीं करदा, गुरू तो बेमुख हो जाना। जिहड़ा वचन दे के आए ने पंज प्यारियां नूं, वचन तो बेमुख हो गए, वह ऐसा नहीं सीगा, वह दृढ़ सी बंदा। इधरले पासे सी मां दे कहे ते बंदे मारने शुरू कर दिते, इधरले पासे होया कहिंदा हुण मैं हटना ही नहीं राम राम कहण। सो ऐसे तरह दे नाल दिन रात राम 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 करदा, नाम अंदर प्रवेश कर गया, क्योंकि तरीका आई है और कोई है नहीं, जूतियां यही ने, जपदे चले जाओ अपने आप सब चीजा फतेह। महात्मा ते पुछ लवे थोड़ा, वह दस देंदे ने भी हुण तू गां दी जमात विच हो गया, हुण तू ऐ कर ला, सगाला कर देंदे ने। सो ऐसा रस आया ना दिने ना रात, नींद की एक अवस्था होंदी है, उसे तक तो शरीर की नींद होंदी है, एक ऐसा ही अवस्था होंदी है कि नींद की भी लोड़ नहीं है, शरीर सौ जाता है तो अंदरों सुरत नाम जपी जाती आपे ही जागदा होंगे ना आदमी, एने से जागे नींद ना सोवे। ये अर्थ है नहीं बई ऊं जागदा रहिंदा ज्ञान च ना, बिल्कुल नहीं, ये वह शरीर सुता रहिंदा वह जागदा रहिंदा, क्योंकि जब पूर्ण ज्ञान हुंदा है उस वेले सुपने विच भी ज्ञान हुंदा है, कूक नींद विच भी ज्ञान हुंदा है, समाधि च भी ज्ञान हुंदा है, जागृत विच भी ज्ञान हुंदा है। चारे अवस्था ने जागृत सुपन सुखोपत तुरिया आत्म भूपत की है पुरिया, चार पुरिया दे विच ए आत्मा रहिंदा है, उहदे विच जाग रहिंदी है, नींद नहीं आउंदी कदी। ऐसी अवस्था इस नूं प्राप्त होगी ते बैठ गया, बैठे दे आले दुआले पत्ते आ के लग गए, पत्तियां दे उते मिट्टी पै गई, मिट्टी दे उते घा दा आ गया बीज, घा हरा हो गया, मीह पैंदे ने तां वी उत्थे बैठा हिलदा नहीं, छे महीने लंघ गए बैठे। वह महात्मा 14 साल बाद मुड़े, उन्होंने कहा भी प्यारे हो इत्थे एक प्रेमी नूं आपां नाम दे के गए सी, उहदी सुरत संभाल करिए, पता करिए किथे है। उस वेले जिस वक्त वह महात्मा आए, पता लग्या भी वह तां हिलदा नहीं जुलदा नहीं, 6 महीने का बैठा, उहदे दुआले घा जम पिया ते पत्ते आले दुआले पए ने, पता नहीं ज्यौंदा खून नहीं मरिया होया। सो महात्मा ने जाके उहदी सुरती समाधि 10वें द्वार चों लाही, ला के सुरजीत करिया, ते उहदे नाल ओह ज्ञान दा अधिकारी हो चुकिया सी उस वेले। सो उस वेले जिसनूं दयाल होवे मेरा सतगुर, तिस गुर सिख गुर उपदेश सुनावे, इहनूं गुर उपदेश कहिंदे ने, ओह उपदेश सुना दिता, उपदेश सुनाता, ते जीव ते ब्रह्म की एकता कर दिती, जीव भाव चों कढ के ब्रह्म भाव दे विच लियाता, परमेश्वर अंदर बाहर हर थां दे उत्ते प्रगट करके दिखाता, सच दृढ़ाए उदारियन टप नखत्ता उपर वाला, गुरमुख लंघे पाप पहाड़ा, नाम जप के पापां दे जिहड़े पहाड़ सी उहनां नूं लंघिया, अदो अदी पर
नाम जप के हरिदा बाल ने पापा दे Thank you.
ਇਨਾ ਪਾਪ ਕਰਨ ਵਾਲਾ ਸੱਚ ਦਰੜਾਏ ਵਾਰਿਆਂ ਨੇ ਉਧਾਰਿਆਂ ਨੇ ਟੱਪਨ ਖੱਤਾ ਉੱਪਰ ਵਾੜਾ ਗੁਰਮੁਖ ਲੰਘੇ ਪਾਪ ਪਾੜ ਦੁਨੀਆਂ ਉਹਦੀ ਦੁਨੀਆਂ ਜਿਸ ਨੂੰ ਬਟਵਾਰਾ ਕਹਿੰਦੀ ਸੀ ਜਦ ਨਾਮ ਦਾ ਪ੍ਰਤਾਪ ਵਧਿਆ ਹਰ ਕਾ ਭਗਤ ਪ੍ਰਗਟ ਨਹੀਂ ਛਪੇ ਪਰਿਵਾਰ ਵਿੱਚ ਆ ਕੇ ਰਹਿਣ ਲੱਗ ਗਿਆ ਪਰਿਵਾਰ ਕਿਰਤ ਕਰਨ ਲਾ ਦਿੱਤਾ ਦਿੱਲੀ ਦੇ ਦੱਖਣ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ ਉੱਥੇ ਛੱਜ ਵਗੈਰਾ ਬਣਾਉਂਦਾ ਸੀ ਮਿਹਨਤ ਕਰਦਾ ਸੀ ਦਸਾਂ ਨਹਾਉਣ ਦੀ ਮਿਹਨਤ ਕਰਕੇ ਸਤਸੰਗ ਕਰਿਆ ਕਰਦਾ ਸੀ ਬਹੁਤ ਪ੍ਰੇਮੀਆਂ ਨੂੰ ਜਿਨ੍ਹਾਂ ਨੂੰ ਪਤਾ ਲੱਗੀ ਜਾਵੇ ਜਿਸ ਤਰ੍ਹਾਂ ਰਵਿਦਾਸ ਜੀ ਦੇ ਦੁਆਲੇ ਇਕੱਠੇ ਹੋ ਗਏ ਇਸੇ ਤਰ੍ਹਾਂ ਉਹਦੇ ਦੁਆਲੇ ਵੀ ਇਕੱਠੇ ਹੋਣੇ ਸ਼ੁਰੂ ਹੋ ਗਏ ਮਹਾਤਮਾ ਦੇ ਤੌਰ ਤੇ ਪ੍ਰਗਟ ਹੋ ਗਿਆ ਇਧਰ ਪਾਂਡਵਾਂ ਨੇ ਜਦੋਂ ਮਹਾਂਭਾਰਤ ਦਾ ਯੁੱਧ ਜਿੱਤ ਲਿਆ ਤਾਂ ਪਰੇਸ਼ਾਨੀ ਬਹੁਤ ਵੱਧ ਗਈ ਉਹ ਜਿਹੜੇ ਰਿਸ਼ਤੇਦਾਰ ਹੱਥਾਂ ਚੋਂ ਮਾਰੇ ਗਏ ਸੀ ਗੁਰੂ ਮਾਰਤਾ ਦਾਦਾ ਮਾਰਤਾ ਪੜਦਾਦਾ ਮਾਰਤਾ ਮਾਸੜ ਮਾਰਤੇ ਮਾਮੇ ਮਾਰਤੇ ਉਹ ਫਿਰ ਭੁੱਲਦੇ ਨਹੀਂ ਹੈ ਵੀ ਅਸੀਂ ਇਹ ਰਾਜ ਵਾਸਤੇ ਇੰਨਾ ਨੁਕਸਾਨ ਕਰਤਾ ਇੰਨੇ ਬੰਦੇ ਆਪਣੇ ਮਾਰ ਦਿੱਤੇ ਉਸ ਵੇਲੇ ਕ੍ਰਿਸ਼ਨ ਮਹਾਰਾਜ ਨੂੰ ਕਹਿਣ ਲੱਗੇ ਕਿ ਮਹਾਰਾਜ ਚਿੱਤ ਬੜਾ ਪਰੇਸ਼ਾਨ ਹੋ ਗਿਆ ਰਾਜ ਤੇ ਤਾਂ ਬਹਿ ਗਏ ਲੇਕਿਨ ਚਿੱਤ ਨੂੰ ਸ਼ਾਂਤੀ ਨਹੀਂ ਆ ਰਹੀ ਕੋਈ ਉਪਾਅ ਦੱਸੋ ਉਹਨਾਂ ਨੇ ਕਿਹਾ ਕਿ ਰਾਜਨ ਤੁਸੀਂ ਜੱਗ ਕਰੋ ਰਾਜਸੂ ਅਸਮੇਧ ਜੱਗ ਕਰੋ ਉਸ ਵੇਲੇ ਆਪਨੇ ਸਾਰੇ ਭਾਰਤ ਵਰਸ਼ ਵਿੱਚ ਘੋੜਾ ਫੇਰਿਆ ਘੋੜਾ ਫੇਰ ਕੇ ਅਸਮੇਧ ਜੱਗ ਕਰਿਆ ਕ੍ਰਿਸ਼ਨ ਮਹਾਰਾਜ ਨੇ ਕਿਹਾ ਕਿ ਮੈਂ ਭਾਈ ਸੰਗਤ ਜਿੰਨੇ ਮਹਾਤਮਾ ਆਉਣਗੇ ਮੈਨੂੰ ਮਹਾਤਮਾ ਬਹੁਤ ਪਿਆਰੇ ਨੇ ਮੈਂ ਉਹਨਾਂ ਦੇ ਕੰਮ ਕਰਦਾ ਵੀ ਰਹਿਣਾ ਹਮੇਸ਼ਾ ਹੀ ਅਚਿੰਤ ਕੰਮ ਕਰੇ ਪ੍ਰਭ ਤਿਨਕੇ ਜਿਨ ਹਰ ਕਾ ਨਾਮ ਪਿਆਰਾ ਵਾਹਿਗੁਰੂ ਨੂੰ ਐਂ ਕਹਿੰਦੇ ਨੇ ਵੀ ਕੰਮ ਨਹੀਂ ਵਾਹਿਗੁਰੂ ਨੂੰ ਤਾਂ ਬਹੁਤ ਕੰਮ ਹੈ ਸਾਧੂ ਸੰਤਾਂ ਮਹਾਂਪੁਰਸ਼ ਜਿਹੜੇ ਉਹਨੂੰ ਪਿਆਰ ਕਰਦੇ ਨੇ ਉਹਨਾਂ ਦੇ ਮਾੜੇ ਮਾੜੇ ਕੰਮ ਵੀ ਵਾਹਿਗੁਰੂ ਕਰਦਾ ਫਿਰਦਾ ਸੈਣ ਦੇ ਆ ਕੇ ਰਾਜੇ ਦੀ ਮੁੱਠੀ ਚਾਪੀ ਵੀ ਕਰੀ ਤੇ ਮਾਲਿਸ਼ ਵੀ ਕਰੀ ਕਰੋੜਾਂ ਬ੍ਰਹਮੰਡਾਂ ਦਾ ਮਾਲਕ ਹੈ ਕੋਟ ਬ੍ਰਹਮੰਡ ਕੋ ਠਾਕਰ ਸਵਾਮੀ ਸਰਬ ਜੀਆਂ ਕਾ ਦਾਤਾ ਰੇ ਕਰਦਾ ਕੀ ਹੈ ਸੈਣ ਦਾ ਰੂਪ ਧਾਰ ਲਿਆ ਬਾਬੇ ਕਰਮ ਸਿੰਘ ਹੋਤੀ ਮਰਦਾਨ ਵਾਲਿਆਂ ਦਾ ਰੂਪ ਧਾਰ ਕੇ ਕਰਨਲ ਦੀ ਕੋਠੀ ਪੈਰਾ ਹੀ ਦੇਈ ਗਿਆ ਕਰੋੜਾਂ ਬ੍ਰਹਮੰਡਾਂ ਦਾ ਮਾਲਕ ਕੰਮ ਕਰਦਾ ਹੈ ਕੰਮ ਤਾਂ ਕਹੀ ਗਿਆ ਬਾਬਾ ਜੀ ਉੱਥੇ ਬੈਠੇ ਰਹੇ ਤਿੰਨ ਘੰਟੇ ਦੀ ਉਹਨਾਂ ਦੀ ਡਿਊਟੀ ਸੀ ਤਿੰਨ ਘੰਟੇ ਲੈਫਟ ਰਾਈਟ ਕਰੀ ਗਏ ਉਹਦੇ ਬਾਅਦ ਗਏ ਨੀ ਗਾਰਦ ਦੇ ਵਿੱਚ ਬੈਠੇ ਰਹੇ ਵੀ ਕਿਤੇ ਐ ਨਾ ਕਹਿਣ ਵੀ ਕਿੱਧਰ ਚਲਿਆ ਗਿਆ ਉਹ ਚੁਗਲ ਨੇ ਜਾ ਕੇ ਚੁਗਲੀ ਕਰਤੀ ਵੀ ਇਸ ਵੇਲੇ ਬਾਬਾ ਕਰਮ ਸਿੰਘ ਸਾਹਿਬ ਬਹਾਦਰ ਦਰਿਆ ਦੇ ਕੰਢੇ ਬੈਠਾ ਹੈ ਤੇ ਤੇਰੀ ਗਾਰਦ ਦੇ ਵਿੱਚ ਉਹਨੇ ਡਿਊਟੀ ਨਹੀਂ ਦਿੱਤੀ ਕਰਨਲ ਨੇ ਸੁਣੀ ਸੁਣ ਕੇ ਦੇਖਦਾ ਤਾਂ ਬਾਬਾ ਕਰਮ ਸਿੰਘ ਡਿਊਟੀ ਦੇ ਰਹੇ ਨੇ ਰਾਈਫਲ ਹੱਥ ਵਿੱਚ ਹੈ ਬੂਟ ਪਾਏ ਹੋਏ ਨੇ ਪੱਟੀਆਂ ਲਾਈਆਂ ਹੋਈਆਂ ਵਰਦੀ ਪੂਰੀ ਪਾਈ ਹੋਈ ਹੈ ਤੇ ਟਹਿਲਦੇ ਫਿਰਦੇ ਨੇ ਕਹਿਣ ਲੱਗਿਆ ਕਰਮ ਸਿੰਘ ਉਹਦਾ ਡਿਊਟੀ ਦੇ ਰਹੇ ਨੇ ਆਪਣੇ ਮਨ ਚ ਕਿਹਾ ਕਹਿੰਦਾ ਆਪ ਕੋ ਕੈਸੇ ਪਤਾ ਕਹਿੰਦੇ ਮੈਂ ਦੇਖ ਕੇ ਆਇਆ ਆਓ ਮੈਂ ਦਿਖਾਵਾਂ ਸਾਹਿਬ ਨੇ ਇਸ ਗੱਲ ਦੇ ਉੱਤੇ ਵੀ ਨਿਰਣਾ ਕਰਕੇ ਦੇਖੀਏ ਉਹ ਚੁਗਲ ਦੇ ਨਾਲ ਤੁਰ ਗਏ ਅੱਗੇ ਕੀ ਦੇਖਦੇ ਨੇ ਉਹ ਸਮਾਧੀ ਲਾਈ ਬੈਠੇ ਨੇ ਕਹਿੰਦੇ ਹਾਂ ਇਹ ਤਾਂ ਯਹਾਂ ਬੈਠਾ ਤੇ ਬਾਹਰ ਕੌਣ ਹੈ ਉੱਥੇ ਫੇਰ ਮੁੜ ਕੇ ਆ ਗਿਆ ਉੱਥੇ ਆ ਕੇ ਫੇਰ ਕੀ ਦੇਖਦਾ ਉਹ ਬਾਬਾ ਕਰਮ ਸਿੰਘ ਫੇਰ ਪਹਿਰਾ ਦੇ ਰਹੇ ਨੇ ਉਹਨੇ ਕਿਹਾ ਵੀ ਹੋ ਸਕਦਾ ਮੇਰੀਆਂ ਅੱਖਾਂ ਨੂੰ ਕੋਈ ਧੋਖਾ ਲੱਗਿਆ ਉਹ ਫੇਰ ਦੇਖਾਂ ਜਾ ਕੇ ਫੇਰ ਨਦੀ ਤੇ ਜਾਂਦਾ ਉੱਥੇ ਜਾ ਕੇ ਦੇਖਦਾ ਫੇਰ ਬਾਬਾ ਕਰਮ ਸਿੰਘ ਜੀ ਸਮਾਧੀ ਲਾਈ ਬੈਠੇ ਨੇ ਇਧਰ ਆ ਕੇ ਦੇਖਦਾ ਉਹ ਪਹਿਰਾ ਦਿੰਦੇ ਨੇ ਹੈਰਾਨ ਹੋ ਗਿਆ ਕਹਿਣ ਲੱਗਿਆ ਵੀ ਇਹ ਤਾਂ ਗੌਡ ਹੋਣਾ ਇਹ ਜਿਹੜਾ ਪਹਿਰਾ ਦੇ ਰਿਹਾ ਭਾਈ ਇਹ ਤਾਂ ਫਰਿਸ਼ਤਾ ਹੈ ਈਸਾ ਜੀ ਹੈ ਤਾਂ ਸ਼ਰਧਾ ਚ ਆ ਗਿਆ ਉਸ ਨੂੰ ਤਾਂ ਡੰਨ ਦਿੱਤਾ ਉਸਨੇ ਸਜ਼ਾ ਦੇ ਦਿੱਤੀ ਵੀ ਤੂੰ ਮੈਨੂੰ ਝੂਠੀ ਸ਼ਿਕਾਇਤ ਲਾਈ ਆ ਇਧਰ ਜਦ ਬਾਬਾ ਜੀ ਨੇ ਬੁਲਾਇਆ ਵੀ ਅੱਜ ਮੈਂ ਰੈਂਕ ਦੇਣਾ ਇਸ ਨੂੰ ਉਹਨਾਂ ਦਿਨਾਂ ਚ ਜਿਹਨੂੰ ਨਾਇਬ ਸੂਬੇਦਾਰ ਕਹਿੰਦੇ ਨੇ ਤੇ ਸੂਬੇਦਾਰ ਇਦੋਂ ਬਾਹਰ ਨਹੀਂ ਸੀ ਰੈਂਕ ਹੁੰਦਾ ਸੂਬੇਦਾਰ ਮੇਜਰੇ ਵੱਡੇ ਤੇ ਵੱਡਾ ਹਿੰਦੁਸਤਾਨੀ ਹੁੰਦਾ ਜਿਹੜੇ ਅਗਲੇ ਰੈਂਕ ਸੀਗੇ ਉਹ ਅੰਗਰੇਜ਼ਾਂ ਕੋਲ ਆਪ ਹੁੰਦੇ ਸੀ ਉਹ ਜਦ ਬੁਲਾਏ ਬਾਬਾ ਜੀ ਨੂੰ ਪਤਾ ਲੱਗਿਆ ਵੀ ਪਰਮੇਸ਼ਰ ਸਾਰੀ ਰਾਤ ਪਹਿਰਾ ਦੇ ਗਿਆ ਉਸ ਵੇਲੇ ਉਹਨਾਂ ਨੇ ਕਿਹਾ ਅੱਜ ਤੋਂ ਬਾਅਦ ਮੈਂ ਨੌਕਰੀ ਨਹੀਂ ਕਰਨੀ ਮੇਰੇ ਮਾਲਕ ਨੂੰ ਮੇਰਾ ਕੰਮ ਕਰਨਾ ਪੈਂਦਾ ਕੀ ਪਤਾ ਮੈਨੂੰ ਕਿੰਨੀ ਕਿੰਨੀ ਦੇਰ ਕਿੱਥੇ ਬੈਠਣਾ ਪੈ ਜੇ ਸੋ ਅਚਿੰਤ ਕੰਮ ਕਰੇ ਪ੍ਰਭ ਤਿਨਕੇ ਜੇ ਹਰ ਕਾ ਨਾਮ ਪਿਆਰਾ ਪ੍ਰਭੂ ਆਪਣੇ ਪਿਆਰਿਆਂ ਦੇ ਕੰਮ ਕਰਦਾ ਕ੍ਰਿਸ਼ਨ ਮਹਾਰਾਜ ਕਹਿਣ ਲੱਗੇ ਦੇਖੋ ਮੈਂ 16 ਤਰ੍ਹਾਂ ਸੰਪੂਰਨ ਦੁਆਪਰ ਯੁਗ ਦੇ ਅਵਤਾਰ ਸੀ ਸ਼ਕਤੀਆਂ ਵਾਲੇ ਪੂਰਨ ਗਿਆਨਵਾਨ। ਗੁਰੂ ਦਸਵੇਂ ਪਾਤਸ਼ਾਹ ਨੇ ਸਭ ਤੋਂ ਜ਼ਿਆਦਾ ਹਾਲ ਕ੍ਰਿਸ਼ਨ ਮਹਾਰਾਜ ਦਾ ਲਿਖਿਆ, 2800 ਤੇ ਉੱਤੇ ਛੰਦ ਲਿਖੇ ਨੇ, ਰਮਾਇਣ ਦੇ ਨਹੀਂ, ਰਮਾਇਣ ਦੇ 150-200 ਨੇ, ਲੇਕਿਨ ਇਕੱਲੇ ਕ੍ਰਿਸ਼ਨ ਮਹਾਰਾਜ ਦੇ ਇੰਨੇ ਲਿਖੇ ਨੇ। ਮਹਾਂਭਾਰਤ ਦਾ ਤਾਂ ਬਹੁਤ ਵੱਡਾ ਗ੍ਰੰਥ ਬਣਵਾਇਆ ਸੀ ਤੇ 2,00,000 ਮੋਹਰ ਦਿੱਤੀ ਸੀ ਉਹ ਬਣਵਾਉਣ ਦੇ ਵਾਸਤੇ ਉਸ ਕਵੀ ਨੂੰ। ਅਸੀਂ ਤਾਂ ਕਹਿੰਦੇ ਹਾਂ ਪੜ੍ਹੋ ਹੀ ਨਾ ਜੀ, ਨਵਾਏ ਨਾ ਲਓ, ਐਵੇਂ ਰੱਖ ਦਿਓ, ਇਹਨਾਂ ਨੂੰ ਮਹਾਰਾਜ ਦੇ ਲਿਖੇ ਹੋਏ ਨੇ ਸਾਰੇ ਧਰਮ ਗ੍ਰੰਥ। ਸੋ ਉਹਨਾਂ ਨੇ ਕਿਹਾ ਕਿ ਮੈਂ ਆਪਣੇ ਹੱਥਾਂ ਦੇ ਨਾਲ ਭਾਈ ਉਹਨਾਂ ਦੇ ਚਰਨ ਧੋਵਾਂਗੇ, ਕਿਉਂਕਿ ਮੇਰੀ ਸੇਵਾ ਸਾਰਾ ਸੰਸਾਰ ਕਰਦਾ, ਮੈਂ ਆਪਣੇ ਭਗਤਾਂ ਦੀ ਸੇਵਾ ਕਰਦਾ ਤੇ ਮੈਂ ਵੀ ਸੇਵਾ ਕਰਕੇ ਦੇਖ ਲਾਂ। ਤੇ ਨਾਲ ਜਦੋਂ ਪ੍ਰਸ਼ਾਦੇ ਛਕਣਗੇ ਤੇ ਜੂਠੀਆਂ ਪਤਲਾਂ ਮੈਂ ਚੱਕਾਂਗਾ, ਕਿਸੇ ਨੇ ਹੱਥ ਨਹੀਂ ਲਾਉਣਾ। ਸਾਰੀਆਂ ਸੇਵਾ ਵੰਡ ਦਿੱਤੀਆਂ ਗਈਆਂ, ਜੱਗ ਸ਼ੁਰੂ ਹੋ ਗਿਆ। ਪੂਰੀ ਵਿਧੀ ਦੇ ਨਾਲ ਹੂਤੀਆਂ ਪਾ ਪਾ ਕੇ 6-7 ਮਹੀਨੇ ਜੱਗ ਹੁੰਦਾ ਰਿਹਾ। ਸਮਾਪਤੀ ਦੇ ਉੱਤੇ ਭੰਡਾਰਾ ਕੀਤਾ ਗਿਆ, ਸਭ ਨੂੰ ਨਿਮੰਤਰਣ ਦਿੱਤਾ। ਉਸ ਵੇਲੇ ਸ਼ਰਤ ਇਹ ਰੱਖੀ ਗਈ ਵੀ ਜੇ ਜੱਗ ਸੰਪੂਰਨ ਹੋ ਗਿਆ ਤਾਂ ਬਾਂਸ ਨਾਲ ਬੰਨਿਆ ਹੋਇਆ ਘੜਿਆਲ ਹੈ ਜਿਹੜਾ ਆਪੇ ਹੀ ਬਚੇ ਬਿਨਾਂ ਬਜਾਏ, ਤੇ ਜਿਸ ਵਕਤ ਜੱਗ ਸੰਪੂਰਨ ਹੋ ਗਿਆ, ਅਰਦਾਸ ਹੋ ਗਈ, ਸਾਰੇ ਉੱਪਰ ਨੂੰ ਝਾਕਦੇ ਨੇ, ਉਹ ਵੱਜਿਆ ਹੀ ਨਾ, ਅਰਦਾਸ ਹੋ ਕੇ ਬਹਿ ਗਏ ਵੀ ਇੰਨਾ ਧਨ ਵੀ ਖਰਚਿਆ, ਇੰਨੇ ਬੰਦੇ ਵੀ ਲੱਗੇ ਰਹੇ ਤੇ ਕ੍ਰਿਸ਼ਨ ਮਹਾਰਾਜ ਆਪ ਵੀ ਵਿੱਚ ਸ਼ਾਮਲ ਰਹੇ ਤੇ ਜੱਗ ਸੰਪੂਰਨ ਨਾ ਹੋਇਆ। ਕ੍ਰਿਸ਼ਨ ਮਹਾਰਾਜ ਆ ਗਏ, ਕਹਿੰਦੇ ਰਾਜਨ ਇੰਨੇ ਅਰਦਾਸ ਕਿਉਂ? ਕਹਿੰਦੇ ਮਹਾਰਾਜ ਆ ਜੱਗ ਨਹੀਂ ਸੰਪੂਰਨ ਹੋਇਆ, ਘੰਟਾ ਵੱਜਿਆ ਹੀ ਨਹੀਂ, ਘੜਿਆਲ ਨਹੀਂ ਵੱਜਿਆ। ਕਹਿੰਦੇ ਕੋਈ ਮਹਾਂਪੁਰਸ਼ ਰਹਿ ਗਿਆ, ਉਹਨੂੰ ਨਿਮੰਤਰਣ ਦੇ, ਪ੍ਰਸ਼ਾਦਾ ਛਕਾਓ, ਬਚ ਜਾਏਗਾ। ਕਹਿੰਦੇ ਅਸੀਂ ਤਾਂ ਸਾਰੇ ਬੁਲਾ ਲਏ। ਕਹਿੰਦੇ ਨਹੀਂ, ਇਸ ਵੇਲੇ ਸਾਰਿਆਂ ਤੋਂ ਸ਼੍ਰੋਮਣੀ ਮਹਾਂਪੁਰਸ਼ ਜੋ ਹੈ ਭਾਰਤ ਵਰਸ਼ ਵਿੱਚ ਉਹ ਵਾਲਮੀਕ ਹੈ, ਲੇਕਿਨ ਛੱਡ ਤੁਸੀਂ ਐ ਦਿੱਤਾ, ਉਹਦੀ ਜਾਤੀ ਚੰਡਾਲ ਹੈ, ਜਾਓ ਜਾ ਕੇ ਉਸ ਨੂੰ ਲਿਆਓ। ਉਸ ਵੇਲੇ ਉਦੇਸ਼ਟਰ ਨੇ ਭੇਜ ਦਿੱਤਾ ਭੀਮ ਸੈਨ ਨੂੰ, ਉਹ ਕਹਿਣ ਲੱਗੇ ਦੇ ਭੀਮ ਸੈਨ, ਮੈਂ ਸ਼ੂਦਰ ਜਾਤੀ ਦਾ ਤੁਹਾਡੇ ਕੋਰਿਆਂ ਤੇ ਬੈਠ ਕੇ ਮੈਂ ਪ੍ਰਸ਼ਾਦਾ ਛਕਣ ਦਾ ਅਧਿਕਾਰੀ ਨਹੀਂ ਹਾਂ, ਤੁਹਾਡੀਆਂ ਪੁਸਤਕਾਂ ਦੇ ਮੁਤਾਬਕ ਮੈਨੂੰ ਦੋਸ਼ ਲੱਗੇਗਾ, ਉਸ ਦੋਸ਼ ਨੂੰ ਦੂਰ ਕਰਨ ਵਾਸਤੇ ਮੈਨੂੰ ਇੱਕ ਜੱਗ ਦਾ ਫਲ ਦਿਓ। ਉਹ ਕਹਿਣ ਲੱਗੇ ਮਹਾਰਾਜ ਪਹਿਲਾਂ ਹੀ ਜੱਗ ਆਇਆ, ਸੰਪੂਰਨ ਨਹੀਂ ਹੋਇਆ, ਫਲ ਤਾਂ ਦਈਏ ਜੇ ਹੋ ਜਾਵੇ। ਕਹਿੰਦੇ ਫੇਰ ਨਹੀਂ ਮੈਂ ਜਾਂਦਾ। ਵਾਰੀ ਵਾਰੀ ਪੰਜੇ ਭਰਾ ਆਏ, ਸਾਰਿਆਂ ਨੂੰ ਇੱਕੋ ਹੀ ਜਵਾਬ ਇਹ ਮਿਲਿਆ। ਅਖੀਰ ਸਾਰੇ ਕ੍ਰਿਸ਼ਨ ਮਹਾਰਾਜ ਕੋਲ ਗਏ ਕਿ ਮਹਾਰਾਜ ਉਹ ਤਾਂ ਆਉਂਦੇ ਨਹੀਂ, ਆਹ ਸਵਾਲ ਕਰਦੇ ਨੇ, ਉਸ ਵੇਲੇ ਸਾਨੂੰ ਕੋਈ ਜੁਗਤੀ ਦੱਸੋ। ਦ੍ਰੋਪਦੀ ਨੇ ਕਿਹਾ ਕਿ ਮਹਾਰਾਜ ਜੇ ਆਗਿਆ ਹੋਵੇ ਤਾਂ ਮੈਂ ਲੈ ਕੇ ਆਵਾਂ, ਪਰ ਮੈਨੂੰ ਜੁਗਤੀ ਦੱਸੋ, ਜੁਗਤੀ ਦੇ ਬਗੈਰ ਗੱਲ ਨਹੀਂ ਬਣਦੀ ਹੁੰਦੀ। ਮਹਾਰਾਜ ਜੀ ਤੋਂ ਬਚਨ ਲੈਣੇ ਹੁੰਦੇ, ਸਾਰਿਆਂ ਨੂੰ ਨਹੀਂ ਮਿਲਦੇ, ਜੁਗਤੀ ਵਾਲਾ ਲੈ ਲੈਂਦਾ ਸੀ, ਉਹਨਾਂ ਨੂੰ ਪਤਾ ਸੀ ਵੀ ਐਂ ਕਹੋ ਮਹਾਰਾਜ ਦਾ ਦਿਲ ਪਿਘਲ ਜਾਏਗਾ, ਉਸ ਵੇਲੇ ਬਚਨ ਸਹਿਜ ਸੁਭਾ ਕਰ ਦੇਣਗੇ। ਸੋ ਕ੍ਰਿਸ਼ਨ ਮਹਾਰਾਜ ਕਹਿਣ ਲੱਗੇ, ਦੇਖ ਦ੍ਰੋਪਦੀ, ਸਾਧੂ ਦੇ ਕੋਲ ਜੇ ਜਾਣਾ ਹੋਵੇ ਤਾਂ ਪਹਿਲਾਂ ਭਾਵਨਾ ਪੈਦਾ ਕਰੋ ਵੀ ਸਾਧੂ ਦੇ ਵਿੱਚ ਤੇ ਪਰਬ੍ਰਹਮ ਪਰਮੇਸ਼ਰ ਚ ਕੋਈ ਫਰਕ ਨਹੀਂ ਹੁੰਦਾ, ਇਸ ਤਰ੍ਹਾਂ ਗੁਰੂ ਮਹਾਰਾਜ ਫਰਮਾਨ ਕਰਦੇ। Thank you. ਖੋਜੇ ਮਹੇਸ਼ਰ ਨਾਨਕ ਬਰਮ ਗਿਆਨੀ ਆਪ ਪਰਮੇਸ਼ਰ। ਗੁਰੂ ਕੋਲ ਜਾਣਾ ਹੋਵੇ ਪਰਮੇਸ਼ਰ ਤੋਂ ਘੱਟ ਸ਼ਰਧਾ ਹੋਵੇ ਫਲ ਨਹੀਂ ਮਿਲਦਾ। ਸਾਧੂ ਕੋਲ ਬਰਮ ਗਿਆਨੀ ਕੋਲ ਜਾਣਾ ਹੋਵੇ ਤੇ ਪਰਮੇਸ਼ਰ ਵਰਗੀ ਸ਼ਰਧਾ ਕਰਕੇ ਜਦੋਂ ਸ਼ਰਧਾ ਦੀ ਝੋਲੀ ਲੈ ਕੇ ਪਹਿਲਾ ਹੀ ਕਦਮ ਪੱਟਦਾ ਉਸ ਵੇਲੇ ਉਹਦੇ ਝੋਲੀ ਦੇ ਵਿੱਚ ਇੱਕ ਜੱਗ ਦਾ ਫਲ ਆ ਕੇ ਪੈ ਜਾਂਦਾ। ਜਿੰਨੇ ਕਦਮ ਚੱਲ ਕੇ ਜਾਂਦਾ ਉਨੇ ਹੀ ਜੱਗਾਂ ਦਾ ਫਲ ਪ੍ਰਾਪਤ ਹੋ ਜਾਇਆ ਕਰਦਾ। ਸੋ ਕ੍ਰਿਸ਼ਨ ਮਹਾਰਾਜ ਕਹਿਣ ਲੱਗੇ ਕਿ ਦ੍ਰੋਪਦੀ ਸ਼ਰਧਾ ਧਾਰ ਮਨ ਵਿੱਚ ਪਰਮੇਸ਼ਰ ਭਾਵਨਾ ਉਹਦੇ ਉੱਤੇ ਕਰ, ਫੇਰ ਜਾ। ਇਸੇ ਤਰ੍ਹਾਂ ਨਾਲ ਗਈ ਨੰਗੇ ਪੈਰੀ ਜਾ ਰਹੀ ਹੈ, ਪਰਮੇਸ਼ਰ ਭਾਵਨਾ ਅਰਦਾਸ ਹੈ ਅੰਦਰ ਤੇ ਚਾਹ ਹੈ ਮਨ ਦੇ ਅੰਦਰ ਕਿ ਮੈਂ ਅੱਜ ਮਹਾਂਪੁਰਸ਼ਾਂ ਦੇ ਦਰਸ਼ਨ ਕਰੂੰਗੀ, ਨਮਸਕਾਰ ਕਰੂੰਗੀ, ਮੇਰੇ ਲੇਖ ਸਿੱਧੇ ਹੋਣਗੇ। ਤੇ ਉਸ ਵੇਲੇ ਜਾ ਕੇ ਨਮਸਕਾਰ ਕਰੀ, ਆਸ਼ੀਰਵਾਦ ਦਿੱਤੀ ਮਹਾਂਪੁਰਸ਼ਾਂ ਨੇ, ਕਿਉਂਕਿ ਅੰਦਰਲੀਆਂ ਗੱਲਾਂ ਜਾਣਦੇ ਸੀ। ਸੰਤਾਂ ਨੂੰ ਕੋਈ ਧੋਖਾ ਨਹੀਂ ਦਿੰਦਾ, ਤਾਂ ਅੰਦਰਲੀ ਗੱਲ ਦਾ ਪਤਾ ਹੁੰਦਾ ਨਾ ਵੀ ਆਇਆ ਇਹਦੇ ਮਨ ਚ ਗੱਲ ਚੱਲਦੀ। ਉਹ ਵੇਵ ਹੁੰਦੀ ਹੈ, ਲੈਂਗ ਵੇਵ ਲੈਂਥ ਮਿਲ ਜਾਂਦੀ ਹੈ। ਜੇ ਨਾ ਮਿਲੇ ਸੰਤਾਂ ਨੂੰ ਪਤਾ ਲੱਗ ਜਾਂਦਾ ਵੀ ਇਹਦੀ ਵੇਵ ਲੈਂਥ ਨਹੀਂ ਮੇਰੇ ਨਾਲ ਮਿਲ ਰਹੀ, ਇਹ ਕੁਛ ਹੋਰ ਹੀ ਸੋਚ ਲਿਆ ਦਿਲ ਦੇ ਅੰਦਰੋਂ, ਉਪਰੋਂ ਉਪਰੋਂ ਗੱਲਾਂ ਕਰਦਾ। ਸੋ ਉਸ ਵੇਲੇ ਦੇਖਿਆ ਵੀ ਪੂਰੀ ਭਾਵਨਾ ਨਾਲ ਆਈ ਹੈ। ਕਹਿਣ ਲੱਗੇ ਬੇਟੀ ਮੈਂ ਤਾਂ ਪਹਿਲਾਂ ਹੀ ਕਹਿ ਦਿੱਤਾ ਬਈ ਮੈਨੂੰ ਦੋਸ਼ ਲੱਗਣਾ ਤੇ ਤੁਸੀਂ ਮੈਨੂੰ ਮੇਰਾ ਦੋਸ਼ ਦੂਰ ਕਰਨ ਵਾਸਤੇ ਇੱਕ ਜੱਗ ਦਾ ਫਲ ਦਿਓ। ਉਹ ਕਹਿੰਦੀ ਮਹਾਰਾਜ ਮੈਂ ਤਤਵੇ ਤੇ ਮਹਾਂਪੁਰਸ਼ ਬ੍ਰਹਮ ਗਿਆਨੀ ਵਾਲਮੀਕ ਪਰਮੇਸ਼ਰ ਰੂਪ ਦੇ ਪਾਸ ਆਈ ਹਾਂ, ਸ਼ਰਧਾ ਧਾਰ ਕੇ ਆਈ ਹਾਂ। ਤੁਸੀਂ ਤ੍ਰਿਕਾਲ ਦਰਸ਼ੀ ਮੇਰੇ ਹਿਰਦੇ ਨੂੰ ਜਾਣ ਸਕਦੇ ਹੋ। ਹੁਣ ਮੁੜਦੇ ਹੋਏ ਆਪਾਂ ਚੱਲੋ ਮੇਰੇ ਨਾਲ, ਚੱਲਦੇ ਚੱਲਦੇ ਕਦਮਾਂ ਪਾਈ ਜਾਓ, ਜਿੰਨੀਆਂ ਕਦਮਾਂ ਹੋਊ ਉੱਥੇ ਤੇ ਉਨੇ ਜੱਗ ਦਾ ਫਲ ਮੈਨੂੰ ਆਪਨੇ ਦੇਣਾ ਤੇ ਇੱਕ ਜੱਗ ਦਾ ਫਲ ਆਪ ਕੱਟ ਕੇ ਬਾਕੀ ਦੇ ਮੇਰੀ ਝੋਲੀ ਚ ਪਾ ਦਿਓ। ਉਸ ਵੇਲੇ ਉੱਠ ਕੇ ਵਾਲਮੀਕਿ ਜੀ ਤੁਰ ਗਏ। ਬਹੁਤ ਸ਼ਰਧਾ ਦੇ ਨਾਲ ਪੂਜਾ ਹੋਈ, ਉੱਚੇ ਆਸਣ ਤੇ ਬਿਠਾਇਆ, ਚਰਨ ਧੋਤੇ, ਪੂਜਾ ਕਰੀ ਉਹਦੀ। ਸਾਰੇ ਜਿੰਨੇ ਬ੍ਰਾਹਮਣ ਸੀ, ਰਿਸ਼ੀ ਮੁਨੀ ਸਾਰੇ ਜਿੰਨੇ ਹੈ, ਆਦਰ ਸਤਿਕਾਰ ਦੇ ਵਾਸਤੇ ਜਦੋਂ ਕ੍ਰਿਸ਼ਨ ਮਹਾਰਾਜ ਖੜੇ ਨੇ ਸਭ ਨੇ ਖੜਨਾ ਫਿਰ ਪੂਰੀ ਵਿਧੀ ਦੇ ਨਾਲ ਮਹਾਤਮਾ ਜਾਣਿਆ ਤੇ ਪ੍ਰਸ਼ਾਦਾ ਦੇ ਦਿੱਤਾ ਬਣਾ ਕੇ। 36 ਪ੍ਰਕਾਰ ਦੇ ਭੋਜਨ ਦ੍ਰੋਪਦੀ ਨੇ ਬਣਾਏ। ਉਹ ਮਹਾਂਪੁਰਸ਼ ਜਦ ਛਕਣ ਲੱਗੇ, ਅਰਦਾਸ ਕਰੀ ਉਹਨਾਂ ਨੇ, ਤਾਂ ਉਸ ਵੇਲੇ ਕਦੇ ਕਿਸੇ ਵੱਲ ਦੇਖਦੇ ਹੈ, ਕਦੇ ਕਿਸੇ ਭੋਜਨ ਵੱਲ ਦੇਖਦੇ ਹੈ, ਉਹਨਾਂ ਨੇ ਸਾਰੇ ਇਕੱਠੇ ਕਰ ਲਏ। ਉਹ ਜਦ ਛੱਕ ਹਟੇ ਤਾਂ ਥੋੜਾ ਜਿਹਾ ਘੜਿਆਲ ਖੜਕਿਆ, ਬਹੁਤਾ ਨਾ ਖੜਕਿਆ। ਕ੍ਰਿਸ਼ਨ ਮਹਾਰਾਜ ਕਹਿੰਦੇ ਕਿਉਂ ਭਾਈ ਕੀ ਹਾਲ ਹੈ? ਕਹਿੰਦੇ ਮਹਾਰਾਜ ਖੜਕਿਆ ਤਾਂ ਸੀ ਪਰ ਬਹੁਤਾ ਨਹੀਂ ਖੜਕਿਆ, ਮਾੜਾ ਜਿਹਾ ਖੜਕੇ ਬੰਦ ਹੋ ਗਿਆ, ਜਾਂ ਸੰਖ ਕਹਿ ਲਓ ਥੋੜਾ ਜਿਹਾ ਵੱਜ ਕੇ ਬੰਦ ਹੋ ਗਿਆ। ਉਹ ਕਹਿਣ ਲੱਗੇ ਕਿਸੇ ਨੇ ਤਰਕ ਕਰੀ ਹੈ ਤੁਹਾਡੇ ਵਿੱਚੋਂ ਮਹਾਂਪੁਰਸ਼ ਦੇ, ਬ੍ਰਹਮ ਗਿਆਨੀ ਤੇ ਕੀਤੀ ਹੋਈ ਤਰਕ 6 ਕਲਾ ਵੈਰਾਗ ਦੀਆਂ ਨਸ਼ਟ ਕਰ ਦਿੰਦੀ ਹੈ। ਉਸ ਵੇਲੇ ਦ੍ਰੋਪਦੀ ਨੇ ਹੱਥ ਬੰਨ ਕੇ ਕਿਹਾ ਕਿ ਮਹਾਰਾਜ ਮੈਂ ਇਹ ਤਾਂ ਨਹੀਂ ਤਰਕ ਕਰੀ, ਪਰ ਮੈਂ ਕਿਉਂਕਿ ਭੋਜਨ ਤਿਆਰ ਕਰਿਆ ਸੀ 36 ਰਸਾਂ ਦਾ, ਵੀ ਇਹ ਛਕਣਗੇ ਤੇ ਪ੍ਰਸੰਨ ਹੋਣਗੇ, ਪਰ ਇਹਨਾਂ ਨੇ ਇਕੱਠਾ ਹੀ ਕਰ ਲਿਆ, ਮੈਨੂੰ ਇਹ ਗੱਲ ਹੋਰ ਤਰ੍ਹਾਂ ਲੱਗੀ। ਕਹਿੰਦੇ ਫਿਰ ਤੈਂ ਗਲਤ ਕਰਿਆ, ਜਾਓ ਦੁਬਾਰਾ ਫੇਰ ਲਿਆ। ਉਹਨਾਂ ਨੂੰ ਦੂਜੇ ਦਿਨ ਫੇਰ ਨਿਮੰਤਰਣ ਦਿੱਤਾ, ਫੇਰ ਉਸੇ ਤਰ੍ਹਾਂ ਪੂਜਾ ਹੋਈ। ਪੂਜਾ ਹੋਣ ਤੋਂ ਬਾਅਦ ਫੇਰ ਜਦੋਂ ਉਹਨਾਂ ਨੇ ਪ੍ਰਸ਼ਾਦਾ ਛਕ ਲਿਆ, ਉਸ ਵੇਲੇ ਗੱਜ ਵੱਜ ਕੇ ਸੰਖ ਬੋਲਦਾ, ਹਟਣ ਦਾ ਹੀ ਨਾਂ ਨਹੀਂ ਲੈਂਦਾ, ਉੱਚੀ ਆਵਾਜ਼ ਦੇ ਵਿੱਚ ਚੱਲ ਗਏ। ਸੋ ਉਸ ਤੋਂ ਬਾਅਦ ਜਿਸ ਵਕਤ ਵਾਲਮੀਕ ਜੀ ਦੇ ਪਾਸ ਸਾਰੇ ਬੈਠੇ ਨੇ, ਤਾਂ ਉਸ ਵੇਲੇ ਦ੍ਰੋਪਦੀ ਨੇ ਪੁੱਛਿਆ ਕਿ ਮਹਾਰਾਜ ਮੇਰੇ ਮਨ ਚ ਸ਼ੰਕਾ ਪੈਦਾ ਹੋ ਗਿਆ ਸੀ, ਆਪਨੇ ਪਹਿਲਾਂ ਸਾਰਾ ਭੋਜਨ ਇਕੱਠਾ ਕਿਉਂ ਕਰ ਲਿਆ ਤੇ ਪਹਿਲਾਂ ਕਿਉਂ ਨਾ ਪ੍ਰਵਾਨ ਹੋਇਆ, ਹੁਣ ਕਿਉਂ ਪ੍ਰਵਾਨ ਹੋਇਆ? ਕਹਿਣ ਲੱਗੇ ਦ੍ਰੋਪਦੀ ਸਾਧੂ ਜਿਹੜੇ ਹੁੰਦੇ ਨੇ ਉਹਨਾਂ ਕੋਲ ਮਰਿਆਦਾ ਹੁੰਦੀ ਹੈ ਕਿਸੇ ਦੇ ਘਰ ਪ੍ਰਸ਼ਾਦਾ ਛਕਣ ਜਾਣ, ਉਹ ਜੇ ਬੇਮਰਿਆਦਾ ਪ੍ਰਸ਼ਾਦਾ ਛਕਦੇ ਨੇ ਤਾਂ ਉਹ ਪ੍ਰਸ਼ਾਦਾ ਮਨੁੱਖ ਦੇ ਪੇਟ ਚ ਨਹੀਂ ਪੈਂਦਾ, ਪਸ਼ੂ ਦੇ ਪੇਟ ਚ ਜਾਂਦਾ, ਉਹਦਾ ਫਲ ਨਹੀਂ ਹੁੰਦਾ। ਤੇ ਉਹਦਾ ਜੁਗਤੀ ਇਹ ਹੁੰਦੀ ਹੈ ਕਿ ਪਹਿਲਾਂ ਭੋਗ ਲਵਾਉਣਾ ਪੈਂਦਾ ਪ੍ਰਸ਼ਾਦੇ, ਇਹ ਨਹੀਂ ਵੀ ਆ ਗਿਆ ਤੇ ਫਟਾਫਟ ਖਾਣਾ ਸ਼ੁਰੂ ਕਰਤਾ। ਪਹਿਲਾਂ ਭੋਗ ਲਵਾਉਣਾ ਪੈਂਦਾ ਆਪਣੇ ਇਸ਼ਟ ਨੂੰ, ਉਹ ਤੇ ਬਾਅਦ ਇਹ ਪ੍ਰਸ਼ਾਦੇ ਦੇ ਅਧਿਕਾਰੀ ਬਣਦੇ ਨੇ। ਗੁਰੂ ਘਰ ਚ ਪਹਿਲਾਂ ਭੋਗ ਲੱਗਦਾ, ਫੇਰ ਜਾ ਕੇ ਲੰਗਰ ਚ ਵਰਤਦਾ ਪ੍ਰਸ਼ਾਦਾ। ਤੇ ਤਾਂ 36 ਪ੍ਰਕਾਰ ਦੇ ਬਣਾ ਦਿੱਤੇ ਸੀ ਜਿਹੜੇ ਤਾਂ ਹੁੰਦੇ ਨੇ ਕਰਮ ਕਾਂਡੀ, ਉਹਨਾਂ ਦੇ ਭੋਗ ਲਵਾਉਣ ਦਾ ਤਰੀਕਾ ਹੋਰ ਹੁੰਦਾ ਹੈ। ਉਹ ਖੜੇ ਹੋ ਕੇ ਅਰਦਾਸ ਕਰਦੇ ਨੇ, ਅਰਦਾਸ ਕਰਕੇ ਉਹ ਭੋਗ ਲਵਾਉਂਦੇ ਨੇ ਆਪਣੇ ਆਪਣੇ ਤਰੀਕੇ ਦੇ ਨਾਲ। ਪਰ ਜਿਹੜੇ ਬ੍ਰਹਮ ਗਿਆਨੀ ਹੁੰਦੇ ਨੇ ਉੱਥੇ ਪਰਮੇਸ਼ਰ ਦਾ ਭੋਗ ਉਹਨਾਂ ਦੀ ਰਸਨਾ ਨਾਲ ਲੱਗ ਕੇ ਲੱਗਿਆ ਕਰਦਾ, ਤੇ ਉਸ ਵੇਲੇ ਉਹ ਸਾਵਧਾਨ ਹੁੰਦੇ ਨੇ। ਤੇ ਕਿਉਂਕਿ ਤੈਂ ਬੇਅੰਤ ਰਸ ਬਣਾਏ ਸੀ, ਤੇ ਮੈਂ ਸੋਚਦਾ ਸੀ ਵੀ ਕਿਹੜਾ ਰਸ ਪਰਮੇਸ਼ਰ ਨੂੰ ਪਸੰਦ ਆਏਗਾ, ਖੱਟਾ ਆਏਗਾ, ਮਿੱਠਾ ਆਏਗਾ, ਸਲੂਣਾ ਆਏਗਾ, ਤੁਰਸ਼ ਆਏਗਾ ਜਾਂ ਚਟਪਟਾ ਆਏਗਾ। ਸੋ ਜਦ ਮੈਂ ਨਿਰਣਾ ਨਾ ਕਰਿਆ ਤਾਂ ਮੈਂ ਉਹ ਸਾਰੇ ਇਕੱਠੇ ਕਰ ਲਏ। ਇੱਕ ਤਾਂ ਮੈਂ 8 ਗਰਾਈਆਂ ਖਾਣੀਆਂ ਸੀ, ਵੱਧ ਮੈਂ ਖਾਣਾ ਨਹੀਂ ਸੀ, ਦੋਸ਼ ਲੱਗਦਾ ਹੈ। ਮਹਾਤਮਾ 8 ਗਰਾਈਆਂ ਖਾਂਦੇ ਨੇ, ਜਿਹੜਾ ਹੁੰਦਾ ਹੈ ਬਾਨਪ੍ਰਸਤ ਉਹ 16 ਖਾਂਦਾ, ਜਿਹੜਾ ਹੁੰਦਾ ਹੈ ਗ੍ਰਿਸਤੀ ਉਹ 24 ਖਾਂਦਾ, ਜਿਹੜਾ ਬ੍ਰਹਮਚਾਰੀ ਹੁੰਦਾ ਉਹ 32 ਗਰਾਈਆਂ ਖਾਂਦਾ। ਇਸ ਤਰ੍ਹਾਂ ਦੇ ਨਾਲ ਕਹਿਣ ਲੱਗੇ ਵੀ ਮੈਂ 8 ਗਰਾਈਆਂ ਖਾਣੀਆਂ ਸੀ, ਬਾਕੀ ਬਚਾਉਣਾ ਨਹੀਂ ਸੀ। ਬਾਕੀ ਬਚਾਉਣ ਦਾ ਦੋਸ਼ ਲੱਗਦਾ, ਜਿਹੜਾ ਜੂਠਾ ਛੱਡ ਦੇਵੇ ਨਾ ਉਹਦੇ ਪੁੰਨ ਗੱਲ ਖਤਮ ਹੋ ਜਾਇਆ ਕਰਦੇ ਨੇ। ਜੱਗ ਦੇ ਵਿੱਚ ਜੋ ਜੂਠਾ ਛੱਡ ਦੇਵੇ, ਜੂਠ ਛੱਡ ਦੇਵੇ, ਉਹਨੂੰ ਦੋਸ਼ ਚਿੰਬੜ ਜਾਂਦੇ ਨੇ। ਉਹਨਾਂ ਦੇ ਚਿੰਬੜਦੇ ਨੇ ਜਿਹੜੇ ਦਾਨ ਕਰਦੇ ਨੇ, ਜਦੋਂ ਦਾਨ ਕਰਦੇ ਆ ਵਿਘਨ ਨਾਲ ਆਉਂਦੇ ਨੇ। ਉਹ ਜੇ ਵਿਧੀ ਪੂਰਵਕ ਪ੍ਰਸ਼ਾਦਾ ਨਾ ਛਕੇ ਤਾਂ ਵਿਘਨ ਲੱਗ ਜਾਇਆ ਕਰਦੇ ਨੇ। ਉਹ ਭੋਗ ਲਗਾ ਕੇ ਛਕਦੇ ਨੇ। ਮਹਾਂਪੁਰਸ਼ ਅੰਤਰਾਤਮੇ ਭੋਗ ਲਵਾਉਂਦੇ ਨੇ, ਪਹਿਲਾਂ ਅਰਦਾਸ ਅੰਤਰਾਤਮੇ ਕਰਦੇ ਨੇ, ਹੇ ਪ੍ਰਭੂ ਤੇਰਾ ਦਿੱਤਾ ਹੋਇਆ ਪ੍ਰਸ਼ਾਦਾ ਆ ਗਿਆ, ਤੂੰ ਪਹਿਲਾਂ ਅੰਗੀਕਾਰ ਕਰ, ਤੂੰ ਆਪੇ ਹੀ ਰਸ ਹੈ, ਤੂੰ ਆਪੇ ਹੀ ਰਸੀਆਂ। ਇਸ ਤਰ੍ਹਾਂ ਦੇ ਨਾਲ ਜੇ ਬਚਦਾ ਛੱਡਦੇ ਨੇ ਤਾਂ ਉਹ ਦੋਸ਼ ਜਿਹੜੇ ਦੇਣ ਵਾਲੇ ਦੇ ਨੇ ਉਹ ਉਸੇ ਨੂੰ ਚਿੰਬੜ ਜਾਂਦੇ ਨੇ ਜਿਹੜਾ ਖਾਂਦਾ। ਫੇਰ ਤਾਂ ਹੀ ਕਹਿੰਦੇ ਨੇ ਧਰਮਸ਼ਾਲਾ ਦੀਆਂ ਰੋਟੀਆਂ 3 ਕੰਮ ਕਰੇਣ, ਮੱਤ ਮਾਰਨ, ਹੱਟ ਗਾਲਣ, ਭਜਨ ਕਰਨਾ ਦੇਣ, ਕਿਉਂਕਿ ਬੇਮਰਿਆਦਾ ਛਕਦੇ ਨੇ। ਜਿਹੜਾ ਮਰਿਆਦਾ ਨਾਲ ਛਕਦਾ ਉੱਥੇ ਭੋਗ ਲੱਗਦਾ, ਉੱਥੇ ਕਾਰਜ ਵੀ ਸਿੱਧ ਹੁੰਦਾ ਤੇ ਪ੍ਰਸ਼ਾਦਾ ਛਕਾ ਕੇ ਅਰਦਾਸ ਲੱਗਦੀ ਹੈ ਉੱਥੇ। ਗੁਰੂ 10ਵੇਂ ਪਾਤਸ਼ਾਹ ਨੇ ਕਿਹਾ ਸੀ ਵੀ ਸਿੰਘੋ 5 ਸਿੰਘਾਂ ਨੂੰ ਬੁਲਾ ਕੇ ਪ੍ਰਸ਼ਾਦਾ ਛਕਾਓ, ਜਦੋਂ ਵਿਧੀ ਪੂਰਵਕ ਪ੍ਰਸ਼ਾਦ ਛਕਣਗੇ ਉਸ ਵੇਲੇ ਜਦੋਂ ਅਰਦਾਸ ਕਰਨਗੇ ਮੈਂ ਵਿੱਚ ਹੋਵਾਂਗਾ ਉਹਨਾਂ ਦੇ। ਸੋ ਕਹਿਣ ਲੱਗੀ ਬੇਟੀ ਇਸ ਤਰ੍ਹਾਂ ਦੇ ਨਾਲ ਮੈਂ ਪਹਿਲਾਂ ਪ੍ਰਸ਼ਾਦਾ ਇਕੱਠਾ ਕਰ ਲਿਆ ਸੀ। ਸੋ ਇਹ ਮਰਿਆਦਾ ਸੀ। ਸੋ ਉਹ ਬਾਲਮੀਕ ਜਿਹੜਾ ਕਿਸੇ ਦਿਨ ਮਾਰਦਾ ਸੀ ਬੰਦੇ, ਲੁੱਟਦਾ ਸੀ ਆਨੇ ਦੁਆਨੀ ਵਾਸਤੇ ਬੰਦਾ ਮਾਰ ਦਿੰਦਾ ਸੀ, ਅੱਜ ਨਾਮ ਜਪਣ ਤੋਂ ਬਾਅਦ ਕਿੱਥੇ ਪਹੁੰਚ ਗਿਆ? ਸਾਰੀ ਦੁਨੀਆ ਅੱਜ ਤੱਕ 5000 ਸਾਲ ਹੋ ਗਏ ਅੱਜ ਉਹਨਾਂ ਦਾ ਜਨਮਦਿਨ ਮਨਾ ਰਹੇ ਨੇ ਸਾਰੇ, ਤੇ ਉਹਨਾਂ ਦੀ ਪੂਜਾ ਹੋਇਆ ਕਰਦੀ ਹੈ। ਇਹ ਕਿਰਪਾ ਕਿਹੜੀ ਚੀਜ਼ ਦੀ ਹੋਈ? ਇਹ ਮਹਾਰਾਜ ਕਹਿੰਦੇ ਬਾਲਮੀਕ ਹੈ ਹੋਆ ਸਾਧੂ ਸੰਗ, ਸਾਧੂ ਦਾ ਸੰਗ ਹੋਇਆ ਤਾਂ ਉਹਨੂੰ ਨਾਮ ਮਿਲਿਆ, ਉਹਨੇ ਨਾਮ ਦੀ ਕਮਾਈ ਕਰੀ, ਕਮਾਈ ਕਰਨ ਤੋਂ ਬਾਅਦ ਸਾਰੀ ਦੁਨੀਆ ਪੂਜਾ ਕਰਦੀ ਹੈ ਉਸਦੀ। ਸੋ ਇਸ ਕਰਕੇ ਮਹਿਮਾ ਆਪ ਫਰਮਾਨ ਕਰਦੇ ਨੇ।
ਸੁਣਿਓ ਮੇਰੇ ਪਿਤਾ ਸਾਡਾ
ਸੁਣੋ ਮੇਰੇ ਮੀਤਾ, ਮੈਲ ਹੋਈ ਕੋਟ ਅਗਹਰੇ ਨਿਰਮਲ ਪੈ ਜੀਤ। ਸੰਤ ਕੀ ਧੂੜ ਮਿਟੇ ਅਗ ਕੋਟ, ਸੰਤ ਪ੍ਰਸ਼ਾਦ ਜਨਮ ਮਰਨ ਤੇ ਛੋਟ। ਸੰਤ ਕਾ ਦਰਸ ਪੂਰਨ ਇਸ਼ਨਾਨ, ਸੰਤ ਕਿਰਪਾ ਤੇ ਜਪੀਐ ਨਾ। ਸੋ ਇਸ ਤਰ੍ਹਾਂ ਦੇ ਨਾਲ ਉਸਨੇ ਸਤਸੰਗ ਕਰਿਆ, ਅਸੀਂ ਵੀ ਕਰਦੇ ਹਾਂ ਸਤਸੰਗ ਜੀ। ਸਾਡੇ 'ਚ ਫਰਕ ਇਹ ਹੈ ਕਿ ਉਹਨੇ ਮੰਨ ਲਿਆ ਸੀ, ਅਸੀਂ ਮੰਨਣ ਵਿੱਚ ਕੌਲ ਕਰਦੇ ਹਾਂ। ਕਿਉਂ? ਕਿਉਂਕਿ ਅਜੇ ਸਾਡੇ ਕਰਮ ਨਹੀਂ ਜਾਗੇ ਹੈ। ਗੁਰੂ ਤਾਂ ਪੂਰਨ ਹੈ, ਦਰਸ਼ਨ ਵੀ ਅਸੀਂ ਪੂਰਨ ਸਤਿਗੁਰੂ ਦਾ ਕਰਦੇ ਹਾਂ, ਪਰ ਸਾਡੇ 'ਚ ਕਸਰ ਹੈ। ਕਬੀਰ ਸਾਚਾ ਸਤਿਗੁਰ ਕਿਆ ਕਰੈ, ਜਾਂ ਸਿੱਖਾਂ ਮੈਂ ਚੂ ਕੰਧੇ ਏਕ ਨਾ ਲਾਗੀ, ਜੰਬਾਂਸ ਵਜਾਈਏ ਪੂ। ਮਹਾਰਾਜ ਦੀ ਬਾਣੀ ਸੁਣਿਆ ਕਰੋ, ਪੜ੍ਹਿਆ ਕਰੋ ਤੇ ਕਮਾਈ ਕਰਨ ਦਾ ਯਤਨ ਕਰੋ ਇਹਦਾ। ਕਿਉਂਕਿ ਨਿਰਾ ਪੜ੍ਹੇ ਤੇ ਨਹੀਂ ਗੱਲ ਬਣਦੀ। ਖੇਤ ਵਾਹੀ ਜਾਓ, ਵਾਹੀ ਜਾਓ, ਜੇ ਬੀਨਾ ਵਿੱਚ ਪਾਓ ਖਰਾ ਨਹੀਂ ਹੁੰਦਾ। ਫਿਰ ਬੀ ਪਾ ਕੇ ਬੀ ਸੰਭਾਲਣਾ ਪੈਂਦਾ, ਉਹਨੂੰ ਪਾਣੀ ਦੇਣਾ, ਗੁਡਾਈ ਕਰਨੀ ਹੈ, ਖਾਦ ਪਾਉਣਾ, ਫਿਰ ਕਿਹੜਾ ਕੰਮ ਮੁੱਕ ਜਾਂਦਾ। ਸੋ ਬਾਣੀ ਜੋ ਪੜ੍ਹਦੇ ਹਾਂ ਅਸੀਂ, ਇਸ ਖੇਤ ਨੂੰ ਸੰਵਾਰਦੇ ਹਾਂ। ਬੀਜ ਜਿਹੜਾ ਇਹ ਭੰਗ ਪਿਆਰਿਆਂ ਤੋਂ ਮਿਲਦਾ, ਉਹ ਬੀਜ ਹੈ ਮੰਤਰ ਗੁਰੂ ਦਾ। ਉਹਦੇ ਜਪੇ ਦੇ ਬਗੈਰ ਅਸੀਂ ਅੰਦਰ ਨਹੀਂ ਜਾ ਸਕਦੇ। ਅੰਦਰ ਦੀ ਖੇਲ ਦਾ ਨਹੀਂ ਪਤਾ ਲੱਗਦਾ, ਅੰਦਰ ਸਾਡੇ ਵਾਹਿਗੁਰੂ ਰਹਿੰਦਾ। ਵਾਹਿਗੁਰੂ ਨਹੀਂ ਕਿਵੇਂ ਪਹੁੰਚ ਲਾਂਗੇ? ਪੜ੍ਹੀ ਜਾਂਦੇ ਹਾਂ, ਪੜ੍ਹੀ ਜਾਂਦੇ ਹਾਂ, ਪੜ੍ਹੀ ਜਾਂਦੇ ਹਾਂ, ਅੰਦਰਲੀ ਵੀ ਜਾਣ ਦੀ ਤਰੱਕੀ ਕਰ, ਕੋਸ਼ਿਸ਼ ਕਰ। ਰਸਤਾ ਹੈ ਅੰਦਰ ਵਾਕ ਇਹਦਾ, ਪੀਤਰ ਕੋਟ ਗੁਫਾ ਕਰ ਜਾਈ, ਨੌ ਘਰ ਥਾਪੇ ਹੁਕਮ ਰਜਾਈ, ਦਸਵੇਂ ਪੁਰਖ ਲੇਖ ਪਾਰੀ, ਆਪੇ ਲੱਖ ਲਗਾਏਗਾ। ਉਹ ਜੇ ਅੰਦਰ ਹੀ ਨਹੀਂ ਜਾਵਾਂਗੇ, ਪਰਮੇਸ਼ਰ ਕਿਵੇਂ ਮਿਲੇਗਾ? ਖੇਤ ਵਾਹੀ ਜਾਵਾਂਗੇ, ਵਾਹੀ ਜਾਵਾਂਗੇ, ਜੇ ਬੀਜ ਨਹੀਂ ਪਾਵਾਂਗੇ ਫਿਰ ਫਸਲ ਕਿਵੇਂ ਹੋਏਗੀ? ਬਾਣੀ ਕਰਮ ਵਿੱਚ ਆਉਂਦੀ ਹੈ। ਉਪਾਸ਼ਨਾ ਜਿਹੜੀ ਹੈ ਉਹ ਨਾਮ ਜਪਦੇ ਹਾਂ, ਇੱਕ ਅਵਸਥਾ ਹੈ ਜਦ ਤੱਕ ਆਗਿਆ ਚੱਕਰ ਤੱਕ ਬਿਰਤੀ ਪਹੁੰਚਦੀ ਹੈ, ਉਪਾਸ਼ਨਾ ਹੋਇਆ ਕਰਦੀ ਹੈ। ਜਦ ਇਸ ਤੋਂ ਉੱਪਰ ਵਿਵੇਕ ਮੰਡਲ ਚਲੇ ਜਾਂਦੇ ਹਾਂ, ਫਿਰ ਨਾਮ ਦਾ ਚਿੰਤਨ ਹੋਇਆ ਕਰਦਾ। ਉੱਥੇ ਜਾ ਕੇ ਭੇਦ ਖੁੱਲਦੇ ਨੇ। ਜਿੰਨਾ ਚਿਰ ਅਸੀਂ ਉਸ ਥਾਂ ਤੇ ਨਹੀਂ ਜਾਂਦੇ ਵਿਵੇਕ ਮੰਡਲ ਚ, ਉਹਨਾਂ ਚਿਰ ਅਸੀਂ ਬਾਹਰੇ ਬਾਹਰ ਘੁੰਮਦੇ ਹਾਂ, ਸਤਸੰਗ ਵੀ ਕਰਦੇ ਹਾਂ, ਫਲ ਤਾਂ ਹੋਈ ਜਾਂਦਾ। ਲੇਕਿਨ ਉਹ ਗੱਲ ਜਿਹੜੀ ਵਾਹਿਗੁਰੂ ਨੂੰ ਮਿਲਣ ਵਾਲੀ ਹੈ, ਉਹ ਨਹੀਂ ਪ੍ਰਾਪਤ ਹੁੰਦੀ, ਉਹ ਤੋਂ ਅਸੀਂ ਵਾਂਝੇ ਰਹਿ ਜਾਂਦੇ ਹਾਂ। ਸੋ ਇਸ ਤਰ੍ਹਾਂ ਬੜੀ ਦੇਰ ਹੋ ਗਈ ਆਪ ਨੂੰ ਸਤਸੰਗ ਕਰਦਿਆਂ। ਬਾਣੀ ਸਮਝੋ, ਕਮਾਈ ਕਰਨ ਦਾ ਯਤਨ ਕਰੋ। ਸਮਾਂ ਜਿਹੜਾ ਲੰਘ ਗਿਆ ਹੈ, ਮੁੜ ਕੇ ਆਉਂਦਾ ਨਹੀਂ ਹੁੰਦਾ। ਪਤਾ ਨਹੀਂ ਕਿਹਾ ਜਾ ਸਮਾਂ ਆਵੇ, ਕਿਵੇਂ ਅਸੀਂ ਰਹੀਏ। ਸੋ ਆਪਨੇ ਜੋ ਸਤਸੰਗ ਕਰਿਆ ਸੀ ਐਸੇ ਥਾਂ ਦੇ ਉੱਤੇ, ਉਹਦੇ ਬਾਅਦ ਸਾਨੂੰ ਕਈ ਥਾਵਾਂ ਤੇ ਜਾਣ ਦਾ ਸਾਥੀਆਂ ਸਮੇਤ ਮੌਕਾ ਮਿਲਿਆ। ਸੋਝੀ ਵਾਲੇ ਬੰਦਿਆਂ ਤੋਂ ਸੁਣਨ ਦਾ ਵੀ ਮੌਕਾ ਮਿਲਿਆ। ਸਾਰੇ ਮਹਾਂਪੁਰਸ਼ ਇੱਥੇ ਇਕੱਠੇ ਹੋਏ ਸੀਗੇ ਮਨਸੂਰੀ, ਉੱਥੇ ਉਹਨਾਂ ਨੇ ਜ਼ਿਕਰ ਕਰਿਆ। ਰਤਵਾੜਾ ਸਾਹਿਬ ਦੀ ਬੜੀ ਇੱਜ਼ਤ ਹੋਈ, ਇੱਥੇ ਦੀਆਂ ਸੰਗਤਾਂ ਦੀ ਖਾਸ ਕਰਕੇ ਪ੍ਰਸ਼ੰਸਾ ਕਰੀ। ਕਹਿਣ ਲੱਗੇ ਬਈ ਇੰਨੇ ਗੂੜ ਵਿਸ਼ੇ ਪ੍ਰੋਫੈਸਰਾਂ ਨੇ, ਬੁੱਧੀਜੀਵੀਆਂ ਨੇ ਵੀ ਇਹ ਗੱਲ ਮੈਨੂੰ ਦੱਸੀ ਕਿ ਇੰਨੇ ਗੂੜ ਵਿਸ਼ੇ ਜੇ ਅਸੀਂ ਆਪਣੇ ਕਾਲਜ ਚ ਜਿਹੜੇ ਪੜ੍ਹੇ ਹੋਏ MA MA ਸਟੂਡੈਂਟ ਨੇ ਉਹਨਾਂ ਨੂੰ ਸੁਣਾਉਣ ਲੱਗੀ, ਅੱਧੇ ਸੌਂ ਜਾਂਦੇ ਨੇ। ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੇ ਸਬਜੈਕਟ ਚੁਣੇ ਇਹ ਕਿਸ ਤਰ੍ਹਾਂ ਚੁਣੇ ਗਏ ਇੰਨੇ ਡੀਪ। ਦੂਸਰੀ ਗੱਲ ਇਹ ਹੈ ਕਿ ਜਦ ਅਸੀਂ ਸੰਗਤ ਚ ਬੋਲਦੇ ਸੀ, ਅਸੀਂ ਬੜਾ ਨੋਟ ਕਰਿਆ, ਸਾਨੂੰ ਤਾਂ ਐਂ ਲੱਗਿਆ ਵੀ ਇਹ ਪੂਰੀ ਗੱਲ ਸਮਝ ਰਹੇ ਨੇ ਸਾਰੇ, ਤੇ ਕਈਆਂ ਤੇ ਬਾਅਦ ਤਾਂ ਜਗਾਰੇ ਬੁਲਾਏ। ਸਾਡਾ ਕਹਿੰਦੇ ਹੌਸਲਾ ਵੱਧ ਗਿਆ ਵੀ ਆਹ ਜਿਹੜੀ ਸੰਗਤ ਹੈ ਇਹ ਤਾਂ MA BA ਨਾਲੋਂ ਕਿਤੇ ਗਾਹ ਨੰਗੀ ਹੋਈ ਹੈ, ਇਹ ਤਾਂ ਬਹੁਤ ਗੂੜ ਵਿਸ਼ੇ ਸਮਝਦੇ ਨੇ। ਉਹਦੇ ਬਾਅਦ ਜਦ ਫਿਰ ਹੈ ਹਰਪਾਲ ਸਿੰਘ ਨੂੰ ਤੇ ਲਖਵੀਰ ਸਿੰਘ ਨੂੰ ਮੈਂ ਦੂਜੀ ਮੀਟਿੰਗ 'ਚ ਭੇਜਿਆ ਲੁਧਿਆਣੇ, ਉੱਥੇ ਵਚਨ ਚੱਲਿਆ ਪ੍ਰਚਾਰ ਦਾ ਵੀ ਕਿਵੇਂ ਕਰਨਾ ਚਾਹੀਦਾ। ਉਹ ਕਹਿੰਦੇ ਪ੍ਰਚਾਰ ਜਿਸ ਤਰ੍ਹਾਂ ਰਤਵਾੜੇ ਸਾਹਿਬ ਹੁੰਦਾ ਨਾ, ਜਦ ਤੱਕ ਅਸੀਂ ਉਸ ਤਰ੍ਹਾਂ ਨਹੀਂ ਕਰਦੇ ਉਨੀ ਦੇਰ ਤੱਕ ਉਹ ਰਿਜ਼ਲਟ ਨਹੀਂ ਨਿਕਲਦੇ। ਕਹਿੰਦੇ ਅਸੀਂ ਹੈਰਾਨ ਸੀ ਬਈ ਜਿੱਥੋਂ ਅਸੀਂ ਚੰਡੀਗੜ੍ਹ 'ਚ ਵੜੇ, ਮੋਹਾਲੀ 'ਚ ਵੜੇ, ਉੱਥੋਂ ਤੋਂ ਹੀ ਗੇਟ ਸ਼ੁਰੂ ਹੋ ਗਏ। ਸਾਰਿਆਂ ਨੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰਿਆ ਹੋਇਆ ਸੀ। ਪਹਿਲਾਂ ਪਲਸੌਰੇ ਵਾਲਿਆਂ ਨੇ ਗੇਟ ਬਣਾਇਆ, ਫਿਰ ਉਹ ਜਿਹੜਾ ਰਾਊਂਡ ਅਬਾਊਟ ਸੀਗਾ ਉਹਦੇ ਉੱਤੇ ਝੰਡੀਆਂ ਲੱਗੀਆਂ। ਮੈਂ ਵੀ ਦੇਖਾਂ ਵੀ ਇਹ ਝੰਡੀਆਂ ਕਿਹਨੇ ਲਾਤੀਆਂ ਇੱਥੇ ਆ ਕੇ। ਮੈਨੂੰ ਬਾਅਦ 'ਚ ਪਤਾ ਲੱਗਿਆ ਵੀ ਸਾਡੇ ਸਿੰਘਾਂ ਨੇ ਆਉਣ ਵਾਲਿਆਂ ਦਾ ਸਤਿਕਾਰ ਕਰਿਆ। ਫਿਰ ਗੇਟ ਲਿਖੇ, ਹਰ ਥਾਂ ਤੇ ਗੇਟ। ਕਹਿੰਦੇ ਸਾਨੂੰ ਪੁੱਛਣ ਦੀ ਵੀ ਲੋੜ ਨਹੀਂ ਪਈ, ਸਾਡੇ ਦਿਲ ਦੇ ਅੰਦਰ ਕਹਿੰਦੇ ਇੰਨੀ ਪ੍ਰਸੰਨਤਾ ਆਈ ਬਈ ਇੰਨੇ ਜਾਗੇ ਹੋਏ ਨੇ ਇਸ ਇਲਾਕੇ ਦੇ ਲੋਕ ਕਿ ਸਾਡਾ ਸਤਿਕਾਰ ਕਰ ਰਹੇ ਨੇ। ਹਰ ਥਾਂ ਤੇ ਲਿਖਿਆ ਵੀ ਫਲਾਣੇ ਪਿੰਡ ਦੀ ਪੰਚਾਇਤ ਸਤਿਕਾਰ ਕਰ ਰਹੀ, ਤੇ ਸਾਰੇ ਇਲਾਕਾ ਇਕੱਠਾ ਹੋ ਕੇ ਪ੍ਰਚਾਰ ਕਰਦਾ, ਇਕੱਠਾ ਹੋ ਕੇ ਰਤਵਾੜੇ ਸਾਹਿਬ ਆਉਂਦਾ। ਇਸ ਗੱਲ ਨੂੰ ਕਹਿੰਦੇ ਅਸੀਂ ਬੜਾ ਵਿਚਾਰਿਆ ਤੇ ਜੇ ਪ੍ਰਚਾਰ ਕਰਨਾ ਜਿਵੇਂ ਉਹ ਕਰਦੇ ਨੇ ਉਸ ਤਰ੍ਹਾਂ ਕਰੋ। ਇੱਥੇ ਪ੍ਰਚਾਰ ਕੀ ਹੈ, ਇੱਥੇ ਇਹ ਹੈ ਕਿ ਸਾਨੂੰ ਐਂ ਲੱਗਦਾ ਵੀ ਜਿਵੇਂ ਸਾਡਾ ਸਤੰਬਰ ਇਹ ਹੁੰਦਾ ਸਾਰਾ, ਜੇ ਐਂ ਨਾ ਲੱਗਦਾ ਤਾਂ ਦੋ ਡੇਢ ਮਹੀਨੇ ਜਿਹੜੇ ਅਸੀਂ ਫਿਰੇ ਹਾਂ ਨਾ ਇਹਦੇ ਵਿੱਚ ਧੁੱਪਾਂ ਚ ਫਲੱਡਾਂ ਦੇ ਵਿੱਚ, ਉਹ ਨਹੀਂ ਸੀ ਜਾਣ ਦੀ ਲੋੜ ਸਾਨੂੰ ਕੋਈ ਵੀ। ਉਹ ਜਾਣ ਦੀ ਲੋੜ ਇਸੇ ਕਰਕੇ ਪਈ ਕਿ ਅੰਦਰ ਇੱਕ ਤਰ੍ਹਾਂ ਦੇ ਨਾਲ ਬਹੁਤ ਸੱਟ ਲੱਗਦੀ ਸੀ ਵੀ ਸਭ ਦਾ ਖੱਟਿਆ ਕਮਾਇਆ ਵਿਚਾਰਿਆਂ ਦਾ ਜਾਂਦਾ ਰਿਹਾ, ਘਰ ਟਹਿ ਗਏ, ਬੁਰਾ ਹਾਲ ਹੈ, ਕੌਣ ਉਹਨਾਂ ਦੀ ਬਾਂਹ ਫੜੇ, ਕੌਣ ਦੇਵੇ। ਜਿੰਨੀ ਸਮਰੱਥਾ ਸੀ ਓਨੀ ਲਾਈ, ਉਹਦੇ ਨਾਲ ਉਹਨਾਂ ਲੋਕਾਂ ਚ ਕਿੰਨਾ ਪਿਆਰ ਇੱਥੇ ਦਾ ਵੱਧ ਗਿਆ ਕਿ ਤਨ ਤਾਂ ਮੁੱਕਿਆ ਹੀ ਨਹੀਂ ਮੱਥਾ ਟੇਕਣ ਵਾਲਿਆਂ ਦਾ। ਪਤਾ ਨਹੀਂ ਕਿੱਥੋਂ ਕਈ ਕਹਿੰਦੇ ਵੀ ਜੀ ਉਹ ਤਾਂ ਸਮਾਨ ਚੋਂ ਹੀ ਉਤਰੀ ਜਾਂਦੇ ਸੀ, ਬੰਦੇ ਆਉਂਦੇ ਨਜ਼ਰ ਨਹੀਂ ਸੀ ਆਉਂਦੇ, ਪਰ ਇੱਥੇ ਕਦੇ ਮੁੱਕਦੇ ਨਹੀਂ ਸੀ, ਜਿੰਨੇ ਮੱਥਾ ਟੇਕਦੇ ਸੀ ਓਨੇ ਹੀ ਲਾਈਨ ਦੇ ਵਿੱਚ ਫੇਰ ਖੜੇ। ਸੋ ਇਹਦਾ ਬਹੁਤ ਵੱਡਾ ਅਸਰ ਪਿਆ ਬਾਹਰ, ਸਾਧੂਆਂ ਸੰਤਾਂ ਸਾਰੇ ਪੰਜਾਬ ਭਰ ਚ, ਬੁੱਧੀਜੀਵੀਆਂ ਚ ਇਹ ਗੱਲ ਚੱਲ ਰਹੀ ਹੈ, ਘਰਾਂ ਚ ਚੱਲ ਰਹੀ ਹੈ, ਜਿਹੜੇ ਦੇ ਕੇ ਉਹਨਾਂ ਚੱਲ ਰਹੀ ਹੈ। ਟੈਲੀਫੋਨ ਕਰਿਆ, ਬੀਬੀ ਜੀ ਦੇ ਪਿੰਡ ਤੋਂ ਇੱਕ ਟਰੱਕ ਆਇਆ, ਉੱਥੇ ਟੈਲੀਫੋਨ ਕਰਕੇ ਉਹਨਾਂ ਨੂੰ ਪੁੱਛਿਆ ਜਿਹੜੇ ਬੋਲਦੇ ਸੀਗੇ ਇੱਥੇ ਸਰਜੀਤ ਸਿੰਘ, ਕਹਿੰਦੇ ਸੁਣਾਓ ਸੱਸ ਕਿਹਾ ਜਾ ਸੀਗਾ ਸਮਾਗਮ। ਉਹ ਕਹਿੰਦਾ ਮੈਂ ਮੇਰੇ ਤੇ ਪੁੱਛੋ ਜੀ ਨਾ, ਮੈਂ ਦੱਸ ਨਹੀਂ ਸਕਦਾ, ਮੇਰੇ ਕੋਲ ਅੱਖਰ ਨਹੀਂ, ਇੰਨਾ ਹੀ ਮੈਂ ਦੱਸਦਾ ਵੀ ਸਾਰੀ ਜ਼ਿੰਦਗੀ ਚ ਇੱਕੋ ਹੀ ਸਮਾਗਮ ਦੇਖਿਆ, ਉਹ ਪਹਿਲਾ ਹੀ ਸੀਗਾ ਤੇ ਹੋਰ ਸ਼ਾਇਦ ਆਖਰੀ ਹੋਵੇ, ਕਹਿੰਦੇ ਉਹ ਰਤਵਾੜੇ ਸਾਹਿਬ ਦਾ ਸੀ। ਸੋ ਇਹ ਤੁਹਾਡੀ ਮਹਿਮਾ ਸੰਗਤ ਕਰਨ ਦੇ ਨਾਲ ਪਿਆਰ ਤੁਹਾਡੇ ਹਿਰਦੇ ਜਾਗਿਆ, ਹਜ਼ਾਰਾਂ ਦੀ ਤਾਦਾਦ ਚ ਬੰਦੇ ਉੱਠ ਕੇ ਖੜੇ ਹੋ ਗਏ ਸੇਵਾਦਾਰ, ਤੇ ਮੈਨੂੰ ਇਹ ਦੱਸਿਆ ਕਿ 27 ਘੰਟੇ ਦੇ ਦੀਵਾਨ ਚ ਬੈਠਣਾ ਹੀ ਭੁੱਲ ਗਿਆ, ਵੀ ਅਸੀਂ ਬਹਿ ਵੀ ਜਾਈਏ, ਬਦਲੀ ਵੀ ਕਰ ਲਈਏ, ਬਦਲੀ ਨਾ ਕੋਈ ਕਰੇ, ਇੰਨੇ ਪਿਆਰ ਨਾਲ ਸੰਗਤ ਸੁਣਦੀ ਹੈ। ਤੇ ਇਸ ਕਰਕੇ ਇਹਦੀ ਮਹਿਮਾ ਸਾਰੇ ਪੰਜਾਬ ਚ ਨਹੀਂ, ਬਾਹਰੋਂ ਵੀ ਟੈਲੀਫੋਨ ਆ ਰਹੇ ਨੇ ਵੀ ਐ ਸੁਣਿਆ ਅਸੀਂ ਬਹੁਤ ਵੱਡਾ ਸਮਾਗਮ ਹੋਇਆ। ਮੈਂ ਕਿਹਾ ਤੁਹਾਨੂੰ ਫਿਲਮਾਂ ਭੇਜਾਂਗੇ, ਫੇਰ ਤੁਹਾਨੂੰ ਪਤਾ ਲੱਗ ਜੂਗਾ ਮੈਂ ਕੀ ਦੱਸਾਂ ਤੁਹਾਨੂੰ। ਸੋ ਇਹ ਮਹਿਮਾ ਸੰਗਤ ਦੀ ਹੁੰਦੀ ਹੈ, ਸੰਗਤ ਨਾਲ ਜੁੜੇ ਹੋਏ ਹੋ, ਪਿਆਰ ਕਰਿਆ ਕਰੋ, ਆਲਸ ਨਾ ਕਰਿਆ ਕਰੋ। ਤੇ ਜਦੋਂ ਸਮਾਗਮ ਗਿਣਵੇਂ ਹੀ ਨੇ, ਬਹੁਤੇ ਨਹੀਂ ਹੈਗੇ, 4 ਤਾਂ ਉੱਥੇ ਨੇ, 2 ਇੱਥੇ ਨੇ, 1 ਬੰਦੂਲ ਹੈ ਤੇ 1 ਰਾਜਪੁਰੇ ਹੈ। ਤੇ ਜਿੱਥੇ ਤੁਸੀਂ ਜਾ ਸਕਦੇ ਹੋ, ਵਾਹਿਗੁਰੂ ਨੇ ਸਵਾਰੀਆਂ ਦਿੱਤੀਆਂ, ਬੇਲ ਦਿੱਤਾ, ਬੜਾ ਸੋਹਣਾ ਸੁੱਖ ਦਿੱਤਾ, ਜੇ ਨਾ ਵੀ ਹੋਵੇ ਤਾਂ ਵੀ ਸੰਗਤ ਕਰਨੀ ਚਾਹੀਦੀ ਹੈ, ਉਹਦੇ ਨਾਲ ਵਿਘਨਾਂ ਦਾ ਨਾਸ਼ ਹੁੰਦਾ। ਸੋ ਹੁਣ ਸਮਾਂ ਇਜਾਜ਼ਤ ਨਹੀਂ ਦਿੰਦਾ, ਕੱਲ ਨੂੰ ਐਤਵਾਰ ਹੈ, 781-3B1 ਮੋਹਾਲੀ ਦੇ ਅੰਦਰ 12-3 ਥਾਈਂ ਕੀਰਤਨ ਹੋਏਗਾ। ਸੋ ਉੱਥੇ ਵੀ ਪਹੁੰਚਣ ਦਾ ਯਤਨ ਕਰਨਾ। ਹੁਣ ਸਾਰੇ ਪ੍ਰੇਮੀ ਆਨੰਦ ਸਾਹਿਬ ਵੱਲੋਂ ਆਏ।